ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਆਪਾਂ ਸਾਰੇ ਹੀ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 28 ਹੋ ਚੁੱਕੀ ਹੈ, ਜੂਨ ਮਹੀਨਾ 2020, ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਸਾਰੇ ਹਿੱਸਿਆਂ ਦੇ ਵਿੱਚ, ਤੇ 8:02 ਸਵੇਰ ਦੇ ਹੋਏ ਨੇ ਈਸਟ ਕੋਸਟ ਦੇ ਉੱਤੇ, ਔਰ ਐਡਲੇਡ ਦੇ ਵਿੱਚ 7:32 ਹੋਏ ਨੇ, ਤੇ ਪਰਥ ਦੇ ਵਿੱਚ ਸਵੇਰ ਦੇ 6:02 ਹੈ। ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:32, ਲੰਡਨ ਦੇ ਵਿੱਚ 11:02 ਨੇ ਸ਼ਨਿਚਰਵਾਰ ਰਾਤ ਦੇ, ਔਰ 6:02 ਨਿਊਯਾਰਕ ਤੇ ਟੋਰੋਂਟੋ ਚ ਨੇ, ਤੇ ਸ਼ਨਿਚਰਵਾਰ ਦੇ 27 ਤਰੀਕ ਦੇ 3:02 ਦੁਪਹਿਰ ਦੇ ਵੈਨਕੂਵਰ ਅਤੇ ਐਲਏ ਦੇ ਵਿੱਚ ਨੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ, ਔਰ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਆਪਣਾ ਅਮ ਸਫ਼ਰ ਚੁਣਦੇ ਨੇ, ਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਤੁਹਾਡੀਆਂ ਲੋੜਾਂ, ਐਂਟਰਟੇਨਮੈਂਟ ਲੋੜਾਂ, ਜਾਣਕਾਰੀ ਦੀਆਂ ਲੋੜਾਂ ਪੂਰੀਆਂ ਕਰਦੇ ਹੋਵਾਂਗੇ। ਸੋ ਸੁਖਵਿੰਦਰ ਸਿੰਘ ਭਾਜੀ ਵੀ ਪ੍ਰੋਗਰਾਮ ਚ ਆ ਗਏ ਨੇ ਜੀ, ਆਇਆਂ ਨੂੰ ਸਾਰਿਆਂ ਨੂੰ। ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਤੁਹਾਨੂੰ ਪਤਾ ਹੀ ਆ, ਟੈਲੀਗ੍ਰਾਮ ਦੇ ਰਾਹੀਂ ਸਿੱਧਾ ਸੰਪਰਕ ਹੁੰਦਾ, ਐਪ ਹੈ ਜੀ, ਔਰ request@harmanradio.com ਈਮੇਲ ਪਤਾ, ਇਸ ਦੇ ਰਾਹੀਂ ਤੁਸੀਂ ਈਮੇਲ ਭੇਜ ਸਕਦੇ ਹੋ। ਕੋਈ ਵੀ ਤਸਵੀਰ, ਕੋਈ ਵਿਚਾਰ, ਕੋਈ ਗੱਲਬਾਤ, ਸੁੱਖ ਸੁਨੇਹਾ, ਕੋਈ ਵੀ ਐਨੀਥਿੰਗ ਸਾਡੇ ਨਾਲ ਸ਼ੇਅਰ ਕਰੋ। ਦਿਲ ਵਾਲੀ ਗੱਲ ਪ੍ਰੋਗਰਾਮ ਹੈ ਜੀ, ਇਸੇ ਕਰਕੇ ਇਹਦਾ ਨਾਮ ਰੱਖਿਆ ਹੋਇਆ। ਬਾਕੀ ਅਸੀਂ ਦਿਲ ਦੀਆਂ ਗੱਲਾਂ ਕਰਦੇ ਹਾਂ ਜੋ ਇੱਕ ਦੂਜੇ ਨਾਲ ਅਸੀਂ ਸ਼ੇਅਰ ਕਰਦੇ ਹਾਂ, ਉਸ ਨਾਲ ਕਾਫੀ ਮਜ਼ਾ ਵੀ ਆਉਂਦਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਅਮਰੀਕ ਭਾਜੀ ਨੇ ਪ੍ਰੋਗਰਾਮ ਪੇਸ਼ ਕੀਤਾ ਸੀ, ਤੇ ਫਿਰ ਅਸੀਂ ਸਿੱਧੀ ਗੱਲ ਹਰਨਾਮ ਸਿੰਘ ਹੋਣਾ ਨਾਲ ਵੀ ਕਰਾਈ ਸੀ ਫੋਨ ਤੇ, ਔਰ ਬਾਅਦ ਦੇ ਵਿੱਚੋਂ ਕਾਫੀ ਮੈਸੇਜ ਆਏ ਆ, ਤੇ ਧੰਨਵਾਦ ਸਾਰਿਆਂ ਦਾ ਕਿ ਉਹਨਾਂ ਨੇ ਹੌਸਲਾ ਅਫਜਾਈ ਕੀਤੀ ਹੈ। ਔਰ ਸਾਡੇ ਮਿੱਤਰ ਧੀਰੇ ਸਹਿਜਪਾਲ ਜੋ ਕਿ ਵਕੀਲ ਸੀ, ਉਹਨਾਂ ਦੀ ਗੱਲਬਾਤ ਨੂੰ ਵੀ ਸਲਾਹਿਆ ਗਿਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਔਰ ਅਸੀਂ ਕੁਛ ਚਲੰਤ ਮਾਮਲਿਆਂ ਤੇ ਗੱਲ ਕਰਾਂਗੇ, ਤੇ ਨਾਲ ਦੀ ਨਾਲ ਜਿਹੜਾ ਅਸੀਂ ਅਰਦਾਸ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਉਹ ਵੀ ਆਪਾਂ ਜਾਰੀ ਰੱਖਾਂਗੇ। ਇਸ ਤੋਂ ਇਲਾਵਾ ਗੱਜਣ ਵਾਲਾ ਬਾਈ ਜੀ ਅੱਜ ਬਹੁਤ ਹੀ ਆਲਾ ਦਰਜੇ ਦਾ ਇੱਕ ਐਪੀਸੋਡ ਲੈ ਕੇ ਆਉਣਗੇ, ਚਿੰਤਨ ਵਾਲਾ ਆ, ਜਰਾ ਸੁਣਿਓ ਤੇ ਸਮਝਿਓ, ਸਮਝਣ ਵਾਲੀ ਗੱਲ ਹੋਏਗੀ ਅੱਜ। ਸੋ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੌਫਸਰਪੁਰ ਦੇ ਵਿੱਚ, ਅੱਜ ਇਸ ਵੇਲੇ ਤਕਰੀਬਨ 15 ਡਿਗਰੀ ਆ, ਪਰ ਠੰਡਾ ਆ, ਐਸੀ ਗੱਲ ਨਹੀਂ, ਸਰਦੀਆਂ ਦਾ ਦਿਨ ਹੈ, ਧੁੱਪ ਬਿਲਕੁਲ ਖਿੜੀ ਹੋਈ ਆ। ਮੌਸਮ ਦੀ ਜਾਣਕਾਰੀ ਆਪਾਂ ਬਾਅਦ ਚ ਲਵਾਂਗੇ, ਪਰ ਪਹਿਲਾਂ ਇੱਕ ਵਿਚਾਰ ਸਾਂਝਾ ਕਰ ਲਈਏ। ਵਿਚਾਰ ਇਹ ਹੈ ਕਿ ਕਈ ਵਾਰੀ ਨਾ ਬੰਦਾ ਜਿਹੜਾ ਜਿਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਕਿ ਆਪਣੀ ਚਾਪਲੂਸੀ ਸੁਣਨਾ ਬਹੁਤ ਪਸੰਦ ਕਰਦਾ ਹੈ, ਆਪਣੀ ਸਿਫਤਾਂ ਸੁਣਨੀਆਂ ਬਹੁਤ ਪਸੰਦ ਕਰਦਾ ਹੈ, ਤੇ ਜਦੋਂ ਕੋਈ ਸਿਫਤ ਨਹੀਂ ਕਰਦਾ ਤਾਂ ਉਹ ਚੰਗਾ ਨਹੀਂ ਲੱਗਦਾ ਬੰਦਾ। ਸਿਫਤ ਕਰਨੀ ਇੱਕ ਪਾਸੇ ਆ, ਚਲੋ ਇੱਕ ਜਿਹੜੀ ਦੂਜੇ ਪਾਸੇ ਸਿਫਤ ਨਾ ਕਰਨੀ, ਚੁੱਪ ਰਹਿਣਾ ਉਹ ਇੱਕ ਗੁਣ ਹੈ, ਚੁੱਪ ਰਹਿਣ ਦਾ ਬੰਦਾ ਉਹ ਵੀ ਠੀਕ ਹੈ। ਜਦੋਂ ਨਿਖੇਧੀ ਕਰਦਾ ਆ ਤਾਂ ਜੇ ਤਾਂ ਸਾਡੇ ਉਹ ਅਵਗੁਣ ਹੈ ਫਿਰ ਤਾਂ ਠੀਕ ਹੈ। ਹੁਣ ਉਹ ਨਿਖੇਧੀਆਂ ਚ ਵੀ ਕਈ ਆਲੋਚਨਾ ਆ ਜਾਂਦੀ ਹੈ, ਅਵਗੁਣ ਦੱਸਣੇ ਆ ਜਾਂਦੇ ਆ, ਇੱਕ ਨਿੰਦਿਆ ਆ ਜਾਂਦੀ। ਨਿੰਦਿਆ ਉਹ ਹੁੰਦੀ ਹੈ ਜਿੱਥੇ ਆਪਣੇ ਕੋਲੋਂ ਬਣਾਈਆਂ ਗੱਲਾਂ ਦੂਸਰੇ ਪ੍ਰਤੀ, ਉਹ ਨਿੰਦਿਆ ਹੁੰਦੀ ਆ, ਤੇ ਇੱਕ ਹੁੰਦੀ ਆ ਵੀ ਕਿਸੇ ਦੀ ਗਲਤੀ ਦੱਸਣੀ, ਉਹ ਕੰਸਟਰਕਟਿਵ ਕ੍ਰਿਟੀਸਿਜ਼ਮ ਉਹਨੂੰ ਕਹਿੰਦੇ ਆ। ਸੋ ਜਿਹੜੀ ਨਿੰਦਿਆ ਨੂੰ ਡਿਸਟਰਕਟਿਵ ਕ੍ਰਿਟੀਸਿਜ਼ਮ ਕਹਿੰਦੇ ਆ। ਪਰ ਇਸ ਤੋਂ ਉਲਟ ਕਈ ਬੰਦੇ ਚਾਪਲੂਸੀ ਕਰਦੇ ਨੇ, ਉਹਨਾਂ ਨੇ ਇੱਕ ਟੂਲ ਇਹ ਅਪਣਾਇਆ ਹੁੰਦਾ ਆ ਕਿਸੇ ਨੂੰ ਖੁਸ਼ ਕਰਕੇ ਉਹ ਤੋਂ ਆਪਣੇ ਕੰਮ ਕਰਾਉਣੇ। ਤੁਸੀਂ ਅਕਸਰ ਦੇਖਿਆ ਹੋਣਾ ਦਫ਼ਤਰਾਂ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੀਆਂ ਚਾਪਲੂਸੀਆਂ, ਛੋਟੇ ਅਫਸਰ ਉਸ ਤੋਂ ਛੋਟੇ ਅਫਸਰ ਉਹਦੀ ਚਾਪਲੂਸੀ ਕਰਦੇ ਨਜ਼ਰ ਆਉਣਗੇ, ਤਾਂ ਕਿ ਉਹਨਾਂ ਦੀ ਰੋਟੀ ਪਾਣੀ ਚੱਲਦੀ ਰਹੇ, ਤਰੱਕੀਆਂ ਚੱਲਦੀਆਂ ਰਹਿਣ। ਔਰ ਜਿਹੜਾ ਵੱਧ ਚਾਪਲੂਸੀ ਕਰਦਾ ਉਹਦੀ ਵੱਧ ਤਰੱਕੀ ਕਈ ਵਾਰੀ ਹੋ ਜਾਂਦੀ, ਕੰਮ ਨੂੰ ਨਹੀਂ ਵਾਚਿਆ ਜਾਂਦਾ। ਸੋ ਚਾਪਲੂਸੀ ਇੱਕ ਬਹੁਤ ਹੀ ਘਟੀਆ ਟੂਲ ਮੰਨਿਆ ਜਾਂਦਾ ਹੈ ਛੋਟੇ ਟਾਈਮ ਫਰੇਮ ਦੇ ਵਿੱਚ। ਸੋ ਛੋਟੇ ਸਮੇਂ ਦੇ ਵਿੱਚ ਛੋਟੇ ਲਾਭ ਹੋ ਸਕਦੇ ਨੇ, ਪਰ ਵੱਡੇ ਲਾਭ ਨਹੀਂ ਹੋ ਸਕਦੇ। ਚਾਪਲੂਸੀ ਕਰਨ ਵਾਲੇ ਨੂੰ ਲਾਭ ਹੋ ਸਕਦਾ ਆ, ਜਿਹੜਾ ਚਾਪਲੂਸੀ ਕਰਵਾ ਰਿਹਾ ਜਾਂ ਸਹਿ ਰਿਹਾ ਆ ਉਹਦੇ ਲਈ ਨੁਕਸਾਨਦਾਇਕ ਹੈ, ਕਿਉਂਕਿ ਗਲਤ ਬੰਦੇ ਨੂੰ ਕਈ ਵਾਰੀ ਚੋਣ ਹੋ ਜਾਂਦਾ ਆ। ਸੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇੱਕ ਨਰਿੰਦਰ ਸਿੰਘ ਕਪੂਰ ਦੀ ਕਹਾਣੀ, ਛੋਟੀ ਜਿਹੀ ਉਹਨਾਂ ਨੇ ਲਿਖੀ ਹੋਈ ਆਪਣੀ ਕਿਤਾਬ ਦਰ ਦਰਵਾਜ਼ੇ ਦੇ ਵਿੱਚ। ਕਹਿੰਦੇ ਕਿ ਹਾਕਮਾਂ ਨੂੰ ਚਾਪਲੂਸੀ ਸੁਣਨ ਦੀ ਇਤਨੀ ਆਦਤ ਪੈ ਜਾਂਦੀ ਹੈ ਕਿ ਉਹ ਸੱਚ ਸੁਣ ਕੇ ਪਰੇਸ਼ਾਨ ਹੋ ਜਾਂਦੇ ਹਨ ਅਤੇ ਸੱਚ ਬੋਲਣ ਵਾਲੇ ਨੂੰ ਤਸੀਹੇ ਦਿੱਤੇ ਜਾਂਦੇ ਨੇ। ਇੱਕ ਫਕੀਰ ਨੇ ਰਾਜੇ ਸੰਤ ਕੁਮਾਰ ਦੇ ਰਾਜ ਦੀ ਬੜੀ ਸਿਫਤ ਸੁਣੀ ਹੋਈ ਸੀ। ਸੋ ਉਸ ਦੇ ਮਨ ਵਿੱਚ ਦੂਰ ਵਸਦੇ ਰਾਜੇ ਨੂੰ ਵੇਖਣ ਮਿਲਣ ਦੀ ਇੱਛਾ ਉਪਜੀ। ਜਦੋਂ ਉਹ ਲੰਮਾ ਪੈਂਡਾ ਤੈਅ ਕਰਕੇ ਪਹੁੰਚਿਆ ਤਾਂ ਜਦੋਂ ਦਰਬਾਨਾ ਨੇ ਉਸ ਨੂੰ ਰਾਹ ਤੇ ਰੋਕਿਆ ਤਾਂ ਉਸਨੇ ਕਿਹਾ, ਮੈਂ ਇਤਨੀ ਦੂਰੋਂ ਆਇਆ ਹਾਂ ਕਿ ਤੁਸੀਂ ਅਨੁਮਾਨ ਵੀ ਨਹੀਂ ਲਾ ਸਕਦੇ, ਮੈਂ ਕੇਵਲ ਰਾਜੇ ਨੂੰ ਦੇਖਣ ਲਈ ਹੀ ਆਇਆ ਹਾਂ। ਗੱਲ ਚੱਲਦੀ ਚੱਲਦੀ ਅੰਦਰ ਪਹੁੰਚੀ। ਸੁੱਤੇ ਹੋਏ ਰਾਜੇ ਨੇ ਉੱਠ ਕੇ ਕਿਹਾ, ਫਕੀਰ ਨੂੰ ਅੰਦਰ ਆਣ ਦਿਓ। ਫਕੀਰ ਨੇ ਸਾਹਮਣੇ ਬੈਠ ਕੇ ਰਾਜੇ ਦੀਆਂ ਜੋ ਸਿਫਤਾਂ ਸੁਣੀਆਂ ਸਨ ਕਹਿ ਦਿੱਤੀਆਂ। ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਤੁਸੀਂ ਕੱਲ੍ਹ ਨਾ ਮੇਰੇ ਦਰਬਾਰ ਵਿੱਚ ਆਉਣਾ। ਸਾਰਿਆਂ ਸਾਹਮਣੇ ਆਪਣੀ ਪ੍ਰਸ਼ੰਸਾ ਸੁਣਨ ਦੇ ਲਾਲਚ ਅਧੀਨ ਦਰਬਾਰ ਵਿੱਚ ਜਾਣ ਲਈ ਰਾਜੇ ਨੇ ਵਿਸ਼ੇਸ਼ ਕੱਪੜੇ ਤੇ ਗਹਿਣੇ ਪਾਏ ਅਤੇ ਇਤਰ ਫਲੇ ਲਾ ਕੇ ਪੂਰੀ ਸ਼ਾਨ ਨਾਲ ਸਿੰਘਾਸਨ ਉੱਤੇ ਸੱਜ ਗਿਆ। ਸਾਹਮਣੇ ਬੈਠਾ ਫਕੀਰ ਚੁੱਪ ਹੀ ਰਿਹਾ। ਰਾਜੇ ਨੇ ਉਸ ਨੂੰ ਕਿਹਾ, ਬੋਲੋ ਜੀ, ਤੇ ਉਹ ਬੋਲਣ ਦੀ ਉਡੀਕ ਕਰ ਰਿਹਾ ਸੀ। ਫਕੀਰ ਨੇ ਰਾਜੇ ਦੇ ਚਿਹਰੇ ਤੇ ਪ੍ਰਸ਼ੰਸਾ ਦੀ ਭੀਖ ਮੰਗਣ ਵਾਲੇ ਭਾਵ ਦੇਖੇ, ਪਰ ਫਿਰ ਵੀ ਚੁੱਪ ਰਿਹਾ। ਰਾਜੇ ਨੇ ਸੋਚਿਆ, ਇਹ ਬੋਲਣ ਹੀ ਵਾਲਾ ਹੈ, ਪਰ ਫਕੀਰ ਫਿਰ ਵੀ ਚੁੱਪ ਹੀ ਰਿਹਾ। ਰਾਜਾ ਕੜਕ ਕੇ ਬੋਲਿਆ, ਬੋਲ, ਬੋਲਦਾ ਕਿਉਂ ਨਹੀਂ? ਫਕੀਰ ਨੇ ਕਿਹਾ, ਕੀ ਬੋਲਾਂ? ਮੇਰੇ ਸਾਹਮਣੇ ਤਾਂ ਰੋਗਾਂ ਅਤੇ ਭੋਗਾਂ ਦਾ ਖਾਧਾ ਸਰੀਰ ਬੈਠਾ ਹੈ। ਕੱਲ੍ਹ ਤੁਸੀਂ ਨਿਮਰ ਸੀ, ਸੁੰਦਰ ਸੀ, ਸੁਭਾਵਕ ਅਤੇ ਸ਼ਾਂਤ ਸੀ। ਅੱਜ ਤੁਸੀਂ ਹੰਕਾਰੇ ਹੋਏ ਹੋ, ਮਹਿੰਗੇ ਕੱਪੜਿਆਂ, ਗਹਿਣਿਆਂ ਅਤੇ ਆਪਣੀ ਤਾਕਤ ਦੇ ਘਮੰਡ ਦੇ ਵਿੱਚ ਹੋ, ਇਸ ਕਰਕੇ ਸਬਰ ਨਹੀਂ ਰਿਹਾ, ਗੁੱਸੇ ਵਿੱਚ ਹੋ। ਤੁਹਾਨੂੰ ਹਉਮੈ, ਲੋਭ ਅਤੇ ਕ੍ਰੋਧ ਦਾ ਗ੍ਰਹਿਣ ਲੱਗਾ ਹੋਇਆ ਹੈ, ਮੈਂ ਕੀ ਬੋਲਾਂ? ਸੋ ਵੇਖਿਆ ਗਿਆ ਹੈ ਕਿ ਜਦੋਂ ਅਸੀਂ ਕਿਸੇ ਥਾਂ ਬਹੁਤ ਵੱਡੀ ਪ੍ਰਸ਼ੰਸਾ ਪ੍ਰਾਪਤ ਕਰ ਲੈਂਦੇ ਹਾਂ ਤਾਂ ਮਗਰੋਂ ਅਜਿਹੀ ਹੋਰ ਪ੍ਰਸ਼ੰਸਾ ਲਈ ਤਰਸਦੇ ਰਹਿੰਦੇ ਹਾਂ। ਵਾਸਤਵ ਵਿੱਚ ਇਹ ਚਾਪਲੂਸੀ ਦਾ ਲਾਲਚ ਹੁੰਦਾ ਹੈ, ਚਾਪਲੂਸੀ ਦਾ ਇਹੀ ਸਰਾਪ ਹੈ। ਇਸ ਦੇ ਉੱਤੇ ਥੋੜੀ ਗੱਲ ਹੋਰ ਕਰਨੀ ਬਣਦੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਇਹ ਬੜਾ ਪ੍ਰਚਲਿਤ ਹੈ ਕਿ ਤੁਸੀਂ ਕੋਈ ਪੋਸਟ ਪਾਉਂਦੇ ਹੋ, ਫੋਟੋ ਪਾਉਂਦੇ ਹੋ, ਵਿਚਾਰ ਪਾਉਂਦੇ ਹੋ ਤਾਂ ਤੁਹਾਡੀ ਪ੍ਰਸ਼ੰਸਾ ਹੁੰਦੀ ਆ। ਮੇਰੀ ਵੀ ਹੁੰਦੀ ਆ, ਮੈਂ ਵੀ ਉਹਦੇ ਵਿੱਚ ਹੀ ਹਾਂ। ਸੋ ਤੁਹਾਡੀ ਮੇਰੀ ਇੱਕੋ ਗੱਲ ਸਮਝਿਓ। ਤਾਂ ਫਿਰ ਕੀ ਕਰਦੇ ਹਾਂ ਅਸੀਂ? ਆਪਣੇ ਲਾਈਕ ਗਿਣਦੇ ਹਾਂ, ਇਹ ਵੀ ਇੱਕ ਪ੍ਰੋਬਲਮ ਹੈ। ਉੱਠ ਉੱਠ ਲਾਈਕ ਗਿਣਦੇ, ਬੜੀਆਂ ਸਟੋਰੀਆਂ ਨੇ ਤੁਹਾਨੂੰ ਕਿਤੇ ਸੁਣਾਵਾਂਗੇ। ਤਾਂ ਉਹ ਕੀ ਹੁੰਦਾ ਕਿ ਮੇਰੀ ਪ੍ਰਸ਼ੰਸਾ ਕਿੰਨੀ ਕੁ ਹੋ ਰਹੀ ਆ, ਇਹ ਮੀਟਰ ਲੱਗ ਜਾਂਦਾ ਲਾਈਕਾਂ ਦਾ, ਕਮੈਂਟਾਂ ਦਾ। ਆਪ ਵੀ ਅਸੀਂ ਦੇਖਦੇ ਹਾਂ ਔਰ ਸਾਡੇ ਜਿਹੜੇ ਸਮਕਾਲੀ ਨੇ ਉਹ ਵੀ ਦੇਖਦੇ ਰਹਿੰਦੇ ਨੇ ਕਿੰਨੇ ਲਾਈਕ ਹੋ ਗਏ ਨੇ ਇਹਦੀ ਪੋਸਟ 'ਤੇ। ਉਹ ਲਾਈਕਾਂ ਦੇ ਹਿਸਾਬ ਦੇ ਨਾਲ ਉਹਦਾ ਮੁਲਾਂਕਣ ਕਰਦੇ ਨੇ, ਐਨਾਲਿਸਿਸ ਕਰਦੇ ਨੇ ਕਿ ਬੰਦਾ ਕਿੰਨਾ ਕੁ ਪਾਪੂਲਰ ਹੈ। ਪਰ ਕਈ ਵਾਰੀ ਜਿਹੜੀ ਉਹਦੀ ਲਿਖਤ ਹੁੰਦੀ ਆ, ਉਹਦੀ ਕ੍ਰਿਤ ਹੁੰਦੀ ਆ, ਉਹਦੇ ਵਿੱਚ ਵੈਲਿਊ ਹੁੰਦੀ ਆ। ਔਰ ਅਸੀਂ ਦੇਖਿਆ ਹੈ ਕਿ ਮਿਹਨਤ ਕੀਤੀ ਉਹ ਕ੍ਰਿਤ ਦੇ ਉੱਤੇ ਥੋੜ੍ਹੇ ਲੋਕ ਪ੍ਰਤੀਕਿਰਿਆ ਕਰਦੇ ਨੇ, ਥੋੜ੍ਹੇ ਪੜ੍ਹਦੇ ਨੇ। ਪਰ ਕਈ ਵਾਰੀ ਤੁਸੀਂ ਇਹੋ ਜਿਹੀ ਪੋਸਟ ਪਾ ਦਿਓ ਕਿ ਚਾਪਲੂਸੀ ਵਾਲੀ ਬਣ ਜਾਂਦੀ ਆ ਉਹ, ਇਹ ਇੱਕ ਰੋਗ ਬਣ ਜਾਂਦਾ ਆ। ਅਸਲ ਦੇ ਵਿੱਚ ਆਪਣੀ ਚਾਪਲੂਸੀ ਸੁਣਨਾ ਇੱਕ ਰੋਗ ਹੈ, ਬਹੁਤ ਵੱਡਾ ਰੋਗ ਹੈ। ਫਿਰ ਦੁਨੀਆਂ ਨੂੰ ਪ੍ਰਸੰਨ ਕਰਨ ਵਾਸਤੇ ਅਸੀਂ ਕੰਮ ਕਰਨਾ ਸ਼ੁਰੂ ਕਰ ਦੇਈਦਾ, ਆਪਣੀ ਤ੍ਰਿਪਤੀ ਵਾਸਤੇ ਨਹੀਂ। ਅਸੀਂ ਇਹ ਸਮਝਦੇ ਹਾਂ ਕਿ ਸਾਡੀ ਜਿਹੜੀ ਸਿਫਤ ਹੋ ਰਹੀ ਹੈ ਉਹ ਸਾਡੀ ਉਪਲਬਧੀ ਹੈ, ਨਹੀਂ, ਸਾਡੀ ਉਪਲਬਧੀ ਨਹੀਂ ਹੈ। ਸਾਡੇ ਜੋ ਅੰਦਰ ਮੌਲਿਕ ਉਪਜ ਰਿਹਾ ਆ ਉਹ ਸਾਡੀ ਉਪਲਬਧੀ ਹੈ। ਜੋ ਅਸੀਂ ਜੁੜੇ ਹਾਂ ਨੇਚਰ ਦੇ ਨਾਲ, ਜੋ ਅਸੀਂ ਵਿਲੱਖਣ ਵਿਚਾਰ ਲੈ ਕੇ ਚੱਲ ਰਹੇ ਹਾਂ, ਆਪਣੇ ਅੰਦਰ ਗ੍ਰਹਿਣ ਕਰ ਰਹੇ ਹਾਂ, ਉਹ ਉਪਲਬਧੀ ਹੈ। ਨਾ ਕਿ ਅਸੀਂ ਜਿਹੜਾ ਮਾੜਾ ਮੋਟਾ ਹੈਗਾ ਪ੍ਰਟੈਂਡ ਕਰਕੇ ਅਸੀਂ ਉਹਨੂੰ ਸਿਫਤਾਂ ਸਾਡੀਆਂ ਸੁਣੀਆਂ, ਲੈ ਵੀ ਇਹ ਬੰਦਾ ਬੜਾ ਚੰਗਾ ਹੈ, ਬੰਦਾ ਬੜਾ ਚੰਗਾ ਹੈ। ਨਹੀਂ, ਸਾਰੇ ਬੰਦੇ ਸਾਰਿਆਂ ਲਈ ਚੰਗੇ ਨਹੀਂ ਹੁੰਦੇ, ਸਾਰਿਆਂ ਲਈ ਮਾੜੇ ਨਹੀਂ ਹੁੰਦੇ। ਜਿਸ ਤਰ੍ਹਾਂ ਮਾਂ ਸਾਰਿਆਂ ਲਈ ਸਵਾਦੀ ਨਹੀਂ ਹੁੰਦਾ ਅਤੇ ਸਾਰਿਆਂ ਲਈ ਬਾਦੀ ਨਹੀਂ ਹੁੰਦਾ। ਸੋ ਇਹ ਜਿਹੜਾ ਨੁਕਤਾ ਆ ਚਾਪਲੂਸੀ ਦਾ, ਇਹ ਜਿਹੜਾ ਰੋਗ ਹੈ, ਚਾਪਲੂਸੀ ਕਰਨੀ ਤਾਂ ਬਹੁਤ ਵੱਡਾ ਰੋਗ ਹੈ, ਪਰ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਚਾਪਲੂਸੀ ਸਹਿੰਦੇ ਨੇ, ਕਰਵਾਉਂਦੇ ਨੇ, ਉਹਨਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ ਕਿ ਬੰਦਾ ਤੁਹਾਡੀ ਚਾਪਲੂਸੀ ਕਿਉਂ ਕਰ ਰਿਹਾ ਆ, ਕਿਉਂਕਿ ਅਸਲ ਦੇ ਵਿੱਚ ਬੈਨੀਫਿਟ ਉਹਨੇ ਲੈਣਾ ਹੁੰਦਾ ਆ, ਉਹਨੇ ਪਾਉਣਾ ਹੁੰਦਾ ਅਤੇ ਤੁਸੀਂ ਗਵਾਉਣਾ ਹੁੰਦਾ, ਤੁਸੀਂ ਉਹਨੂੰ ਕੁਛ ਦੇਣਾ ਹੁੰਦਾ ਆ। ਸੋ ਇੱਕ ਮੀਟਰ ਮਿੱਤਰ ਸੱਜਣੋ ਧਿਆਨ ਨਾਲ ਨੋਟ ਕਰਨਾ ਕਿ ਅਗਰ ਤੁਹਾਡੇ ਆਲੇ ਦੁਆਲੇ ਤੁਹਾਡੀ ਚਾਪਲੂਸੀ ਹੋ ਰਹੀ ਹੈ ਤਾਂ ਸਾਵਧਾਨ ਹੋ ਜਾਓ, ਤੁਸੀਂ ਕੁਛ ਗਵਾਉਣ ਵਾਲੇ ਹੋ ਅਤੇ ਉਹ ਬੰਦਾ ਕੁਛ ਪਾਉਣ ਵਾਲਾ ਆ। ਪੂਰਾ ਮੁਲਾਂਕਣ ਕਰੋ, ਹਾਂ ਜੇ ਉਸਨੂੰ ਲੋੜ ਹੈ ਤਾਂ ਦੇ ਦਿਓ, ਪਰ ਤੈਅ ਤੱਕ ਜਾਣਾ ਚਾਹੀਦਾ ਕਿ ਆਖਿਰ ਚਾਪਲੂਸੀ ਹੋ ਕਿਉਂ ਰਹੀ ਹੈ। ਚਮਚਾਗਿਰੀ ਵੀ ਕਹਿ ਦਿੰਦੇ ਇਹਨੂੰ, ਕਿ ਚਮਚਾਗਿਰੀ ਹੋ ਕਿਉਂ ਰਹੀ ਹੈ। ਉਹ ਬੰਦਾ ਕੁਛ ਗੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਤੋਂ। ਚਲੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਵਿਚਾਰ ਹੋ ਹਟਿਆ ਅਤੇ ਨਾਲ ਹੁਣ ਇੱਕ ਗੀਤ ਕੈਲਾਸ਼ ਖੇਰ ਦਾ ਤੁਹਾਨੂੰ ਚ ਹਿੰਦੀ ਸੁਣਾਉਂਦੇ ਹਾਂ। ਕਿਆ ਹਵਾ ਕਿਆ ਬਾਦਲ, ਬਹੁਤ ਖੂਬਸੂਰਤ ਕੈਲਾਸ਼ ਖੇਰ ਗਾਉਂਦੇ ਨੇ ਅਤੇ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਰਿਹਾ ਸੀ, ਸੁਖਵੰਤ ਸਿੰਘ ਹੁਣਾਂ ਨਾਲ, ਅਤੇ ਉਹਨਾਂ ਦੇ ਜਿਹੜੇ ਪ੍ਰੋਜੈਕਟ ਹੈ 31 ਰਾਗਾਂ ਦਾ, ਜਿਹੜਾ ਕਿ ਹੁਣ ਕੋਵਿਡ ਤੋਂ ਬਾਅਦ ਰਿਲੀਜ਼ ਹੋਏਗਾ, 120 ਸ਼ਬਦ ਦੇ ਕਰੀਬ ਉਹਨਾਂ ਨੇ ਰਿਕਾਰਡ ਕੀਤੇ ਨੇ, ਅਤੇ ਉਹਨਾਂ ਦੇ ਵਿੱਚ ਕੈਲਾਸ਼ ਖੇਰ ਨੇ ਵੀ ਸ਼ਬਦ ਰਿਕਾਰਡ ਕੀਤਾ। ਮੈਂ ਸੁਣਿਆ ਕਿਉਂਕਿ ਤਕਰੀਬਨ ਮੈਂ ਸਾਰੇ ਸ਼ਬਦ ਸੁਣੇ ਉਹਨਾਂ ਦੇ ਟੂਰ ਦੇ ਨਾਲ, ਕਿ ਕਿਆ ਖੂਬਸੂਰਤ ਆਵਾਜ਼ ਦਾ ਮਾਲਕ ਹੈ, ਅੰਦਾਜ਼ ਦਾ ਮਾਲਕ ਹੈ, ਔਰ ਰੀਅਲੀ ਰੀਅਲੀ ਟ੍ਰੇਨਡ ਸਿੰਗਰ ਹੈ, ਮਤਲਬ ਪ੍ਰੋਫੈਸ਼ਨਲ। ਅਤੇ ਆਓ ਆਪਾਂ ਇਹਦਾ ਇੱਕ ਗੀਤ ਸੁਣਦੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ 2010 ਦਾ ਇਹ ਗੀਤ ਰਿਕਾਰਡ ਕੀਤਾ ਹੋਇਆ ਹੈ। ਸਭ ਅੱਲਾ ਕੇ ਬੰਦੇ ਅਵਲ ਅੱਲਾ ਨੂਰ ਪਾਇਆ। ਇਹ ਥੀਮ ਸੀ ਇਸ ਗੀਤ ਦਾ ਕਲਾਸ਼ ਖੇਰ ਦੀ ਆਵਾਜ਼ ਦੇ ਵਿੱਚ। ਸੋ ਇੱਕ ਵਾਰੀ ਫੇਰ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਤੇ ਮੌਸਮ ਦੀ ਜਾਣਕਾਰੀ ਪਹਿਲਾਂ ਆਪਾਂ ਲੈ ਲਈਏ ਆਸਟ੍ਰੇਲੀਆ ਦੇ ਵੱਖ ਵੱਖ ਖਿੱਤਿਆਂ ਦੇ ਵਿੱਚੋਂ। 27 ਡਿਗਰੀ ਅੱਜ ਵੱਧ ਤੋਂ ਵੱਧ ਤਾਪਮਾਨ ਜਾਏਗਾ ਕੇਨਸ ਦੇ ਵਿੱਚ। ਬ੍ਰਿਸਬਨ ਦੇ ਵਿੱਚ ਅੱਜ ਮੀਂਹ ਦੱਸਿਆ ਜਾ ਰਿਹਾ 20 ਡਿਗਰੀ, ਕੌਫਸਾਰਵਰ ਦੇ ਵਿੱਚ 19 ਡਿਗਰੀ ਤੇ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ। ਫਿਲਹਾਲ ਨਿੱਘਾ ਆ ਤੇ ਹਵਾ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਮੀ ਹੈਗੀ ਆ, ਮੀਂਹ ਆ ਸਕਦਾ ਹੈ। ਸਿਡਨੀ ਦੇ ਵਿੱਚ ਥੋੜੇ ਜ਼ਿਆਦਾ ਮੀਂਹ ਹੋਏਗਾ ਕੌਫਸਾਰਵਰ ਦੇ ਨਾਲੋਂ 17 ਡਿਗਰੀ, ਔਰ ਕੈਨਬਰਾ ਦੇ ਵਿੱਚ ਕੋਹਰਾ -3 ਤੋਂ ਲੈ ਕੇ 13 ਡਿਗਰੀ। ਮੈਲਬਨ ਦੇ ਵਿੱਚ ਠੰਡਾ, ਉੱਥੇ ਵੀ ਕੋਹਰਾ ਪਿਆ ਹੈ 3 ਤੋਂ ਲੈ ਕੇ 14 ਡਿਗਰੀ। ਐਡਲੇਡ ਦੇ ਵਿੱਚ ਦਿਨ ਸਾਫ਼ ਰਹੇਗਾ ਖੂਬਸੂਰਤ 6 ਤੋਂ 17 ਡਿਗਰੀ। ਪਰਥ ਦੇ ਵਿੱਚ ਮੀਂਹ ਪੈ ਰਿਹਾ ਤੇ ਸ਼ਾਵਰ ਥੰਡਰਸਟੋਰਮ ਦੇ ਨਾਲ ਪੈ ਰਹੇ ਨੇ। 20 ਡਿਗਰੀ ਉੱਤੇ ਤਾਪਮਾਨ ਅੱਜ ਰਹੇਗਾ। 32 ਡਿਗਰੀ ਦਿਨ ਸਾਫ਼ ਡਾਰਵਿਨ ਦੇ ਵਿੱਚ। ਐਲਿਸ ਸਪ੍ਰਿੰਗ ਦੇ ਵਿੱਚ 0 ਤੋਂ ਲੈ ਕੇ 18 ਡਿਗਰੀ ਦਿਨ ਸਾਫ਼ ਕੋਹਰਾ ਅੱਜ ਪਏਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 30 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 39 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਾਫ਼ੀ ਗਰਮੀ ਹੈ ਜੀ ਉੱਤੇ। ਸੋ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਸੁਖਵਿੰਦਰ ਸੌਂਦ ਭਾਅ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਮੈਸੇਜ ਮਿਲ ਗਿਆ ਸੀ ਮੈਨੂੰ। GS ਚਾਲ ਹੁਣੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਭੰਗਲ ਹੁਣੀ ਬਨਾਨਾ ਕੱਟ ਰਹੇ ਨੇ ਕੌਫਸਾਵਰ ਵਿੱਚ ਤੇ ਉਹਨਾਂ ਦਾ ਵੀ ਸਵਾਗਤ ਹੈ, ਕਹਿੰਦੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਸੀ। ਜੀ ਆਇਆਂ ਨੂੰ ਤੁਹਾਡਾ ਜੀ ਤੇ ਹੈਪੀ ਬਨਾਨਾ ਕਟਿੰਗ। ਰਵਿੰਦਰ ਸਿੰਘ ਧਨੀ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਚਲੋ ਫਿਰ ਤਾਇਆ ਜੀ ਆ ਰਹੇ ਨੇ ਤੇ ਮੈਂ ਸੁਨੇਹਾ ਤੁਹਾਡਾ ਉਹਨਾਂ ਤੱਕ ਅੱਪੜਦਾ ਕਰ ਦਾਂਗਾ ਜਦੋਂ ਆਉਣਗੇ। ਤੁਸੀਂ ਵੀ ਆਪਣੇ ਸੁਨੇਹੇ ਸਾਡੇ ਤੱਕ ਭੇਜ ਸਕਦੇ ਹੋ। ਤੇ ਇੱਧਰ ਚਲੋ ਖ਼ਬਰਾਂ ਦੇ ਵਿੱਚ ਥੋੜੀ ਹਟਮੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਬਹੁਤ ਵੱਡੀ ਪ੍ਰੋਪਰਟੀ ਖਰੀਦੀ ਹੈ, ਫਾਰਮ ਖਰੀਦਿਆ। ਸਰਕਾਰ ਨੇ ਫਾਰਮ ਖਰੀਦਿਆ, ਕਾਹਦੇ ਲਈ ਖਰੀਦਿਆ? ਨੈਸ਼ਨਲ ਪਾਰਕ ਬਣਾਉਣ ਵਾਸਤੇ। ਔਰ ਹੁਣ ਤੱਕ ਦਾ ਇਹ ਸਟੇਟ ਦਾ ਸਾਰਿਆਂ ਨਾਲੋਂ ਵੱਡਾ ਬਾਏਬੈਕ ਪਲੈਨ ਸੀ। ਤੇ ਇਹ ਨਾ ਅਸਲ ਦੇ ਵਿੱਚ ਜਿਹੜਾ ਵੈਸਟਰਨ ਨਿਊ ਸਾਊਥ ਵੇਲਸ ਕੈਟਲ ਸਟੇਸ਼ਨ ਹੈ ਇੱਕ, ਉੱਥੇ ਮਤਲਬ ਉਹਨਾਂ ਦੇ ਜਿਹੜੇ ਓਨਰ ਸੀ ਬਿਲ ਓਕੋਨਰ, ਉਹ ਪਿਛਲੇ 100 ਸਾਲ ਤੋਂ ਉਹਨਾਂ ਦੀ ਫੈਮਿਲੀ ਇਹ ਥਾਂ ਨੂੰ ਦੇਖਭਾਲ ਕਰ ਰਹੀ ਸੀ, ਜਾਂ ਉਹਨਾਂ ਦੀ ਪ੍ਰੋਪਰਟੀ ਸੀ। ਤੇ ਹੁਣ ਉਹਨਾਂ ਦੀ ਉਮਰ ਹੈਗੀ 84 ਸਾਲ ਦੀ। ਤੇ ਨਰਾਇਰਾ ਸਟੇਸ਼ਨ ਦੇ ਨਾਂ ਤੇ ਇਹ ਜਾਣਿਆ ਜਾਂਦਾ ਹੈ ਔਰ ਇਹ ਪ੍ਰਾਈਵੇਟ ਲੈਂਡ ਹੈ। ਤੇ ਕਿਸੇ ਵੀ ਸਰਕਾਰ ਨੇ ਐਡੀ ਵੱਡੀ ਜ਼ਮੀਨ ਜਿਹੜੀ ਖਰੀਦੀ ਹੋਵੇ ਨੈਸ਼ਨਲ ਪਾਰਕ ਦੇ ਲਈ, ਇਹ ਪਹਿਲੀ ਵਾਰੀ ਹੋਇਆ ਹੈ। ਤੇ ਇਸ ਦੇ ਵਿੱਚ ਨਾ ਬਹੁਤ ਪਿਆਰੇ ਪਿਆਰੇ ਪੰਛੀ ਨੇ, ਵੱਖਰੇ ਪੰਛੀ ਨੇ। ਤੇ ਇਹ ਸਾਰਾ ਕੁਈਨਜ਼ਲੈਂਡ ਦੇ ਬਾਰਡਰ ਦੇ ਨਾਲ ਲੱਗਦਾ ਹੈ ਤੇ ਉੱਥੇ ਫੈਂਸ ਲੱਗੀ ਹੋਈ ਹੈ, ਜਿਹੜੇ ਵਾਈਲਡ ਡੌਗਸ ਨੇ, ਕੁੱਤੇ ਇੱਧਰ ਨਾ ਆਉਣ ਕੁਈਨਜ਼ਲੈਂਡ ਤੋਂ। ਇਸ ਦਾ ਕੁੱਲ ਰਕਬਾ ਤਕਰੀਬਨ 1,53,415 ਹੈਕਟੇਅਰ ਬਣਦਾ ਆ। ਸੋ ਇਹਨੂੰ 2.5 ਦੇ ਨਾਲ ਮਲਟੀਪਲਾਈ ਕਰ ਲਓ ਤੇ ਤਕਰੀਬਨ 500,000 ਏਕੜ, 5,00,000 ਏਕੜ ਜ਼ਮੀਨ ਜਿਹੜੀ ਆ ਇਹ ਬਣਦੀ ਆ। ਬਹੁਤ ਵੱਡਾ ਰਕਬਾ ਹੈ ਤੇ ਇੱਕੋ ਹੀ ਪਰਿਵਾਰ ਦੇ ਵਿੱਚ ਇਹ 100 ਸਾਲ ਫਾਰਮ ਰਿਹਾ ਹੈ। ਤੇ ਚਲੋ ਇਸ ਦੇ ਵਿੱਚ ਜਿਹੜੇ ਪੰਛੀ ਨੇ ਇਹਨਾਂ ਦੀ ਬਹੁਤ ਵੱਡੀ ਲਿਸਟ ਹੈ। ਕੁਝ ਪੰਛੀ ਜਿਹੜੇ ਨੇ ਉਹ 90% ਇਸੇ ਹੀ ਫਾਰਮ ਦੇ ਏਰੀਏ ਦੇ ਵਿੱਚ ਨੇ। ਇੱਥੇ ਕਾਫੀ ਸਵਾਂਪਸ ਜਾਂ ਦਲਦਲਾਂ ਨੇ, ਛੱਪੜ ਨੇ, ਔਰ ਉਹਨਾਂ ਦੇ ਵਿੱਚ ਉਹ ਰਹਿੰਦੇ ਨੇ ਆਸ ਪਾਸ। ਸੋ ਇਹ ਇੱਕ ਖਬਰ ਸੀ ਜਿਹੜੀ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕਰ ਲਵਾਂ। ਹੋਰ ਖਬਰਾਂ ਜਿਹੜੀਆਂ ਚੰਗੀਆਂ ਨਹੀਂ ਆ ਰਹੀਆਂ ਉਹਨਾਂ ਦੇ ਵਿੱਚ, ਵਿਕਟੋਰੀਆ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਦੇ ਨਾਲ ਕੇਸ ਆ, ਕੱਲ 41 ਕੇਸ ਹੋਰ ਰਜਿਸਟਰ ਹੋਏ ਨੇ, ਜਿਹੜੀ ਕਿ ਇੱਕ ਚਿੰਤਾਜਨਕ ਹੈ। ਦੂਸਰੇ ਪਾਸੇ ਜਿਹੜੀ ਟੂਰਿਜ਼ਮ ਇੰਡਸਟਰੀ ਦੀ ਰਿਪੋਰਟ ਲੱਗੀ ਹੈ ਉਹ ਵੀ ਬਹੁਤੀ ਚੰਗੀ ਨਹੀਂ ਹੈਗੀ। ਦੱਸਿਆ ਜਾ ਰਿਹਾ ਹੈ ਕਿ ਓਵਰਸੀਜ਼ ਟਰੈਵਲ ਜਿਹੜਾ ਆ ਤਕਰੀਬਨ ਜੁਲਾਈ 2021 ਤੱਕ ਬੰਦ ਹੀ ਰਹੇਗਾ, ਇਹ ਟੂਰਿਜ਼ਮ ਇੰਡਸਟਰੀ ਕਹਿ ਰਹੀ ਹੈ। ਤੇ ਚਲੋ ਸਮਾਂ ਕੁਛ ਵੀ ਕਰ ਸਕਦਾ ਪਰ 1 ਸਾਲ। ਸੋ ਜਿਹੜੇ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਵੀ ਕਦੋਂ ਜਾਣਾ ਚਾਹੀਦਾ, ਕਦੋਂ ਜਾਏਗਾ, ਬਹੁਤ ਸਾਰੇ ਲੋਕ ਤਤਪਰ ਨੇ। ਸੋ ਹੁਣ ਇਹ ਕਿਆਸ ਰਾਈ ਲਾਈ ਜਾ ਰਹੀ ਹੈ ਕਿ ਜੁਲਾਈ, ਯਾਨੀ ਕਿ ਪੂਰਾ 1 ਸਾਲ ਹੁਣ ਤੋਂ, ਇੰਟਰਨੈਸ਼ਨਲ ਟਰੈਵਲ ਤਕਰੀਬਨ ਬੰਦ ਹੀ ਰਹੇਗਾ। ਅੱਜ ਦੀ ਸਵੇਰ ਦੀ ਖਬਰ ਚੱਲ ਰਹੀ ਸੀ ਕਿ ਇੰਗਲੈਂਡ ਨੇ ਜਿਹੜੇ ਕੋਵਿਡ ਸੇਫ ਦੇਸ਼ ਨੇ ਜਿਨ੍ਹਾਂ ਨੇ ਕਾਬੂ ਪਾ ਲਿਆ ਆ ਉਹਨਾਂ ਤੇ ਰਿਸਟ੍ਰਿਕਸ਼ਨਸ ਹਟਾਉਣ ਦੀ ਗੱਲ ਕੀਤੀ ਹੈ ਕਿ ਅਗਰ ਕੋਈ ਇੰਗਲੈਂਡ ਨੂੰ ਆਉਂਦਾ ਆ ਤਾਂ ਅਗਰ ਉਹਨਾਂ ਦੇਸ਼ਾਂ ਨੇ ਕੰਟਰੋਲ ਕੀਤਾ ਹੋਇਆ ਤਾਂ ਉੱਥੇ ਕੋਈ ਕੁਆਰੰਟੀਨ ਨਹੀਂ ਕਰਨੀ ਪਏਗੀ। ਪਰ ਜੇ ਹੁਣ ਮੰਨ ਲਓ ਆਸਟ੍ਰੇਲੀਆ ਤੋਂ ਕੋਈ ਇੰਗਲੈਂਡ ਜਾਂਦਾ ਆ ਉੱਥੇ ਤਾਂ ਨਹੀਂ ਕੁਆਰੰਟੀਨ 'ਚ ਰਹਿਣਾ ਪਏਗਾ, ਪਰ ਜਦੋਂ ਵਾਪਸ ਆਉਣਗੇ ਤਾਂ ਉਹਨਾਂ ਨੂੰ ਰਹਿਣਾ ਪਏਗਾ। ਸੋ ਇਹ ਵੀ ਇੱਕ ਵਿਡੰਬਣਾ, ਇੱਕ ਪ੍ਰੋਬਲਮ ਹੈ। ਅਤੇ ਕੁੱਲ ਮਿਲਾ ਕੇ ਜਿਹੜਾ ਨੁਕਸਾਨ ਹੈ ਇਸ ਸਮੇਂ ਦੌਰਾਨ ਟੂਰਿਜ਼ਮ ਇੰਡਸਟਰੀ ਨੂੰ ਉਹ 55 ਬਿਲੀਅਨ ਡਾਲਰ ਦਾ ਦੱਸਿਆ ਜਾ ਰਿਹਾ ਹੈ। ਬਹੁਤ ਵੱਡਾ ਨੁਕਸਾਨ ਹੈ ਜੀ। ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਇਨਵੈਸਟਮੈਂਟਾਂ, ਖਰਚੇ, ਲੋਨ ਸਾਰੇ ਜਿਹੜੇ ਚੱਲ ਰਹੇ ਨੇ, ਜੌਬਸ ਜਿਹੜੀਆਂ ਨੇ ਉਹ ਖਤਮ ਹੋਣਗੀਆਂ, ਮਾਲਕਾਂ ਨੂੰ ਬਹੁਤ ਵੱਡੇ ਘਾਟੇ ਪੈਣਗੇ, ਬਹੁਤ ਕੰਪਨੀ ਜਿਹੜੀਆਂ ਬਰੋਕ ਹੋ ਜਾਣਗੀਆਂ, ਛੋਟੀਆਂ ਫਰਮ ਜਿਹੜੀਆਂ ਬਰੋਕ ਹੋ ਜਾਣਗੀਆਂ। ਇੱਕ ਰਿਪੋਰਟ ਪਰਸੋਂ ਹੀ ਮੈਂ ਪੜ੍ਹ ਰਿਹਾ ਸੀ, ਉਸ ਦੇ ਵਿੱਚ ਦੱਸ ਰਹੇ ਸੀ ਕਿ 5 'ਚੋਂ 1 ਫਰਮ ਬੰਦ ਹੋ ਜਾਏਗੀ, ਹੁਣ ਖੁੱਲ੍ਹੇਗੀ ਹੀ ਨਹੀਂ, ਜਦੋਂ ਖੁੱਲ੍ਹੇਗੀ ਤਾਂ 4 ਹੀ ਖੁੱਲ੍ਹਣਗੀਆਂ। ਸੋ ਇਹ ਇੱਕ ਸਮੱਸਿਆ ਆ ਰਹੀ ਹੈ। ਇਸ ਚੇਂਜਿਸ ਨੂੰ ਕਿੱਦਾਂ, ਇਹ ਜਿਹੜੇ ਬਦਲਾਵ ਨੇ ਇਹਨਾਂ ਨੂੰ ਕਿੱਦਾਂ ਝੱਲਣਾ ਆ, ਇਹਦੀ ਹੁਣ ਸੋਚਣਾ ਪੈਣਾ ਹੈ ਮਨੁੱਖਤਾ ਨੂੰ। ਔਰ ਸੁਪਰ ਦੇ ਬਾਰੇ ਕੱਲ੍ਹ ਆਪਾਂ ਗੱਲ ਕੀਤੀ ਸੀ, ਇਸ ਦੀ ਚਰਚਾ ਬਹੁਤ ਹੋ ਰਹੀ ਹੈ ਖਬਰਾਂ ਦੇ ਵਿੱਚ, ਲੋਕਾਂ ਨੂੰ ਵਾਰਨ ਕੀਤਾ ਜਾ ਰਿਹਾ, ਲੋਕਾਂ ਨੂੰ ਆਗਰਾ ਕੀਤਾ ਜਾ ਰਿਹਾ ਕਿ ਆਪਣੀ ਸੁਪਰ ਨਾ ਕਢਾਓ ਜੇ ਤੁਹਾਨੂੰ ਨਹੀਂ ਲੋੜ। ਹਾਂ, ਜੇ ਤੁਹਾਡੀ ਜੌਬ ਜਾਂਦੀ ਲੱਗੀ ਆ, ਹਾਰਡਸ਼ਿਪ ਹੈ, ਬਹੁਤ ਸਾਰੇ ਫੈਕਟਰ ਹੈ, ਤੁਸੀਂ ਪਹਿਲਾਂ ਸਲਾਹ ਲਓ ਕਿਸੇ ਚੰਗੇ ਬੰਦੇ ਤੋਂ, ਚੰਗੇ ਅਕਾਊਂਟੈਂਟ ਤੋਂ ਕਿ ਤੁਸੀਂ ਕਢਾ ਸਕਦੇ ਹੋ ਜਾਂ ਨਹੀਂ ਕਢਾ ਸਕਦੇ। ਬਹੁਤ ਸਾਰੇ ਸਾਡੇ ਅਕਾਊਂਟੈਂਟ ਵੀਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਸਪੋਰਟ ਵੀ ਸਾਨੂੰ ਕਰਦੇ ਨੇ, ਤੁਸੀਂ ਉਹਨਾਂ ਨੂੰ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ। ਅਗਰ ਤੁਹਾਡੀ ਜੌਬ ਚੱਲ ਰਹੀ ਹੈ, ਜੌਬ ਕੀਪਰ ਚੱਲ ਰਿਹਾ, ਜੌਬ ਸੀਕਰ ਚੱਲ ਰਿਹਾ, ਤਾਂ ਤੁਸੀਂ ਸੁਪਰ ਕਢਾਉਣਾ ਤੁਹਾਡੇ ਲਈ ਮਤਲਬ ਖਤਰੇ ਤੋਂ ਖਾਲੀ ਨਹੀਂ। $12,000 ਤੱਕ ਪੈਨਲਟੀ ਲੱਗ ਸਕਦੀ ਹੈ ਅਤੇ ਵਾਪਸ ਪੈਸੇ ਉਹ ਜਿਹੜੇ ਆ ਤੁਹਾਨੂੰ ਸੁਪਰ 'ਚ ਜਮ੍ਹਾਂ ਕਰਾਉਣੇ ਪੈ ਸਕਦੇ ਨੇ। ਅਤੇ ਰਿਕਾਰਡ ਦੇ ਉੱਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਅਗਰ ਫਲੈਗ ਲੱਗ ਗਿਆ ਤਾਂ ਉਹ ਵੀ ਇੱਕ ਸਮੱਸਿਆ ਬਣ ਸਕਦੀ ਹੈ। ਸੋ ਇਹ ਸੀ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਸਾਡੇ ਨਾਲ ਜੁੜੋ, ਸੁਨੇਹੇ ਭੇਜੋ ਜੀ। ਰਾਜਨਦੀਪ ਕੈਨਬਰਾ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਚਲੋ ਤੁਹਾਨੂੰ ਇੱਕ ਗੀਤ ਸੁਣਾਉਣਾ। ਗੀਤ ਇਹ ਹੈ ਕਿ ਪਿਛਲੇ ਹਫ਼ਤੇ ਨਾ ਆਪਣੇ ਮਿੱਤਰ ਨੇ, ਅਸੀਂ ਉਹਨਾਂ ਦੇ ਘਰੇ ਗਏ ਅਤੇ ਉੱਥੇ ਉਹਨਾਂ ਦੇ ਗਾਂ ਮਤਲਬ ਉਸੇ ਪਰਿਵਾਰ ਦੇ ਵਿੱਚ ਨਾ ਇੱਕ ਨੌਜਵਾਨ ਸਾਹਨੇਵਾਲ ਤੋਂ ਸੀ ਅਤੇ ਮੈਂ ਕਿਹਾ ਵੀ ਤੁਸੀਂ ਕਿੱਥੋਂ? ਕਹਿੰਦੇ ਸਾਹਨੇਵਾਲ ਤੋਂ। ਗੱਲ ਕਰਦੇ ਕਰਦੇ ਮੈਂ ਕਿਹਾ ਅੱਛਾ ਅੱਛਾ, ਉਹ ਸਾਹਨੇਵਾਲ ਜਿੱਥੇ ਕਾਕਾ ਭੈਣੀਵਾਲ ਨੂੰ ਭੁਲੇਖਾ ਪੈ ਗਿਆ ਸੀ ਟਰੱਕ ਲੈ ਕੇ ਆਉਂਦੇ ਨੂੰ। ਬੜੇ ਹੱਸੇ ਕਿਉਂਕਿ ਉਹ ਬੜਾ ਮਸ਼ਹੂਰ ਅੱਡਾ ਰਿਹਾ ਆ ਚਾਹ ਪੀਣ ਦਾ ਲੁਧਿਆਣੇ ਤੋਂ ਬਾਹਰ, ਸਾਹਨੇਵਾਲ ਚੌਂਕ ਜਿਹੜਾ ਆ ਉੱਥੇ ਬੜੇ ਢਾਬੇ ਹੁੰਦੇ ਸੀ, ਟਰੱਕਾਂ ਵਾਲੇ ਬੜੇ ਖੜ੍ਹਦੇ ਹੁੰਦੇ ਸੀ, ਮਕੈਨਿਕ ਟਾਇਰ ਬਦਲਣ ਵਾਲੇ, ਬਹੁਤ ਫੇਮਸ ਰਿਹਾ ਉਹ ਸਾਹਨੇਵਾਲ। ਅਤੇ ਸਾਹਨੇਵਾਲ ਵੈਸੇ ਏਅਰਪੋਰਟ ਵੀ ਰਿਹਾ, ਟ੍ਰੇਨਿੰਗ ਏਅਰਪੋਰਟ ਵੀ ਰਿਹਾ ਲੁਧਿਆਣੇ ਦਾ ਏਅਰਪੋਰਟ, ਤਾਂ ਹੁਣ ਵੀ ਸ਼ਾਇਦ ਹੋਵੇ, ਮੈਂ ਸ਼ੋਰ ਨਹੀਂ ਹੈਗਾ। ਪਰ ਜਿੰਨੀ ਦਿਨੀ ਅਸੀਂ ਪੜ੍ਹਦੇ ਹੁੰਦੇ, ਅਸੀਂ ਵੀ ਸਾਹਨੇਵਾਲ ਰੋਕਦੀ ਹੁੰਦੀ ਸੀ ਸਾਡੀ ਬੱਸ, ਅਤੇ ਤਾਂ ਕਰਕੇ ਸਾਹਨੇਵਾਲ ਪਤਾ, ਸਾਹਨੇਵਾਲ ਧਰਮਿੰਦਰ ਦਾ ਪਿੰਡ ਹੈ। ਅਤੇ ਗੱਲਾਂ ਕਰਦੇ ਕਰਦੇ ਮੈਂ ਕਿਹਾ ਉਹ ਜਦੋਂ ਕਾਕਾ ਭੈਣੀਵਾਲ ਟਰੱਕ ਲੈ ਕੇ ਆਉਂਦਾ ਦਿੱਲੀ ਤੋਂ ਨਵੀਂ ਟਾਟਾ ਗੱਡੀ, ਅਤੇ ਉਹ ਸਾਰੀ ਵਾਟ ਨਾ 90 'ਤੇ ਭਜਾਉਂਦਾ ਆਉਂਦਾ ਆ, ਅਤੇ ਇੱਕ ਸਟੋਰੀ ਮੰਗ ਰਹੀ ਚੱਲ ਰਿਹਾ ਸੀਗਾ। ਅਤੇ ਪਰ ਮੈਂ ਕਿਹਾ ਉਹਨੇ ਨਾ ਅਧੀਆ ਕਲਾਇਆ ਹੋਇਆ ਸੀਗਾ ਉਸ ਵੇਲੇ, ਪਰ ਅੱਜ ਕੱਲ੍ਹ ਤਾਂ ਲਾ ਨਹੀਂ ਸਕਦੇ ਕਿਉਂਕਿ ਗੈਰ ਕਾਨੂੰਨੀ ਆ, ਪਰ ਉਦੋਂ ਉਹਨੇ ਅਧੀਆ ਕਲਾਇਆ ਹੋਇਆ ਸੀ। ਅਤੇ ਜਦੋਂ ਸਾਹਨੇ ਵਾਲ ਚੌਂਕ 'ਤੇ ਆਇਆ ਨਾ, ਤਾਂ ਉਹ ਨਾ ਇੱਕਦਮ ਉਹਦਾ ਵਕੀਲੀ ਤੋਂ ਪੈਰ ਚੱਕ ਹੋ ਗਿਆ ਅਤੇ ਭੁਲੇਖਾ ਪੈ ਗਿਆ ਉਹਨੂੰ। ਅਤੇ ਕਿਹੜਾ ਭੁਲੇਖਾ ਪੈ ਗਿਆ, ਆਓ ਫਿਰ ਆਪਾਂ ਇਸ ਗੀਤ ਰਾਹੀਂ ਸੁਣਦੇ ਹਾਂ। ਬਹੁਤ ਇਹ ਦੁਬਾਰਾ ਬਣਾਇਆ, ਇਹਨੂੰ ਰੀਮਿਕਸ ਕੀਤਾ, ਪਰ ਇਹ ਜ਼ਿਆਦਾ ਵਧੀਆ ਲੱਗਿਆ ਮੈਨੂੰ, ਮਾਡਰਨ ਹੈ। ਸੋ ਆਪਾਂ ਗੀਤ ਸੁਣਦੇ ਹਾਂ, ਸਾਹਨੇਵਾਲ ਚੌਂਕ 'ਚ ਭੁਲੇਖਾ ਪੈ ਗਿਆ।
ਗੱਲ ਆਈ ਸੀ ਦਿਮਾਗ ਜਦੋਂ ਗੱਡੀ ਮੈਂ ਖੜਾਈ ਨੀ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਜੀ, ਦਿਨ ਐਤਵਾਰ ਵਾਲੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਕਰਦੇ ਹਾਂ। ਜਿਹੜੇ ਹੁਣੇ ਹੁਣੇ ਸਰੋਤੇ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਜੀ ਆਇਆਂ ਨੂੰ ਸਾਰਿਆਂ ਦਾ ਹੀ। ਔਰ ਅੱਜ ਜਿਸ ਤਰ੍ਹਾਂ ਅਸੀਂ ਦੱਸਿਆ ਸੀਗਾ ਕਿ ਐਤਵਾਰ ਨੂੰ 15 ਦਿਨ ਬਾਅਦ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨੂੰ ਪ੍ਰੋਗਰਾਮ ਚ ਲੈ ਕੇ ਆਉਣੇ ਆ, ਉਹਨਾਂ ਦਾ ਅਸੀਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਨਾਲ ਹੀ ਦੀ ਨਾਲ ਮੈਂ ਇਹ ਕਹਿੰਦਾ ਹੁੰਦਾ ਕਿ ਸਿਆਲ ਵੀ ਤਾਏ ਦਾ ਕਟਾ ਰਹੇ ਹਾਂ ਆਪਾਂ, ਤੇ ਐਡੀ ਗੱਲ ਨਹੀਂ ਹੈਗੀ। ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਚ ਲੈਣਾ। ਤੇ ਤਾਇਆ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਹਾਂ, ਸਤਿ ਸ੍ਰੀ ਅਕਾਲ ਭਤੀਜਾ ਜੀ। ਤੇ ਉਹ ਇਹ ਹੈ ਵੀ ਚੰਗਾ, ਤੁਸੀਂ ਸ਼ੁਭ ਚਿੰਤਕ ਹੋ ਤਾਏ ਦੇ, ਉਹਨੂੰ ਮੇੜਾ ਮਾਰਦੇ ਰਹਿੰਦੇ ਹੋ ਵੀ ਜੇ ਐਰਕਾਂ ਸਿਆਲ ਕੱਢ ਗਿਆ, ਜੇ ਐਰਕਾਂ ਸਿਆਲ ਕੱਢ ਗਿਆ। ਤੇ ਉਹ ਭਾਈ ਜਿੰਨਾ ਜਿਹੜੇ ਰੱਬ ਨੇ ਮੈਨੂੰ ਮੇਰੇ ਜਿੰਮੇ ਡਿਊਟੀ ਸੇਵਾ ਆਪਣੀ ਜਨਤਾ ਦੀ ਲਾ ਕੇ ਭੇਜਿਆ ਆ, ਉਹ ਜਿੰਨਾ ਚਿਰ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਤੁਹਾਨੂੰ ਛੱਡ ਕੇ ਕਿੱਥੇ ਜਾਣਾ।
ਹਾਂਜੀ ਹਾਂਜੀ, ਇਹ ਸਾਡੀ ਵੀ ਉਹਨਾਂ ਹੀ ਸੇਵਾ ਲਾਈ ਹੋਈ ਆ ਭਾਈ ਤਾਏ ਨੂੰ। ਭਾਈ ਤੁਸੀਂ ਨਾ ਖਾਜ ਕਰੀ ਜਾਣੀ ਆ ਸਿਆਲਾਂ ਨੂੰ, ਉਹਨਾਂ ਨੂੰ ਉਹਨੂੰ ਉਹਨਾਂ ਦੀ ਸਿਫਤ ਦੇ ਨਿੱਘ, ਉਹਨਾਂ ਨੂੰ ਨਿੱਘ ਦੇਣਾ ਆ ਤਾਂ ਕਿ ਉਹਨਾਂ ਦਾ ਸਿਆਲ ਨਘਾਉਣਾ ਆ। ਇਹ ਵੀ ਡਿਊਟੀ ਲੱਗੀ ਹੋਈ ਆ। ਤੇ ਅਕਸਰ ਤੁਸੀਂ ਸਿਆਲਾਂ ਨੂੰ ਕਹਿ ਲਓ ਕਿ ਜਦੋਂ ਪ੍ਰੋਗਰਾਮ ਕਰਦੇ ਆ ਤੇ ਕਦੇ ਗਾਰਡਨ ਦੀ ਮਿੱਟੀ ਪੱਟ ਰਹੇ ਹੁੰਦੇ ਆ, ਕਦੇ ਹੋਰ ਕਿਸੇ ਦੀ ਤੇ ਲੋਕਾਂ ਦੇ ਆਰਟੀਕਲ ਲਿਖ ਲਿਖ ਕੇ ਮਿੱਟੀ ਪੱਟ ਰਹੇ ਹੁੰਦੇ ਆ। ਤੇ ਅੱਜ ਸਵੇਰੇ ਮੈਂ ਚਾਪਲੂਸਾਂ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਆ ਹੁਣੇ ਕਾਲ ਕਰਨ ਤੋਂ ਪਹਿਲਾਂ, ਮਤਲਬ ਔਨ ਏਅਰ ਲੈਣ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਨ ਲੱਗ ਪਿਆ ਤੇ ਤੁਸੀਂ ਉਹਨਾਂ ਦੀ ਮਿੱਟੀ ਪੱਟਣ ਲੱਗ ਗਏ। ਮੈਂ ਥੋੜੇ ਹੋਰ ਐਂਗਲ ਤੋਂ ਕੀਤੀ ਸੀ ਗੱਲ, ਤੁਸੀਂ ਮੈਨੂੰ ਹੋਰ ਐਂਗਲ ਤੋਂ ਦੱਸਣ ਲੱਗ ਪਏ ਵੀ ਚਾਹ ਬਲੂਜ਼ ਕਈ ਵਾਰੀ ਚੰਗੇ ਵੀ ਹੁੰਦੇ ਆ।
ਉਹ ਨੀ ਚਾਹ ਬਲੂਸ ਹੋਣਾ ਹੋਰ ਗੱਲ ਆ ਤੇ ਪ੍ਰਸ਼ੰਸਕ ਹੋਣਾ ਹੋਰ ਗੱਲ ਆ, ਇਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ।
ਅੱਛਾ
ਤੇ ਚਾਹ ਬਲੂਸ ਇੰਨੇ ਚਲਾਕ ਤੇ ਇੰਨੇ ਕਾਮਯਾਬ ਹੁੰਦੇ ਆ ਵੀ ਜਿਹਦੀ ਚਾਹ ਬਲੂਸੀ ਕੀਤੀ ਜਾ ਰਹੀ ਹੁੰਦੀ ਆ ਉਹਨੂੰ ਸਮਝ ਨੀ ਆਉਂਦੀ ਕਿ ਮੇਰੀ ਚਾਹ ਬਲੂਸੀ ਹੋ ਰਹੀ ਆ, ਮੇਰੀ ਝੂਠੀ ਪ੍ਰਸ਼ੰਸਾ ਹੋ ਰਹੀ ਆ, ਮੇਰੀ ਲੈਗ ਪੁਲਿੰਗ ਹੋ ਰਹੀ ਹੈ, ਮੇਰੀਆਂ ਲੱਤਾਂ ਖਿੱਚੀਆਂ ਜਾ ਰਹੀਆਂ, ਮੇਰੇ ਕੋਲ ਕੋਈ ਮਤਲਬ ਲੈਣਾ ਇਹਨਾਂ ਨੇ ਇੰਨੇ ਤਾਂ ਇਹ ਮੇਰੀ ਚ, ਤੇ ਉਹ ਬੰਦਾ ਸਗੋਂ ਫੁੱਲਦਾ ਹੈ ਕਿ ਹਾਂ ਵੀ ਮੈਂ ਵਾਕਿਆ ਹੀ ਇੰਨਾ ਚੰਗਾ ਆ ਕਿ ਇਹ ਮੇਰੀ ਤਾਰੀਫ ਕਰ ਰਿਹਾ ਵਾ। ਤੇ ਉਹ ਗੱਲ ਮੇਰੀ ਤੇ ਆ ਜਾਂਦੀ ਹੈ ਕਿਉਂਕਿ ਮਿੱਟੀ ਪੁੱਟਣਾ ਤੇ ਇੱਕ ਮੁਹਾਵਰਾ ਹੈ ਨਾ, ਤੁਹਾਡੇ ਮਾਲ ਦੁਆਬੇ ਵਿੱਚ ਪੱਟਣਾ ਕਹਿੰਦੇ, ਅਸੀਂ ਮਾਝੇ ਵਿੱਚ ਪੁੱਟਣਾ ਕਹਿੰਦੇ
ਹਾਂ,
ਔਂਕੜ ਦਾ ਫਰਕ ਹੈ, ਮਤਲਬ ਇੱਕੋ ਹੀ ਹੈ। ਉਹ ਜਦੋਂ ਮੇਰੀ ਪਹਿਲੀ ਕਿਤਾਬ, ਸ਼ਾਇਦ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ ਵੀ ਜਦੋਂ ਇੱਥੇ ਪਾਰਕਲੀ ਗੁਰਦੁਆਰੇ ਜਿਹਦਾ ਹੁਣ ਨਾ ਗਲੈਨਵੁੱਡ ਗੁਰਦੁਆਰਾ, ਤੇ ਉਹ ਉੱਥੇ ਰਿਲੀਜ਼ ਹੋਈ ਤੇ ਤਾਰੀਫ ਹੋਈ ਕਿਤਾਬ ਦੀ, ਤੇ ਇੱਕ ਸੱਜਣ ਬਾਹਰ ਆਉਂਦਿਆਂ ਨੂੰ ਨਹੀਂ ਪਤਾ ਮੈਂ ਪਿੱਛੇ ਆ, ਬਰਾਂਡੇ ਚ ਕਹਿੰਦਾ ਪਹਿਲਾਂ ਗਿਆਨੀ ਬੋਲ ਕੇ ਲੋਕਾਂ ਦੀ ਮਿੱਟੀ ਪੱਟਦਾ ਸੀ, ਹੁਣ ਲਿਖ ਕੇ ਪੱਟਣ ਲੱਗ ਗਿਆ। ਇਹ ਕੋਈ ਕੰਮ ਮੈਨੂੰ ਆਉਂਦਾ, ਚਾਹੇ ਕਈ ਨਾ ਮਿੱਟੀ ਪਟਾ ਲਓ ਤੇ ਚਾਹੇ ਮਾਈਕ ਨਾ ਪਟਾ ਲਓ, ਤੇ ਕਿਉਂਕਿ ਨਿੰਦਿਆ ਇਹ ਮਨੁੱਖ ਜਿਹੜਾ ਹੈ ਨਾ, ਨਿੰਦਿਆ ਕਰਨੀ ਤੇ ਨਿੰਦਿਆ ਸੁਣਨੀ ਬੜੀ ਬੜੀ ਸਤਤ ਪਰਤਾ ਨਾਲ ਸੁਣਦਾ, ਬੜੀ ਦਿਲਚਸਪੀ ਨਾਲ ਸੁਣਦਾ ਤੇ ਬੜੀ ਦਿਲਚਸਪੀ ਨਾਲ ਕਰਦਾ, ਕਿਉਂਕਿ ਮਨੁੱਖ ਦੂਜੇ ਦਾ ਔਗੁਣ ਚਿਤਾਰ ਕੇ ਤੇ ਉਹ ਆਪਣੇ ਆਪ ਨੂੰ ਵੱਡਾ ਦੱਸਣਾ ਚਾਹੁੰਦਾ ਵੀ ਉਹਦੇ ਚ ਆਹ ਗਲਤੀ ਆ, ਉਹ ਚ ਆਹ ਮੂਰਖਤਾ ਆ, ਉਹ ਚ ਆਹ ਔਗੁਣ ਆ, ਮੇਰੇ ਚ ਨੀ ਹੈਗਾ। ਪਰ ਸਿਆਣੇ ਇਹ ਵੀ ਕਹਿੰਦੇ ਆ ਵੀ ਤੁਹਾਨੂੰ ਦੂਜੇ ਦੇ ਵਿੱਚ ਔਗੁਣ ਉਹੀ ਦਿਸਦਾ ਆ ਜਿਹੜਾ ਤੁਹਾਡੇ ਆਪਣੇ ਚ ਹੁੰਦਾ।
ਬਿਲਕੁਲ ਬਿਲਕੁਲ,
ਪਰ ਉਹ ਆਪਣੀ ਪੀੜ੍ਹੀ ਹੇਠਲਾ ਥਾਂ ਜਿਹੜਾ ਉੱਥੇ ਨਿਗਾਹ ਨੀ ਨਾ ਸਾਡੀ ਜਾਂਦੀ, ਤੇ ਦੂਜਿਆਂ ਦੀ ਪੀੜ੍ਹੀ ਹੇਠਲੇ ਸੰਮਾਂ ਵਾਲੀ ਡਾਂਗ ਫੇਰ ਕੇ ਉਹਦੇ ਪਾਵੇ ਹੀ ਤੋੜ ਦਿੰਦੇ ਆ, ਤੇ ਆਪਣੀ ਪੀੜ੍ਹੀ ਥੱਲੇ ਅਸੀਂ ਬਹੁਕਰ ਦਾ ਇੱਕ ਤੀਲਾ ਵੀ ਫੇਰਨਾ ਪਸੰਦ ਨਹੀਂ ਕਰਦੇ। ਸੋ ਪਰ ਜਿਹੜੀ ਨਾ ਸਮਾਂ ਆਲੋਚਨਾ, ਇੱਕ ਹੈ ਸਮਾਲੋਚਨਾ, ਇੱਕ ਹੈ ਨਿੰਦਿਆ, ਇੱਕ ਹੈ ਯੋਗ ਪ੍ਰਸ਼ੰਸਾ। ਮੈਂ ਕਹਿੰਦਾ ਵੀ ਹਰ ਕਲਾਕਾਰ ਮਤਲਬ ਵੀ
ਦੇਖੋ,
ਮਾਂ ਨਾਲੋਂ ਵੱਡੀ ਕਲਾਕਾਰ ਹੈ, ਮਾਂ ਨਾਲੋਂ ਵੱਡਾ ਕਲਾਕਾਰ ਸੰਸਾਰ ਦੇ ਵਿੱਚ ਹੋਰ ਕੌਣ ਹੋ ਸਕਦਾ ਆ ਭਈ, ਜਿਹੜੀ ਮਤਲਬ ਵੀ ਬੱਚੇ ਨੂੰ ਜਨਮ ਦੇ ਕੇ ਪਾਲ ਕੇ ਤੇ ਜਵਾਨ ਮਨੁੱਖ ਬਣਾ ਦਿੰਦੀ ਆ, ਤੇ ਉਸਦੇ ਮੁਕਾਬਲੇ ਕੋਈ ਕਵਿਤਾ ਜਾਂ ਚਾਰ ਲਾਈਨਾਂ ਲਿਖ ਦੇਣੀਆਂ ਉਹ ਵੀ ਕਲਾਕਾਰ ਸਮਝਦਾ, ਹਲ ਸਿੱਧਾ ਵਾਹ ਲੈਣਾ, ਰੰਬਾ ਚੰਡ ਲੈਣਾ, ਦਾਤੀ ਦੇ ਦੰਦੇ ਕੱਢ ਲੈਣੇ, ਮਕਾਨ ਦੀ ਉਸਾਰੀ ਕਰ ਦੇਣੀ, ਭਾਸ਼ਣ ਕਰ ਦੇਣਾ, ਗਾਵਾ ਲੈਣਾ, ਐਕਟਿੰਗ ਕਰ ਲੈਣੀ, ਤੇ ਸਾਹਿਤਕਾਰੀ ਕਰਨੀ, ਲਿਖਣਾ, ਪੱਤਰਕਾਰੀ, ਇਹ ਸਾਰੀਆਂ ਕਲਾਵਾਂ ਨੇ
ਜੀ।
ਇਹਦੇ ਵਾਸਤੇ ਯੋਗ ਆਲੋਚਨਾ ਤੇ ਸਮਾਲੋਚਨਾ ਦੀ ਜ਼ਰੂਰਤ ਹੁੰਦੀ ਹੈ। ਆਲੋਚਨਾ ਮੀਨਸ ਉਹਦੇ ਨੁਕਸ ਦੱਸਣੇ, ਇਹ ਸਮਝ ਲਓ ਕਿ ਆਪਾਂ ਖੇਤੀ ਨੂੰ ਗੋਡੀ ਦੇ ਰਹੇ ਹਾਂ।
ਅੱਛਾ,
ਗੋਡੀ ਬੜੀ ਜ਼ਰੂਰੀ ਹੈ ਬੂਟਿਆਂ ਨੂੰ ਮਜ਼ਬੂਤ ਕਰਨ ਵਾਸਤੇ, ਪਰ ਉਹ ਰੰਬਾ ਫੜ ਕੇ, ਗੋਡਣਾ ਰੰਬਾ ਫੜ ਕੇ ਉਹ ਜੜਾ ਹੀ ਨਾ ਪੁੱਟੀ ਜਾਓ। ਮੈਨੂੰ ਅਫਰੀਕਾ ਦੀ ਗੱਲ ਆ ਵੀ ਮੇਰੀ ਮੂਲੀ, ਮੈਂ ਮੂਲੀਆਂ ਲਾਈਆਂ ਸੀ ਤੇ ਉਹਦੇ ਚ ਨਾ ਘਾਹ ਬੜਾ ਉੱਗ ਪਿਆ, ਤੇ ਉਹ ਕਾਲਾ ਨੌਕਰ ਸੀ ਤੇ ਮੈਂ ਉਹਨੂੰ ਕਿਹਾ ਵੀ ਆ, ਤੇ ਉਹ ਜਦੋਂ ਮੈਂ ਇਹ ਕਹਿ ਕੇ ਮੈਂ ਚਲਿਆ ਗਿਆ, ਜਦੋਂ ਮੁੜ ਕੇ ਆਇਆ ਤੇ ਸਾਰੀਆਂ ਮੂਲੀਆਂ ਪੁੱਟ ਕੇ ਉਹਨੇ ਨਾ ਬੰਨੇ ਤੇ ਢੇਰ ਲਾਇਆ ਹੋਇਆ ਤੇ ਘਾਹ ਖੜਾ। ਸੋ ਇਸ ਤਰ੍ਹਾਂ ਮਤਲਬ ਆਲੋਚਨਾ ਕਰਨ ਵਾਲੇ ਨੂੰ ਕਹਿ ਲੋ, ਨੁਕਸ ਦੱਸਣ ਵਾਲੇ ਨੂੰ ਕਾਬਲੀਅਤ ਹੋਣੀ ਚਾਹੀਦੀ ਆ ਵੀ ਕਿਹੜੀ ਗੱਲ ਦਾ ਮੈਂ ਸਹੀ ਦਾ ਬੂਟਾ ਬਚਾਉਣਾ ਆ, ਉਹਨੂੰ ਨੀ ਜਿਹੜਾ ਦੁਖਾਉਣਾ, ਤੇ ਜਿਹੜਾ ਨਦੀਨ ਉੱਗਿਆ ਹੋਇਆ ਆ ਦੂਜਾ ਫਾਲਤੂ ਉਹਨੂੰ ਕੱਢਣਾ, ਤੇ ਜ਼ਮੀਨ ਭੋਲੀ ਕਰਨੀ ਆ ਤਾਂ ਕਿ ਫਲ ਫਰੂਟ ਸਹੀ ਆਵੇ, ਬੂਟਾ ਪ੍ਰਵਾਨ ਹੋਵੇ। ਤੇ ਦੂਜਾ ਜਿਹੜੀ ਹੁੰਦੀ ਆ ਤਾਰੀਫ ਪ੍ਰਸੰਸਾ, ਖੁਸ਼ੀ ਪ੍ਰਗਟ ਕਰਨੀ ਕਿਸੇ ਦੇ ਕੰਮ ਤੇ, ਉਹ ਸਮਝ ਲਓ ਪਾਣੀ ਤੇ ਖਾਦ ਪਾਉਣੀ ਆ ਬਗੀਚੀ ਨੂੰ। ਸੋ ਇਹਨਾਂ ਦੋਵਾਂ ਦੀ ਬੜੀ ਲੋੜ ਆ। ਜੇ ਤੁਸੀਂ ਕਿਸੇ ਨੂੰ ਕੁਛ ਕਹੋਗੇ ਨਾ ਕਿ ਭਈ ਹਾਂ ਵੀ ਤੂੰ ਸੋਹਣੀ ਕਵਿਤਾ ਲਿਖੀ ਆ, ਤੂੰ ਸੋਹਣੀ ਬੱਚੇ ਦੀ ਪਰਵਰਿਸ਼ ਕੀਤੀ ਆ, ਮਾਂ ਨੂੰ ਨਾ ਕਹੋ, ਤੇ ਉਹ ਫਿਰ ਉਹਨੂੰ ਕਿਵੇਂ ਪਤਾ ਲੱਗੇ ਵੀ ਆ ਮੇਰਾ ਚੰਗਾ ਕੰਮ ਆ? ਆਪਣੇ ਆਪ ਨੂੰ ਤੇ ਬਹੁਤਾ ਨੀ ਨਾ ਪਤਾ ਲੱਗਦਾ। ਤੇ ਉਹ ਇਸ ਲਈ, ਪਰ ਅਸੀਂ ਹੈਗੇ ਆ, ਅਸੀਂ ਆਲੋਚਕ ਨਹੀਂ, ਅਸੀਂ ਸਮਾਲੋਚਕ ਨਹੀਂ, ਅਸੀਂ ਪ੍ਰਸ਼ੰਸਕ ਨਹੀਂ, ਅਸੀਂ ਨਿੰਦਕ ਆ। ਤੇ ਨਿੰਦਕ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਵਾਰੀ ਜ਼ਿਕਰ ਆਇਆ। ਇੱਕ ਵਾਰੀ ਮੈਂ ਗਿਣਨਾ ਸ਼ੁਰੂ ਕੀਤਾ ਸੀ ਤੇ ਹੁਣ ਮੈਨੂੰ ਭੁੱਲ ਗਿਆ ਵੀ ਮੈਂ ਕਿੰਨੀ ਵਾਰੀ ਨਿੰਦਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਚੋਂ ਲੱਭਿਆ। ਤੇ ਅਖੀਰ ਤੇ ਗੁਰੂ ਅਰਜਨ ਸਾਹਿਬ ਦੇ ਕਹਿੰਦੇ ਨੇ ਅਵਖਦ ਸਭੇ, ਅਵਖਦ ਮੀਨ ਦਵਾਈ ਇਲਾਜ, ਅਵਖਦ ਸਭੇ ਕੀਤੇ ਹਨ, ਨਿੰਦਕ ਆ ਦਾਰੂ ਨਾ ਹੈ। ਜਿੰਨੀ ਮਰਜ਼ੀ ਤੁਸੀਂ ਯਤਨ ਕਰ ਲਓ, ਜਿਹੜਾ ਨਿੰਦਕ ਆ ਨਾ ਉਹ ਨਿੰਦਕ ਕੀ ਉਹਦਾ ਕੋਈ ਇਲਾਜ ਨਹੀਂ। ਉਹ ਜਿਵੇਂ ਕਵ ਪੁਰਾਣੇ ਢਾਡੀ ਸੁਣਾਉਂਦੇ ਹੁੰਦੇ ਸੀ ਚਾਰ ਲਾਈਨਾਂ ਦਾ ਬੈਤ, ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ ਉਹ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ, ਅੰਗ ਸਾਕ ਨੂੰ ਜੇਕਰ ਮਿਲੀਏ ਨਾ ਤੇ ਉਹ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਅਗਲੀ ਲਾਈਨ ਹੁਣ ਮੈਨੂੰ ਚੇਤੇ ਨਹੀਂ, ਅਖੀਰਲੀ ਲਾਈਨ ਇਹ ਆ ਨਿੰਦ ਚੁਗਲ ਬਾਜ ਨਾ ਚੁਗਲੀ ਤੋਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਹਾਂਜੀ ਕਹਿ ਜਾਂਦੇ ਉਹ ਔਰ ਹਰ ਚੁਗਲ ਹਰ ਨਿੰਦਕ ਸਮਝਦਾ ਨੀ ਮੈਂ ਤੇ ਸੱਚ ਬੋਲ ਰਿਹਾ, ਮੈਂ ਤੇ ਸੱਚ ਸੁਣਾਏ ਸੀ, ਸੱਚ ਕੀ ਬੇਲਾ ਤੇ ਅਮਲ ਕਰ ਰਿਹਾ। ਹਰ ਬੰਦਾ ਆਪਣੇ ਆਪ ਨੂੰ ਸੱਚਾ ਤੇ ਸਹੀ ਸਮਝਦਾ ਹੈਗਾ ਆ ਤੇ ਕਰ ਰਿਹਾ ਉਹ ਨਿੰਦਿਆ ਹੁੰਦਾ ਆ। ਤੇ ਭਾਈ ਭਾਈ ਗੁਰਦਾਸ ਜੀ ਨੇ ਤੇ ਇੱਕ ਪੌੜੀ ਲਿਖੀ ਆ, ਕਹਿੰਦੇ ਨੇ ਢੱਕ ਚ ਮਧ ਵਿਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ, ਢਾਕਲ ਚੱਲੀ ਕਰ ਭੋਗ ਬਿਲਾਸ, ਤੂੰ ਭਰਿਆ ਕੱਪੜਾ ਸੁਗੰ ਗੰਦੀ ਵਾਸ। ਤੇ ਕਿਸੇ ਨੇ ਪੁੱਛਿਆ ਵੀ ਇਹ ਕੀ ਆ ਕੀ ਲੈ ਕੇ ਚੱਲੀ ਆ, ਕਹਿੰਦੀ ਮੈਂ ਚੱਕਿਆ ਹੋਇਆ ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ, ਵੀ ਮਤਾ ਕੋਈ ਅਕਿਰਤ ਘਣ ਦੀ ਨਿਗਾਹ ਪੈ ਜਾਵੇ ਤੇ ਇਹ ਨਾਸ਼ ਹੋ ਜਾਵੇ। ਜਾਣੀ ਇੰਨੀ ਭੈੜੀ ਚੀਜ਼ ਦੇ ਤੂੰ ਵੀ ਨਿੰਦਕ ਦੀ ਨਿਗਾਹ ਤੋਂ ਬਚਾਉਣ ਦਾ ਉਪਦੇਸ਼ ਹੈ। ਤੇ ਗੁਰਬਾਣੀ ਦੇ ਵਿੱਚ ਤੇ ਨਰਕ ਅਕਿਰਤ ਘਣੇ ਕੋ ਨਿੰਦਕ, ਨਿੰਦਾ ਕੌਣ ਕਰਦਾ ਜਿਹੜਾ ਕਿਸੇ ਦੀ ਕੀਤੀ ਨੀ ਜਾਣਦਾ, ਅਕਿਰਤ ਘਣ ਹੁੰਦਾ ਹੈ। ਅਕਿਰਤ ਘਣ ਕੋ ਰੱਖੇ ਨਾ ਕੋਈ ਨਰਕ ਹੋਰ ਮੈਂ ਪਾਵਣਿਆ। ਸੋ ਇਸ ਲਈ ਕਿਸੇ ਦੇ ਕੰਮ ਦੀ ਪ੍ਰਸੰਸਾ ਯੋਗ ਸ਼ਬਦਾਂ ਵਿੱਚ ਕਰਨੀ, ਪਰ ਕੁਝ ਜਿਹੜੇ ਨਾ ਪਰਾ ਸਰੀਰਕ ਸੋਚਣ ਵਾਲੇ ਉਹ ਕਹਿੰਦੇ ਨੇ ਵੀ ਜੇ ਅਸੀਂ ਕਿਸੇ ਦੇ ਚੰਗੇ ਕੰਮ ਦੀ ਪ੍ਰਸੰਸਾ ਕਰਾਂਗੇ ਤਾਂ ਉਹਦਾ ਨੈਗੇਟਿਵ ਅਸਰ ਹੁੰਦਾ ਹੈ, ਪੋਜ਼ਿਟਿਵ ਨਹੀਂ ਹੁੰਦਾ। ਤੇ ਪਰ ਮੈਂ ਤਾਂ ਉਰਲੀ ਉਰਲੀ ਗੱਲ ਕਰਦਾ, ਮੈਂ ਕਹਿੰਦਾ ਵੀ ਕਿਸੇ ਵੀ ਕੰਮ ਕਰਨ ਵਾਲੇ ਨੂੰ ਯੋਗ ਸ਼ਬਦਾਂ ਵਿੱਚ ਪ੍ਰਸੰਸਾ ਤੇ ਨੁਕਸਾਂ ਵਿੱਚ ਉਹਨਾਂ। ਮੈਂ ਇੱਥੇ ਇੱਕ ਟੋਸਟ ਮਾਸਟਰ ਕਲੱਬ ਆ ਨਾ, ਉਹ ਲੈਕਚਰ ਕਰਨਾ ਹੀ ਸਿਖਾਉਂਦੇ ਆ।
ਜੀ 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 ਮੈਂ ਵੀ ਜਾਣਦਾ,
ਮੈਂ ਕੁਝ ਦੇਣਾ ਉਹਨਾਂ ਵਿੱਚ ਜਾਣ ਤੇ ਉਹ ਮਤਲਬ ਵੀ ਉਹਨਾਂ ਨੇ ਮੇਰੇ ਇੱਕ ਨੁਕਤਾ ਦੱਸਿਆ ਵੀ ਕਿਸੇ ਇੱਕ ਦੂਜੇ ਦੀ ਦੱਸਣਾ ਨਾ ਵੀ ਤੇਰੇ ਚਾ ਕਹਿੰਦੇ ਵੀ ਪਹਿਲਾਂ ਪੰਜ ਚੀਜ਼ਾਂ ਕਰੋ, ਪਹਿਲਾਂ ਉਹਦੇ ਚੰਗੇ ਪੁਆਇੰਟ ਨੂੰ ਲਓ, ਚੰਗੀ ਗੱਲ ਕਰੋ, ਫਿਰ ਉਹਦਾ ਨੁਕਸ ਦੱਸੋ ਪਰ ਢੁਕਵੇਂ ਸ਼ਬਦਾਂ ਚ, ਤੇ ਵਿਚਕਾਰ ਫਿਰ ਉਹਦਾ ਪ੍ਰਸੰਸਾਤਮਕ ਜਿਹੜਾ ਪੁਆਇੰਟ ਹੈ ਉਹ ਦੱਸੋ, ਤੇ ਚੌਥਾ ਜਿਹੜਾ ਆ ਉਹਦਾ ਫਿਰ ਨੁਕਸ ਦੱਸੋ, ਤੇ ਪੰਜਵੀਂ ਵਾਰੀ ਫਿਰ ਉਹਦਾ ਪ੍ਰਸੰਸਾ ਕਰਕੇ ਸਮ ਅਪ ਕਰ ਦਿਓ ਤਾਂ ਕਿ ਉਹਨੂੰ ਆਪਣੀ ਨੁਕਸ ਦੂਰ ਕਰਨ ਦਾ ਪਤਾ ਲੱਗ ਜਾਵੇ ਤੇ ਚੰਗੇ ਕੰਮ ਦੀ ਉਹਨੂੰ ਪ੍ਰਸੰਸਾ ਮਿਲੇ, ਉਹ ਹੋਰ ਉਤਸ਼ਾਹ ਦੇ ਨਾਲ ਚੰਗੇਰੇ ਚੰਗੇ ਤੋਂ ਚੰਗੇਰਾ ਬਣੂਗਾ। ਤੇ ਅਸੀਂ ਤਾਂ ਭਾਈ ਆਪਣਾ ਬਸ ਉਹ ਮੈਂ ਨਾ ਇੱਕ ਲਿਖਾਰੀ ਆ ਮੇਰੇ ਵਾਕਿਆ ਹੀ, ਮੈਂ ਤੇ ਕੀ ਲਿਖਾਰੀ ਆ, ਮੈਂ ਤੇ ਐਵੇਂ ਢੇਕ ਚਾਲੀਆਂ ਮਾਰਦਾ, ਉੱਥੇ ਹੋਏ ਉਹਨੂੰ ਮਿਲੇ ਉਹਨੇ ਗਏ, ਉਹਨੇ ਬੂਹਾ ਬੰਦ ਕਰ ਲਿਆ, ਉਹਨੇ ਚਾਹ ਦਾ ਕੱਪ ਪਿਆ ਤਾਂ ਉਹਨੇ ਮਿਲ ਦੋ ਨਾ ਕਰਤੀ ਉਹਨੇ ਮਗਰ ਕੁੱਤੇ ਛੱਡਤੇ। ਤੇ ਉਹ ਪਰ ਉਹ ਬੜਾ ਸੋਹਣਾ ਕਵੀ ਆ ਤੇ ਬੜਾ ਨਾਵਲਕਾਰ ਤੇ ਬੜਾ ਉਹਨੇ ਬਹੁਤ ਕਿਤਾਬਾਂ ਲਿਖੀਆਂ ਤੇ ਮੈਂ ਆਪਣੇ ਹਰ ਕਿਤਾਬ ਉਹਨੂੰ ਭੇਟਾ ਕਰਦਾ ਹੁੰਦਾ ਸੀ ਤੇ ਉਹਨੂੰ ਮੈਂ ਆਪਣਾ ਪ੍ਰਸ਼ੰਸਕ ਸਮਝਦਾ ਸੀ, ਉਹਨੂੰ ਮੈਂ ਆਪਣਾ ਉਹਦੀ ਬੜੀ ਸ਼ਾਨਦਾਰ ਇੰਟਰਵਿਊ ਕਰਕੇ ਆਪਣੀ ਕਿਤਾਬ ਵੀ ਛਾਪੀ ਅਖਬਾਰਾਂ ਚ ਵੀ ਛਾਪੀ, ਇਸ ਕਰਕੇ ਉਹ ਸ਼ਹਿਰ ਦੀ ਗੁਰਦੁਆਰਾ ਕਮੇਟੀ ਮੇਰੇ ਨਾਲ ਨਾਰਾਜ਼ ਹੋ ਗਈ, ਉਹਨਾਂ ਨੇ ਮੇਰੀ ਕਿਤਾਬ ਨੀ ਪ੍ਰਵਾਨ ਕੀਤੀ ਲਾਇਬ੍ਰੇਰੀ ਲਈ। ਐਨੀ ਹਾਉ ਉਹ ਮੈਂ ਉਹਨੂੰ ਇੱਕ ਲੇਖ ਸੁਣਾ ਬੈਠਾ, ਦੋ ਬੰਦੇ ਹੋਰ ਸੀਗੇ ਤੇ ਮੈਂ ਤੇ ਕਿਹਾ ਸੁਝਾਅ ਦਊਗਾ ਤੇ ਇੰਨੇ ਕੁਝ ਲਿਖੇ ਇਹਨੂੰ ਪ੍ਰਸੰਸਾ ਕਰੂਗਾ ਚੀਜ਼ ਨੂੰ, ਤੇ ਉਹ ਲੇਖ ਤੇ ਉਹਨੇ ਸੁਣ ਲਿਆ, ਸੁਣ ਕੇ ਕਹਿੰਦਾ ਵੇਸਟੇਜ ਆਫ ਟਾਈਮ, ਕਹਿੰਦਾ ਤੂੰ ਸਮਾਂ ਖਰਾਬ ਬਰਬਾਦ ਕੀਤਾ ਇਹ ਲਿਖਣ ਤੇ। ਤੇ ਚਲ ਉਹਦੇ ਇੱਕ ਦੋ ਗੱਲਾਂ ਹੋਰ ਕੀਤੀਆਂ ਹੋਣਗੀਆਂ ਤੇ ਕਿਉਂਕਿ ਦੋ ਬੰਦੇ ਹੋਰ ਜੋ ਸੀ ਕਾਲ ਬੈਠੇ ਉਹਨਾਂ ਕੋਲ ਮੈਂ ਆਪਣਾ ਰੋਹ ਪਾਉਣਾ ਸੀ, ਮਤਲਬ ਜਦੋਂ ਕੱਲਾ ਸੀ ਤੇ ਮੇਰੇ ਨਾਲ ਨੇੜੇ ਜੇ ਹੋ ਕੇ ਨਾ ਹੋਰ ਚੰਗੀ ਗੱਲ, ਮੈਂ ਕਿਹਾ ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਨਾ ਮੈਂ ਉਹਨੂੰ ਆਪਣੀ ਕਿਤਾਬ ਭੇਟ ਕੀਤੀ ਹੈ ਤੇ ਨਾ ਮੈਂ ਓਹਨੂੰ ਕਿਹਾ ਵੀ ਤੂੰ ਮੇਰੇ ਨਾਲ ਮਾੜਾ ਕੀਤਾ ਤੇ ਆਪਣੀ ਵੱਲੋਂ ਵੀ ਮੈਂ ਇਹਨੂੰ ਗਾਈਡੈਂਸ ਵਜੋਂ
ਪਰ
ਮੇਥੋਂ ਤੂੰ ਚੋਰੀ ਲਿਖੀ
ਆ
ਕਿਤਾਬ
ਤੁਸੀਂ ਲਿਖਣ ਬਸ
ਤੈਨੂੰ ਡਰ ਰਿਹਾ ਵੀ ਤਾਇਆ ਕਦੇ ਚੋਰੀ ਕਰਕੇ ਫਿਰ ਜਾਣਾ ਛਾਪ ਉਹ ਜਦੋਂ ਤੁਸੀਂ ਜਦ ਤੁਸੀਂ ਓਦੋਂ ਕਿਹਾ ਸੀ ਨਾ ਦੋਵਾਂ ਜਣਿਆ ਤੁਸੀਂ ਸਵਾਲ ਕੀਤਾ ਵੀ ਤੁਸੀਂ ਕੀ ਓਹਨੂੰ ਕਹਿੰਦੇ ਨੇ ਭਾਈ ਇੰਨੇ ਬੁੱਢੇ ਬਾਰੇ ਆਣ ਕੇ ਕਿਉਂ ਕਿਤਾਬ ਛਾਪੀ ਤੇ ਉਹ ਰਾਜਪਾਲ ਲਾਗੋਂ ਕਹਿੰਦਾ ਇਹ ਵੀ ਕਹਿੰਦਾ ਤਾਏ ਨੇ ਅਜੇ ਵੀ ਨੀ ਸੀ ਛਾਪਣੀ ਇਹ ਤੇ ਚੋਰ ਦਾ ਕਹਿੰਦਾ ਓਹਦਾ ਧੰਨਵਾਦ ਕਰੋ ਕੇ ਭਾਈ ਉਹ ਚੋਰ ਇਹਦੇ ਘਰ ਲੈਪਟਾਪ ਲੈ ਗਿਆ ਤੇ ਇਹਨੇ ਇਹ ਸੋਚਿਆ ਵੀ ਉਹ ਕਿਤੇ ਆਪਣੇ ਨਾਂ ਤੇ ਇਹਨਾਂ ਦੀ ਕਿਤਾਬ ਛਾਪ ਦੇਵੇ ਤਾਂ ਤਾਏ ਨੇ ਛੇਤੀ ਛੇਤੀ ਛਾਪ ਲਈ
ਪਹਿਲਾਂ ਛਾਪਤੀ
ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਚ ਟੀਕਾ ਇੱਕ ਬੰਦੇ ਨੇ ਅੰਗਰੇਜ਼ੀ ਦੇ ਵਿਚ ਕੀਤਾ ਸੀ ਤੇ ਦੂਜਾ ਬੰਦਾ ਨਾਲੇ ਤੇ ਓਹਦੀ ਮੇਮ ਬਹੁਤੀ ਨੂੰ ਭਜਾ ਕੇ ਲੈ ਗਿਆ ਨਾਲੇ ਟੀਕਾ ਲੈ ਗਿਆ ਚੋਰੀ ਕਰਕੇ ਤੇ ਉਹ ਆਪਣੇ ਨਾਂ ਤੇ ਛਾਪ ਲਿਆ
ਅੱਛਾ ਇਹ ਵੀ ਹੋ ਚੁੱਕਾ ਕਿਆ ਬਾਤ ਹੈ
ਇਹ ਵੀ ਹੋ ਚੁੱਕਾ
ਅੱਛਾ ਉਹ ਗੱਲ ਏਦਾਂ ਤਾਇਆ ਜੀ ਵੀ ਕਿਤਾਬ ਆਪਾਂ ਵੀ ਲਿਖੀ ਹੈ ਤੇ ਬਹੁਤ ਪਹੁੰਚੀ ਆ ਸਾਰੇ ਪਹੁੰਚੀ ਆ ਜਿਹਨਾਂ ਨੇ ਪੜ੍ਹਨੀ ਆ
ਹਾਂ 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 ਦੱਸਣਾ ਮੈਂ ਅਜੇ ਅੱਧੀ ਪੜ੍ਹੀ ਸੀ ਤੇ ਮੇਰਾ ਭਰਾ ਲੈ ਗਿਆ ਤੇ ਕੱਲ ਫਿਰ ਮੈਂ ਉਚੇਚਾ ਜਾ ਕੇ ਓਹਦੇ ਕੋਲ ਲੈ ਕੇ ਆਇਆ ਤੇ ਹੁਣ ਦੂਜਾ ਅੱਧ ਮੈਂ ਪੜ੍ਹਨਾ ਆ ਤੇ ਉਹ ਚ ਇੱਕ ਨਾ ਪਿੱਛੇ ਜੇ ਜਾ ਕੇ ਨਾ ਤੁਸੀਂ ਬੜਾ ਸੋਹਣਾ ਉਹ ਸੱਸੇ ਦੇ ਪੈਰ ਚ ਬਿੰਦੀ ਵਾਲਾ ਤੇ ਚੇਚੇ ਦੇ ਅਗਲਾ ਅੱਖਰ ਛੱਛਾ ਉਹਦਾ ਉਲਟਾ ਉਚਾਰਨ ਸਾਡੇ ਚ ਹੋ ਗਿਆ ਹੋਇਆ ਤੇ ਤੁਸੀਂ ਹੈਰਾਨ ਹੋਵੋਗੇ ਬਹੁਤ 1950 ਤੋਂ ਪਹਿਲਾਂ ਦਾ ਕੋਈ ਸਮਾਂ ਹੋਏਗਾ ਜਦੋਂ ਮੈਂ ਨਵਾਂ ਨਵਾਂ ਨਾ ਉੜਾ ਏੜਾ ਸਿੱਖਿਆ ਸੀ
ਅੱਛਾ ਜੀ
ਤੇ ਇੱਕ ਬਜ਼ੁਰਗ ਮੈਨੂੰ ਕਹਿੰਦਾ ਵੀ ਤੈਨੂੰ ਸਾਰੇ ਅੱਖਰ ਆਉਂਦੇ ਆ 35 ਦੇ ਮੈਂ ਕਿਹਾ ਉਹ ਆਉਂਦੇ ਆ ਤੇ ਉਹ ਸੱਸਾ ਲਿਖ ਕੇ ਤੇ ਵਿੱਚ ਫਿਰ ਬਿੰਦੀ ਪਾ ਕੇ ਕਹਿੰਦਾ ਆਹ ਕੀ ਅੱਖਰ ਆ ਮੈਂ ਕਿਹਾ ਸੱਸੇ ਪੈਰ ਬਿੰਦੀ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਦਾ ਉਚਾਰਨ ਕੀ ਹੁੰਦਾ ਆ ਤੇ ਉਹ ਵਿਚਾਰਾ ਬਜ਼ੁਰਗ ਅਜੇ ਤਾਈ ਮੈਨੂੰ ਨਾ ਉਹਦੀ ਸ਼ਕਲ ਯਾਦ ਆ ਤੇ ਤਰਸ ਆਉਂਦਾ ਆ ਵੀ ਉਹਨੇ ਬੜਾ ਹੀ ਜ਼ੋਰ ਲਾਇਆ ਮੈਨੂੰ ਉਹਦਾ ਸੋਕਾ ਹੀ ਛੱਛਾ ਤੇ ਮੈਂ ਕਹਾਂ ਉਹ ਤੇ ਆਹ ਆ ਪਿੱਛੇ ਤੋਂ ਅਗਲਾ ਅੱਖਰ ਬੋਲ ਕੇ ਇਹ ਤੇ ਸੱਸੇ ਪੈਰ ਬਿੰਦੀ ਆ ਉਹਦਾ ਉਚਾਰਨ ਮੈਨੂੰ ਪਤਾ ਹੀ ਨਹੀਂ ਸੀ ਤੇ ਚਲੋ ਅਖੀਰ ਜਾ ਜੀ ਉਹ ਹੰਭ ਗਿਆ ਵਿਚਾਰਾ ਮਨੁਸੀਆ ਦਾ ਚਿਹਰਾ ਹੋ ਗਿਆ ਮੈਂ ਨੀ ਸਮਝ ਆਈ ਤੇ ਫੇਰ ਮੈਨੂੰ ਪਤਾ ਨੀ ਕਿਵੇਂ ਕਿ ਹੌਲੀ ਹੌਲੀ ਲੱਗਿਆ ਵੀ ਉਹ ਜਿਹੜਾ ਛੱਛਾ ਹੈ ਨਾ ਚਿੱਚੇ ਵਾਲਾ ਉਹ ਕਰੋੜ ਕੇ ਬੋਲਣਾ ਚਾਹੀਦਾ ਤੇ ਇਹ ਜਿਹੜਾ ਆ ਇਹ ਇਹਨੂੰ ਹੌਲੀ ਨਰਮ ਬੋਲਣਾ ਚਾਹੀਦਾ ਜਿਵੇਂ ਤੁਸੀਂ ਇਹ ਪੁਆਇੰਟ ਉਠਾਇਆ ਇਸ ਕਿਤਾਬ ਦੇ ਵਿੱਚ ਐਗਜੈਕਟ ਇਸ ਤਰ੍ਹਾਂ ਪਤਾ ਨੀ ਮੈਨੂੰ ਕਿੱਥੋਂ ਖਿਆਲ ਆਇਆ ਉਹ ਜਦੋਂ ਹੋਏ ਮਿਸ਼ਨਰੀ ਕਾਲ ਹੀ ਦਾਖਲ ਤੇ ਉਹ ਸ਼ਬਦ ਵੀ ਪਹਿਲਾਂ ਹੀ ਸਾਨੂੰ ਬਿਲਾਵ ਰਾਗ ਕੇ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਧੋਖੇ ਚਿਤਨੀ ਤੇ ਉੱਥੇ ਯੂਪੀ ਦੇ ਵਿਦਿਆਰਥੀ ਵੀ ਸੀਗੇ ਉਹ ਮੇਰਾ ਮਖੌਲ ਉਡਾਇਆ ਕਰਨ ਮੈਂ ਘਰੋੜ ਕੇ ਕਹਿ ਕਰਾਂ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਉਹ ਮੈਨੂੰ ਹੋਰ ਤੇ ਮੈਂ ਉਹ ਮੈਨੂੰ ਹੋਰ ਮੇਰਾ ਮਖੌਲ ਉਡਾਉਣ ਕਿਉਂਕਿ ਯੂਪੀ ਵਾਲਿਆਂ ਨੂੰ ਇਹ ਬੜਾ ਫਰਕ ਹੈਗਾ ਨਾ ਪਤਾ ਅੱਖਰ ਜ਼ਿਆਦਾ ਨਾ 52 ਅੱਖਰ ਆ ਨਾ ਸੰਸਕ੍ਰਿਤ ਦੇ 52 ਅੱਖਰ ਜੋਰੇ ਆਣ ਸਕੇ ਨਾ ਅੱਖਰ ਏਕ ਪਛਾਣ ਸਤਿਕਾ ਸ਼ਬਦ ਕਬੀਰਾ ਕਹਿ ਕਲਾਸ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਮੈਨੂੰ ਫਿਰ ਟੋਕਿਆ
ਅੱਛਾ
ਤੇ ਉਹ ਟੋਕੇ ਜਦੋਂ ਮੈਂ ਕਿਹਾ ਵੀ ਜਦੋਂ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਸੁਣ ਰਹੇ ਆ ਜੀ ਜਿਹਨੇ ਮੈਂ ਕਿਹਾ ਵੀ ਜੇ ਇਹਨਾਂ ਨੇ ਟੋਕਿਆ ਤੇ ਮੈਂ ਜਰੂਰ ਗਲਤ ਆ ਫਿਰ ਮੈਨੂੰ ਸਮਝ ਆਈ ਵੀ ਮੈਂ ਉਲਟ ਬੋਲਦਾ ਮੈਂ ਜਿਹੜਾ ਛ ਬੋਲਣਾ ਆ ਛੋਰੀ ਓਹਨੂੰ ਮੈਂ ਛੋਰੀ ਕਹਿੰਦਾ ਆ ਤੇ ਜਿਹੜਾ ਜਿਹੜਾ ਸ਼ੱਕ ਕਹਿਣਾ ਓਹਨੂੰ ਮੈਂ ਛੱਕ ਕਹਿੰਦਾ ਤੇ ਉਹ ਪੁਆਇੰਟ ਤੁਸੀਂ ਉਠਾਇਆ ਵੀ ਨਰਮ ਆਵਾਜ਼ ਤੇ ਸਖ਼ਤ ਆਵਾਜ਼ ਦਾ ਫਰਕ ਇਸ ਅੱਖਰ ਤੇ ਉਲਟ ਤਸੱਵਰ ਕੀਤਾ ਹੋਇਆ ਵਾ
ਹਾਂਜੀ ਇਹਨੂੰ ਦਰੁਸਤ ਕਰਨ ਦੀ ਲੋੜ ਹੈ ਸੱਸੇ ਪੈਰ ਬਿੰਦੀ ਵਾਲਾ ਸ਼ਾਹ ਨਾ ਇਹ ਤਾਂ ਬਾਅਦ ਚੋਂ ਬਹੁਤ ਬਾਅਦ ਚੋਂ ਆਇਆ ਆ ਇਹ ਤਾਂ
1935 ਫਾਰਸੀ ਵਕਬਲਰੀ ਨੂੰ ਸ਼ਬਦਾਵਲੀ ਨੂੰ ਪੰਜਾਬੀ ਦੇ ਵਿਚ ਸ਼ਾਮਿਲ ਕਰਨ ਲਈ ਇਹ 5 ਅੱਖਰ ਜੋੜੇ ਸੀ ਨਾ ਤੇ ਹੁਣ ਫਿਰ ਮਤਲਬ ਕਿ 60-70 ਸਾਲ ਤੋਂ ਇੱਕ ਲੱਲੇ ਨੂੰ ਵੀ ਆਪਾਂ ਬਿੰਦੀ ਲਾ ਕੇ ਉਚਾਰਨ ਹਾਂ ਹੁਣ ਸਰਵਾਂ ਕਿਹੜਾ
ਹੁਣ ਸੱਤ ਫੱਫਾ ਵੀ ਹੋ ਗਿਆ, ਲੱਲਾ ਵੀ ਹੋ ਗਿਆ, ਹੁਣ ਕਈ ਹੋ ਗਏ, ਹੁਣ ਤੱਕ ਸਾਰਿਆਂ ਨੂੰ ਲਾਣ ਲੱਗ ਗਏ ਤਕਰੀਬਨ। ਤੇ ਤਾਜੀ ਗੱਲ ਇਹ ਚੱਲ ਰਹੀ ਸੀਗੀ ਵੀ ਆਪਾਂ ਆਲੋਚਨਾ ਦੀ ਗੱਲ ਕਰ ਰਹੇ ਸੀ ਤੇ ਉਹ ਕਾਫੀ ਆਲੋਚਨਾਵਾਂ ਆਈਆਂ, ਮਤਲਬ ਪ੍ਰਤੀਕਿਰਿਆਵਾਂ ਆਈਆਂ, ਲਿਖਤੀ ਰੂਪ ਦੇ ਵਿਚ ਵੀ ਆਇਆ ਮੈਨੂੰ। ਤੇ ਉਹਦੇ ਵਿਚ ਨਾ ਹਾਂ, ਜਿਦਾਂ ਤੁਸੀਂ ਨੁਕਤਾ ਦੱਸਿਆ ਵੀ ਪਹਿਲਾਂ ਆਹ ਪੋਜ਼ਿਟਿਵ ਚੀਜ਼ਾਂ ਦੱਸ ਕੇ ਜਿਹੜੇ ਮਤਲਬ ਸਹੀ ਐਨ ਤੁਹਾਡੇ ਫਾਰਮੂਲੇ ਦੇ ਹਿਸਾਬ ਨਾਲ, ਅਖੀਰ ਦੇ ਵਿਚ ਉਹਨਾਂ ਨੇ ਇੱਕ ਪੈਰੇ ਚ ਦੱਸਿਆ ਵੀ ਆਹ ਚੀਜ਼ ਜਾਂ ਤਾਂ ਸਾਨੂੰ ਨੀ ਸਮਝ ਆਈ ਜਾਂ ਤੁਸੀਂ ਐਕਸਪਲੇਨ ਨੀ ਕਰ ਹੋਈ ਇਹ ਏਦਾਂ ਹੋਣਾ ਚ। ਉਹ ਫਿਰ ਨਾ ਜਿਹੜੇ ਤਿੰਨ ਚਾਰ ਆਏ ਇਸ ਤਰ੍ਹਾਂ, ਬਾਕੀ ਤਾਂ ਚਲੋ ਸਿਫਤਾਂ ਦੇ ਤਾਂ 100% ਕਾਫੀ ਆਏ ਆ, ਜਿੱਥੇ ਸਿਫਤ ਹੀ ਸਿਫਤ ਲਿਖੀ ਹੋਈ ਆ ਉਹਨਾਂ ਦਾ ਜਵਾਬ ਦੇਣਾ ਤਾਂ ਬਹੁਤਾ ਚਲੋ ਠੀਕ। ਪਰ ਫਿਰ ਮੈਂ ਉਹਨਾਂ ਸ਼ਖਸੀਅਤਾਂ ਨੂੰ ਫੋਨ ਕੀਤਾ ਵੀ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨਾ ਚਾਹਵਾਂ ਵੀ ਆਪਣੇ ਵੀ ਤੁਸੀਂ ਠੀਕ ਹੈ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਪ੍ਰਸ਼ੰਸਾ ਕੀਤੀ, ਪਰ ਜਿਹੜੇ ਨੁਕਤਿਆਂ ਤੇ ਤੁਸੀਂ ਸਹਿਮਤ ਨਹੀਂ ਹੈਗੇ ਜਾਂ ਮਤਲਬ ਮੈਂ ਐਕਸਪਲੇਨ ਕਰ ਸਕਦਾ, ਤੇ ਅਸੀਂ ਨਾ ਫਿਰ ਅੱਧਾ ਅੱਧਾ ਘੰਟਾ 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 ਆਪਾਂ ਗੱਲਬਾਤ ਕੀਤੀ ਉਹਦੇ ਤੇ, ਫਿਰ ਮੈਂ ਉਹਨੂੰ ਰਿਟਨ ਵੀ ਭੇਜਿਆ ਤੇ ਮੈਂ ਉਹਨਾਂ ਨੂੰ ਸੈਟਿਸਫਾਈ ਕੀਤਾ ਵੀ ਇਹ ਨੁਕਤਾ ਇੱਦਾਂ ਆ, ਫਿਰ ਮੈਂ ਜਾਂ ਮੇਤੇ ਨੀ ਲਿਖ, ਦੋ ਥਾਂ ਤੇ ਤਾਂ ਇਹ ਸੀ ਵੀ ਮੇਤੇ ਜ਼ਿਆਦਾ ਐਕਸਪਲੇਨ ਨਹੀਂ ਕਰ ਹੋਇਆ, ਪਰ ਮੈਂ ਉਹਨਾਂ ਨੂੰ ਵਰਬਲੀ ਕਰਤਾ ਸੀ ਤੇ ਉਹ ਸੈਟਿਸਫਾਈ ਹੋ ਗਏ ਸੀ। ਪਰ ਇੱਕ ਇੱਕ ਮੈਨੂੰ ਇਹੋ ਜਿਹੀ ਆਈ ਪ੍ਰਤੀਕਿਰਿਆ ਜਿਹੜੀ ਸ਼ੁਰੂ ਹੀ ਗਾਲ ਤੋਂ ਕੀਤੀ ਉਹਨਾਂ ਨੇ ਵੀ, ਹਾਂ ਮਤਲਬ ਲਿਟਰਲੀ ਗਾਲ ਤੋਂ ਕੀਤੀ, ਮਤਲਬ ਹਾਂ ਮਤਲਬ ਸਿੱਧਾ ਹੀ, ਮਤਲਬ ਉਹਨਾਂ ਨੇ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖ ਕੇ ਨਾ ਉੱਪਰ ਹੇਠਾਂ ਸਿੱਧੇ ਫਿੱਕੀ ਬੋਲੀ ਤੋਂ ਸ਼ੁਰੂ ਕੀਤਾ ਕੰਮ, ਤੇ ਪਹਿਲਾ ਪਹਿਰੇ ਦੇ ਵਿੱਚ ਉਹਨਾਂ ਨੇ ਉਹ ਮਤਲਬ ਕੀਤਾ ਇਹ ਜੀ ਗੁਰਬਾਣੀ ਤੋਂ ਵੀ ਮੁਨਕਰ, ਇਹ ਅਰਦਾਸ ਤੋਂ ਵੀ ਮੁਨਕਰ, ਇਹ ਗੁਰੂ ਸਾਹਿਬਾਂ ਤੋਂ ਵੀ ਮੁਨਕਰ, ਸਭਿਆ ਸਿੱਖ ਸਭਿਆਚਾਰ ਤੋਂ ਵੀ ਮੁਨਕਰ, ਇਹ ਖਾਲਸੇ ਤੋਂ ਵੀ ਮੁਨਕਰ, ਹਨਾ ਇਹ ਹੱਠ ਯੋਗ ਨੂੰ ਬੜਾਵਾ ਦਿੰਦਾ, ਇਹ ਤਾਂ ਜੀ ਉਧਰ ਜਾ ਰਲਿਆ, ਇਹ ਤਾਂ ਜੀ ਐ ਹੋ ਗਿਆ, ਇਹ ਡੇਰਾ ਖੋਲਣਾ ਚਾਹੁੰਦਾ ਆ, ਆਪਣੀ ਤਸਵੀਰ ਲਾ ਲਈ ਮੂਹਰੇ ਅੱਖਾਂ ਬੰਦ ਕਰਕੇ, ਇਹ ਤਾਂ ਚੜਾਵਾ ਲੈਣਾ ਚਾਹੁੰਦਾ ਆ, ਮਤਲਬ ਏਦਾਂ ਪਹਿਲਾ ਪਹਿਰਾ ਹੀ ਏਦਾਂ ਸ਼ੁਰੂ ਕੀਤਾ ਉਹਨਾਂ ਨੇ। ਤੇ ਮੁੜ ਕੇ
ਵਧੀਆ ਹੋ ਸਕਦਾ ਉਹਦੇ ਤਸਵਰ ਦੇ ਵਿੱਚ, ਤਸਵਰ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦਾ ਹੋਵੇ,
ਚਲੋ
ਤੁਹਾਡੇ ਨਾਮ ਮੜ ਦਿੱਤਾ,
ਉਹ ਤਾਂ ਲੰਬੀ ਗੱਲ ਹੈ ਨਾ, ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਪਹਿਲਾਂ ਹੀ ਕਿਤੇ ਲਿਖਿਆ ਲਿਖਾਏ ਦੇ ਵਿੱਚ ਮੇਰਾ ਨਾਮ ਫਿੱਟ ਕਰਤਾ, ਹੋਰ ਤਾਂ ਕੋਈ ਗੱਲ ਨੀ, ਤੇ
ਉਹੀ ਕਿਸੇ ਹੋਰ ਬਾਰੇ ਲਿਖਿਆ,
ਤੇ ਉਹ ਜਿਹੜੇ ਪੁਆਇੰਟ ਫਿਰ ਰੇਜ਼ ਕੀਤੇ ਨਾ 15-20, ਮਤਲਬ ਉਹਦਾ ਕੋਈ ਲੈਣ ਦੇਣ ਨੀ ਕਿਤਾਬ ਦੇ ਨਾਲ ਨਾ, ਮਤਲਬ ਕਿਤਾਬ ਦੇ ਨਾਲ ਕੋਈ ਲੈਣ ਦੇਣ ਨੀ ਉਹਨਾਂ ਦਾ, ਤੇ ਕਰ ਕਰਾ ਕੇ ਨਾ ਬਸ ਅਸੀਂ ਐ ਕਰਾਂਗੇ। ਉਹ ਫਿਰ ਮੈਂ ਉਹਨੂੰ ਇੱਕੋ ਹੀ ਚਿੱਠੀ ਲਿਖੀ ਇੱਕ ਵੱਖਰਾ, ਪਹਿਲੀ ਗੱਲ ਤਾਂ ਭਾਈ ਜਿਹੜਾ ਫਿੱਕਾ ਬੋਲਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲਾਊਡ ਨਹੀਂ ਹੈਗਾ, ਹਨਾ ਇਹ ਪ੍ਰਮਾਣਿਤ ਨਹੀਂ ਹੈਗਾ, ਤੇ ਇੱਕ ਸਿੱਖ ਨੂੰ ਨਿਰਦੇਸ਼ ਹੈ ਕਿ ਫਿੱਕੇ ਦੇ ਮੂੰਹ ਨਹੀਂ ਲੱਗਣਾ, ਉਹਨੂੰ ਮੂਰਖ ਆਖਿਆ ਗਿਆ ਹੈ, ਹਨਾ ਵੀ ਜੇ ਤੁਸੀਂ ਗੁਰਮਤ ਵਿਚਾਰਾਂ ਕਰਨੀਆਂ ਚਾਹੁੰਦੇ ਹੋ, ਨਹੀਂ ਮੈਂ ਲਿਖਿਆ ਸੀਗਾ ਵੀ ਜੇ ਆਪਾਂ ਭੂਮਿਕਾ ਚ ਵੀ ਜੇ ਮੇਰੇ ਨਾਲ ਕੋਈ ਹੋਰ ਵਿਚਾਰ ਕਰਨਾ ਚਾਹੁੰਦਾ ਤਾਂ ਮੋਸਟ ਵੈਲਕਮ ਹੈ, ਹਨਾ ਕਿਸੇ ਵੀ ਵਿਸ਼ੇ ਤੇ। ਉਹਨਾਂ ਨੇ ਮੁਰੇ ਲਿਖਿਆ ਅਸੀਂ ਕਹਿੰਦੇ ਹੋਰ ਕਿਸੇ ਦੇ ਵਿਸ਼ੇ ਤੇ ਕੱਲ ਹੀ ਤੁਹਾਡੇ ਨਾਲ ਗੱਲ ਕਰੀਏ, ਏਦਾਂ ਲਿਖਿਆ ਅਸੀਂ ਹਰ ਵਿਸ਼ੇ ਤੇ ਤੁਹਾਡੇ ਨਾਲ ਕਿਉਂ ਗੱਲ ਕਰੀਏ, ਅਸੀਂ ਤਾਂ ਸਿਰਫ ਗੁਰਮਤ ਦੀ ਗੱਲ ਕਰਨੀ ਹੈ। ਦੱਸੋ ਮੈਂ ਕਿਹਾ ਮੈਂ ਤੁਹਾਡੇ ਕੰਨ ਤੇ ਪੁੜਪੜੀ ਰੱਖੀ ਹੋਈ, ਪੁੜਪੜੀ ਤੇ ਮਤਲਬ ਗੰਨ ਰੱਖੀ ਹੋਈ ਹੈ, ਬੰਦੂਕ ਰੱਖੀ ਹੋਈ ਹੈ, ਤੁਸੀਂ ਕੱਲੀ ਜਦੋਂ ਮੈਂ ਲਿਖੇ ਦਿੱਤਾ ਵੀ ਕਿਸੇ ਵੀ ਵਿਸ਼ੇ ਤੇ ਗੁਰਮਤ ਵੀ ਉਹਦੇ ਵਿੱਚ ਹੀ ਆ ਜਾਂਦਾ ਵਿਸ਼ਾ, ਹਨਾ ਵੀ ਤੁਹਾਨੂੰ ਇਹ ਤਲਕੀ ਦਿਖਾਲਣ ਦੀ ਕੀ ਲੋੜ ਹੈ। ਤੇ ਫਿਰ ਚਲੋ ਮੈਂ ਲਿਖਤਾ ਵੀ ਮੈਂ ਕਿਹਾ ਦੇਖੋ ਜੇ ਤਾਂ ਤੁਸੀਂ ਕਰਨੀ ਆ ਗੁਰਮਤ ਵਿਚਾਰ, ਠੀਕ ਹੈ ਗੋਸ਼ਟ ਕਰਨੀ ਆ, ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ, ਤੇ ਇਹ ਫਿੱਕੀ ਬੋਲੀ ਤੁਹਾਨੂੰ ਛੱਡਣੀ ਪੈਣੀ, ਮੈਂ ਤੁਹਾਡੇ ਨਾਲ ਤਾਂ ਗੱਲ ਕਰਨੀ ਆ। ਦੂਜੀ ਗੱਲ ਇਹ ਆ ਵੀ ਤੁਸੀਂ ਸਿੱਧ ਗੋਸ਼ਟ ਪੜ ਲਓ ਪੰਨਾ 948 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਵਿੱਚ ਵਿਧੀ ਵਿਧਾਨ ਦੱਸਿਆ ਹੋਇਆ ਵੀ ਗੋਸ਼ਟਾਂ ਕਿੱਦਾਂ ਹੁੰਦੀਆਂ ਨੇ, ਠੀਕ ਹੈ। ਜਾਂ ਫਿਰ ਮੈਂ ਉਹਨਾਂ ਨੂੰ ਇੰਗਲਿਸ਼ ਵਾਲਾ ਭੇਜਿਆ ਜਿਹੜਾ ਤੁਸੀਂ ਕਹਿੰਦੇ ਨਾ ਜਿੱਥੇ ਲੈਕਚਰ ਦੇਣਾ ਸਿਖਾਉਂਦੇ, ਕਿਹੜਾ ਕਲੱਬ ਹੈ ਟੋਸਟ ਮਾਸਟਰ, ਇਹਨਾਂ ਦੇ ਵੀ ਲਿੰਕ ਭੇਜੇ ਮੈਂ, ਇੱਕ ਹੋਰ ਇੱਦਾਂ ਦੇ ਉਹਨਾਂ ਦੇ ਵੀ ਭੇਜੇ ਵੀ ਤੁਸੀਂ ਇੱਥੋਂ ਥੋੜੀ ਰਿਸਰਚ ਕਰ ਲਓ ਵੀ ਕਿਸੇ ਦਾ ਕ੍ਰਿਟੀਸਿਜ਼ਮ ਕਿੱਦਾਂ ਕਰੀਦਾ, ਕਿੱਦਾਂ ਲਿਖੀਦਾ, ਉਹਨੇ ਦੱਸਿਆ ਹੋਇਆ ਸਾਰਾ ਕੁਛ।
ਹਾਂਜੀ,
ਤੇ ਕਰਕੇ ਉਹਨਾਂ ਨੂੰ ਚਿੱਠੀ ਪਾਈ ਤੇ 2-3 ਮਹੀਨੇ ਉਹਨਾਂ ਦੀ ਆਈ ਨੀ ਮੁੜ ਕੇ ਬਾਅਦ ਚੋ, ਤੇ ਫਿਰ ਉਹਨਾਂ ਨੇ ਮਤਲਬ ਆਪਣਾ ਮਤਲਬ ਫਿਰ ਉਹਨਾਂ ਦੀ ਇੱਕ ਚਿੱਠੀ ਆਈ, ਉਹਦੇ ਵਿੱਚ ਉਹਨਾਂ ਨੇ ਪੌਣੀ ਚਿੱਠੀ 3 ਪੇਜਾਂ ਚੋ ਕਹਿ ਲਓ ਕਿ 2 ਪੇਜ ਉਹਨਾਂ ਨੇ ਆਪਣੀ ਮਾੜੀ ਭਾਸ਼ਾ ਜਿਹੜੀ ਉਹਨਾਂ ਨੇ ਵਰਤੀ ਹੈ, ਗਾਲਾਂ ਹੋਰ ਮੂੰਹ ਤੇ ਕਾਲਕ ਤੇਰੇ ਮਲਵਾ ਲਈ ਐ, ਉਹਨੂੰ ਉਹ ਜਸਟੀਫਾਈ ਕੀਤਾ ਉਹਨਾਂ ਨੇ ਵੀ ਇਹ ਗੁਰਬਾਣੀ ਦੇ ਵਿੱਚ ਇਹ ਅਲਾਊਡ ਹੈ, ਇਹ ਗੁਰਬਾਣੀ ਚ ਅਲਾਊਡ ਹੈ। ਹਾਂ ਤੇ ਮੈਂ ਫਿਰ ਆਪਣੇ ਚਾਰ ਪੰਜ ਪਰ ਮਿੱਤਰਾਂ ਨੂੰ ਭੇਜੀ ਉਹ, ਮੈਂ ਕਿਹਾ ਦੱਸੋ ਫੇਰ ਇਹਨਾਂ ਦਾ ਕੀ ਕਰੀਏ। ਉਹ ਕਹਿੰਦੇ ਇਹ
ਮਿੱਤਰਾਂ ਚ ਮੈਂ ਨੀ ਸੀ ਸ਼ਾਮਿਲ।
ਨਹੀਂ ਨਹੀਂ ਫਿਰ ਤੁਸੀਂ ਤਾਂ ਹਜੇ ਉੱਥੇ ਤੱਕ ਤਾਂ ਗੱਲ ਪਹੁੰਚਣੀ ਹੈ ਨਾ, ਹਜੇ ਤਾਂ ਵੇਟ ਕਰ ਰਿਹਾ ਤੇ ਉਹਨਾਂ ਨੇ ਇਹੀ ਕਿਹਾ ਵੀ ਇਹ ਤਾਂ ਸਿਰਫ ਮਸ਼ਹੂਰ ਹੋਣਾ ਚਾਹੁੰਦੇ ਨੇ ਪੰਗਾ ਲੈ ਕੇ, ਹੋਰ ਕੁਛ ਨੀ, ਤੇ ਗੋਸ਼ਟ ਕਰਨ ਵਾਲੀ ਇਹਨਾਂ ਨਾਲ ਕੋਈ ਗੱਲਬਾਤ ਹੈ ਨੀ, ਤੇ ਸਾਰਾ ਅਡੰਬਰੀ ਚੀਜ਼ਾਂ। ਮਤਲਬ ਜਿਹੜਾ ਬੰਦਾ ਮਾੜੀ ਭਾਸ਼ਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਦੇ ਵਿੱਚ ਲੈ ਕੇ ਉੱਥੇ ਜੀ ਗੁਰੂ ਸਾਹਿਬ ਨੇ ਐਂ ਕਿਹਾ ਸੀ, ਗੁਰੂ ਸਾਹਿਬ ਨੇ ਓਂ ਕਿਹਾ ਸੀਗਾ, ਹਨਾ ਬਾਣੀ ਦੇ ਵਿੱਚ ਹੀ ਅੱਖਰ ਲਿਖੇ ਹੋਏ ਆ, ਉਹ ਫਿਰ ਉਹਦਾ ਤਾਂ ਇਹੀ ਬਣਦਾ ਵੀ ਗੁਰੂ ਸਾਹਿਬ ਤੇ ਉਹਨਾਂ ਚ ਤਾਂ ਫਰਕ ਹੈ ਨਾ, ਵੀ ਗੁਰੂ ਸਾਹਿਬ ਤਾਂ ਲਿਖ ਸਕਦੇ ਨੇ ਹਨਾ ਆਪਣੀ ਬਾਣੀ ਹੇਠਾਂ, ਤੇ ਤੁਸੀਂ ਗੁਰੂ ਸਾਹਿਬ ਦੇ ਮੰਗਲਾਚਰਨ ਹੇਠਾਂ ਇੱਕ ਹੁਣ ਮਤਲਬ ਉਹ ਕਹਿੰਦੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਹੇਠਾਂ ਗੁਰੂ ਸਾਹਿਬ ਨੇ ਐ ਸ਼ਬਦ ਉਚਾਰੇ ਜਿੱਥੇ ਉਹਨਾਂ ਨੇ ਮਾੜੇ ਅੱਖਰ ਵੀ ਲਿਖੇ ਨੇ, ਠੀਕ ਹੈ। ਤੇ ਮੈਂ ਉਹਨਾਂ ਦਾ ਇਹ ਤੱਤ ਕੱਢਦਾ ਹੈ ਕਿ ਗੁਰੂ ਸਾਹਿਬ ਨੇ ਆਪਣਾ ਮੰਗਲਾਚਰਨ ਉਤਾਰੇ, ਉਹਨਾਂ ਦਾ ਆਪਣਾ ਹੈ ਨਾ ਉਹ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਪਣੀ ਕ੍ਰੀਏਸ਼ਨ ਹੈ, ਉਹਦੇ ਅੰਡਰ ਉਹ ਆਪ ਤਾਂ ਲਿਖ ਸਕਦੇ ਆ, ਪਰ ਮੈਂ ਉਹਨਾਂ ਦੀ ਹੈਡਿੰਗ ਵਰਤ ਕੇ ਆਪਣੀ ਮਾੜੀ ਭਾਸ਼ਾ ਥੋੜਾ ਲਿਖ ਸਕਦਾ ਹੈਨਾ।
ਪਰ ਮੈਨੂੰ ਤਾਂ ਯਾਦ ਆ ਰਿਹਾ ਵੀ ਗੁਰੂ ਸਾਹਿਬ ਨੇ ਮਾੜੀ ਸ਼ਬਦਾਵਲੀ ਵਰਤੀ ਹੋਵੇ।
ਨਹੀਂ ਉਹ ਕਰ ਰਹੇ ਆ ਨਾ ਪ੍ਰੂਵ ਵੀ ਆਹ ਅੱਖਰ ਵਰਤੇ ਹੋਏ ਨੇ, ਵੀ ਆਹ ਅੱਖਰ ਵਰਤੇ ਨੇ, ਮਤਲਬ ਉਹ ਗੁਰੂ ਉਹ ਪ੍ਰੂਵ ਕਰ ਰਹੇ ਆ ਗੁਰੂ ਸਾਹਿਬ ਨੇ ਵੀ ਮਾੜੀ ਭਾਸ਼ਾ ਵਰਤੀ ਆ, ਅਸੀਂ ਵੀ ਵਰਤ ਸਕਦੇ ਆ। ਮਤਲਬ ਤੁਸੀਂ ਹੁਣ ਦੇਖ ਲੋ ਵੀ ਉਹਨਾਂ ਬੰਦਿਆਂ ਨਾਲ ਗੋਸ਼ਟ ਕਰਨਾ ਬਣਦਾ ਕਿ ਨਹੀਂ ਬਣਦਾ।
ਚਲੋ ਦੇਖੋ ਨਾ ਲਫ਼ਜ਼ ਬ੍ਰਾਹਮਣ ਹੀ ਲੈ ਲਓ, ਇੱਕ ਨਿੱਕੀ ਜਿਹੀ ਮਿਸਾਲ ਆ। ਦੇਖੋ ਇੱਕ ਪਾਸੇ ਤਾਂ ਜਿਹੜੇ ਜਿਹਨੇ ਦੁਸ਼ਟ ਵਾਹੀ ਆ, ਜਿਸ ਬ੍ਰਾਹਮਣ ਨੇ ਦੁਸ਼ਟਤਾਹੀ ਵਾਲਾ ਕੰਮ ਕੀਤਾ ਆ, ਉਸ ਨੂੰ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ, ਕਿਉਂਕਿ ਉਹਨੇ ਗੁਰੂ ਹਰਿਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ ਚ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾਉਣ ਦਾ ਯਤਨ ਕੀਤਾ, ਦੁਸ਼ਟਤਾਹੀ ਵਾਲਾ ਕੰਮ ਸੀ, ਗਦਾਰੀ ਸੀ ਤੇ ਪਾਪ ਸੀ, ਤੇ ਉਹਨੂੰ ਮਹਾਰਾਜ ਨੇ ਉਸ ਬ੍ਰਾਹਮਣ ਜਾਤੀ ਦੇ ਉਸ ਨੌਕਰ ਵਿਅਕਤੀ ਨੂੰ ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ ਕਿਹਾ। ਪਰ ਦੂਜੇ ਪਾਸੇ ਬ੍ਰਹਮ ਬਿੰਦ ਹੈ ਤੇ ਜਿਸਕਾ ਬ੍ਰਹਮਤ ਰਹੇ, ਇੱਕ ਸ਼ਬਦ ਲਈ ਬੁਲਾਏ ਕਿ ਸੁਖਮਨੀ ਸਾਹਿਬ ਦੇ ਵਿੱਚ ਆਉਂਦੀਆਂ ਨੇ ਚਾਰ ਤੁਕਾਂ, ਸੋ ਬ੍ਰਾਹਮਣ ਜੋ ਬਿੰਦ ਹੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਉਸ ਬ੍ਰਾਹਮਣ ਦੇ ਪਰਿਵਾਰ ਚ ਪੈਦਾ ਹੋਏ ਇਨਸਾਨ ਨੂੰ ਜਿਹਦੇ ਵਿਚ ਆ ਖੱਟ ਕਰਮ, ਕਿਹੜੇ ਕਰਮ ਨੇ ਬ੍ਰਾਹਮਣ ਦੇ, ਖੱਟ ਕਰਮ ਸੇ ਬ੍ਰਾਹਮਣ, ਧਾਰਮਿਕ ਰਸਮਾਂ ਕਰਨੀਆਂ ਕਰਵਾਉਣੀਆਂ, ਦਾਨ ਦੇਣਾ ਲੈਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਇਹ ਛੇ ਕਰਮ ਆ ਬ੍ਰਾਹਮਣ ਦੇ। ਜਿਹੜਾ ਇਹ ਛੇ ਕਰਮ ਬ੍ਰਾਹਮਣ ਕਰਦਾ ਹੈ ਸੋਈ ਬ੍ਰਾਹਮਣ ਪੂਜਣ ਜੁਗਤ, ਤੇ ਜਿਹੜਾ ਉਹ ਕਰਦਾ ਆ ਬੱਚੇ ਨੂੰ ਘਰ ਦਾ ਨੌਕਰ ਹੋ ਕੇ ਗਦਾਰੀ ਕਰਕੇ ਮਾਲਕ ਨਾਲ ਮਾਲਕ ਦੇ ਬੱਚੇ ਨੂੰ ਮਾਰਨਾ ਚਾਹੁੰਦਾ ਜ਼ਹਿਰ ਦੇ ਕੇ ਉਹਨੂੰ ਦੁਸ਼ਟ ਕਿਹਾ, ਸਹੀ ਬੰਦੇ ਨੂੰ ਪੂਜਣ ਯੋਗਤ ਕਿਹਾ, ਦੁਸ਼ਟ ਨੂੰ ਦੁਸ਼ਟ ਕਿਹਾ ਆ। ਤੇ ਇਹਦੇ ਵਿੱਚ ਮਾੜੀ ਗੱਲ ਕਿ ਇਸ ਤਰ੍ਹਾਂ ਕਿ ਤੁਹਾਡੀ ਤੁਸੀਂ ਜੇ ਕੋਈ ਮਾੜੀ ਗੱਲ ਲਿਖਤੀ ਉਹ ਕਹਿ ਦਿੰਦਾ ਵੀ ਆਹ ਗੁਰਮਤ ਤੋਂ ਉਲਟਿਆ, ਕਹਿ ਸਕਦਾ
ਉਹ ਤਾਂ ਬਜਾਏ ਗਾਲਾਂ। ਮੈਂ ਤਾਂ ਆਪਾਂ ਗੱਲ ਕਰ ਰਹੇ ਸੀ ਕ੍ਰਿਟਿਸਿਜ਼ਮ ਦੀ ਤੇ ਸਿਫਤ ਦੀ ਹੈ ਨਾ, ਆਪਾਂ ਉਹ ਟੋਪਿਕ ਚੱਲ ਰਿਹਾ ਤਾਂ ਜੀ ਹੁਣ ਸਮਾਂ ਹੋ ਰਿਹਾ, ਪਹਿਲਾਂ ਆਪਾਂ ਸੁਨੇਹੇ ਲੈ ਲਈਏ ਫਿਰ ਆਪਾਂ ਨਾ ਅਰਦਾਸ ਦਾ ਅਗਲਾ ਦੀ ਗੱਲਬਾਤ ਸ਼ੁਰੂ ਕਰਨੀ ਹੈ। ਸਾਡੇ ਨਾਲ ਬਲਰਾਜ ਸਿੰਘ ਹੁਣੀ ਜੁੜੇ ਸੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੋਹਣਾ ਗੀਤ ਜੀ। ਮਨਿੰਦਰਜੀਤ ਸਿੰਘ ਸਿੱਧੂ ਵੀ ਜੁੜ ਗਏ ਨੇ ਮੈਲਬਨ ਤੋਂ, ਫਤਿਹ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਫਤਿਹ ਬੁਲਾ ਰਹੇ ਨੇ, ਕਹਿੰਦੇ ਕਿ ਬ੍ਰਿਸਬਨ ਦੇ ਵਿੱਚ ਹਲਕਾ ਹਲਕਾ ਮੀਂਹ ਪੈ ਰਿਹਾ। ਚਲੋ ਜੀ ਬਣਾ ਲਓ ਪਕੌੜੇ ਅੱਜ। ਤੇ ਪਾਲਾ ਬੈਂਸ ਕੋਬਰ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਇਆ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ
ਆਨੰਦ। ਜਿਹਨਾਂ ਨੂੰ ਪਕੌੜੇ ਬਣਾਉਣ ਲਈ ਕਿਹਾ ਨਾ ਉਹਨਾਂ ਨੂੰ ਕਹੋ ਵੀ ਜੇ ਤਾਏ ਨੂੰ ਸੱਦਣਾ ਤੇ ਫਿਰ ਪਰੌਂਠੇ ਬਣਾਇਓ।
ਆਹੋ ਹੁਣ ਤਾਇਆ ਤਾਂ ਜਾਣ ਨੂੰ ਫਿਰਦਾ ਆ, ਹੁਣ ਸਰਕਾਰ ਹੀ ਨੀ ਮੰਨਦੀ,
ਸਰਕਾਰ ਨੀ ਕਹਿੰਦੇ ਢੱਕਿਆ ਰਿਹਾ ਜਿੱਥੇ ਹੈਗਾ ਬੈਠਾ ਰਿਹਾ।
ਮੈਂ ਕੱਲ ਵੀ ਸੁਣਾਈ ਸੀ ਗੱਲ, ਮੈਂ ਕਿਹਾ ਸਾਨੂੰ ਤਿੰਨਾਂ ਨੂੰ, ਮੈਨੂੰ ਮਿੰਟੂ ਭਾਜੀ ਨੂੰ ਤਾਂ ਤਾਏ ਨੂੰ ਤਾਂ ਫੁੱਟ ਐਂਡ ਮਾਊਥ ਡਿਜ਼ੀਜ਼ ਲੱਗਾ ਆ, ਪਰ ਹੁਣ ਕੀ ਆ ਵੀ ਅਸੀਂ ਕਿੱਲੇ ਨਾਲ ਬੰਨ ਤੇ ਸਰਕਾਰ ਨੇ, ਤੇ ਮੂੰਹ ਤੇ ਖੁਰ ਦੀ ਬਿਮਾਰੀ ਆ ਤੁਰਨ ਤੇ ਫਿਰਨ ਦੀ ਬੋਲਣ ਦੀ।
ਅਸੀਂ ਝੱਸ ਪੂਰਾ ਕਰ ਲੈਂਦੇ ਆ ਨਾ, ਫਸੇ ਪੁੱਕ ਹੈਗੀ ਆ ਤੇ ਆਪਣਾ ਕੀ ਉਹਨਾਂ ਟੈਲੀਫੋਨ ਹੈਗਾ ਆ, ਤੇ ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਜਾਂਦੀ।
ਹਾਂਜੀ, ਤੇ ਮਲਕੀਤ ਸਿੰਘ ਕੈਨਬਰਾ ਤੋਂ ਵੀ ਫਤਿਹ ਬੁਲਾ ਰਹੇ ਨੇ ਜੀ। ਹਰਪ੍ਰੀਤ ਤੇ ਰਾਜਵਿੰਦਰ ਸਾਡੇ ਨਾਲ ਜੁੜੇ ਨੇ ਐਲਪ੍ਰੀਤ, ਉਹ ਕਹਿੰਦੇ ਤਾਇਆ ਜੀ ਨੂੰ ਮੌਕਾ ਦੇ ਕੇ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ, ਮੇਰਾ ਮਤਲਬ ਤਾਇਆ ਜੀ ਦੀ। ਸਤਿ ਸ੍ਰੀ ਅਕਾਲ ਤਾਇਆ ਜੀ।
ਤਾਇਆ ਦੀ,
ਹਾਂਜੀ ਹਾਂਜੀ,
ਤਾਇਆ ਜੀ ਦੀ। ਕੋਈ ਨੀ, ਇਹਨਾਂ ਦੇ ਕਰਦਾ ਮੈਂ, ਇਹਨਾਂ ਦੇ ਕੰਨ ਖਿੱਚਦਾ।
ਹਾਂਜੀ ਹਾਂਜੀ, ਉਹ ਪੁੱਛ ਰਹੇ ਨੇ, ਕਹਿੰਦੇ ਆਵਾਜ਼ ਬਦਲੀ ਬਦਲੀ ਲੱਗਦੀ ਹੈ, ਠੀਕ ਤਾਂ ਉਹ ਤੁਹਾਡੀ ਆਵਾਜ਼ ਤਾਇਆ ਜੀ ਕਹਿੰਦੇ ਬਦਲੀ ਬਦਲੀ ਹੈ।
ਮੇਰੀ ਬਦਲੀ ਹੈ ਨਹੀਂ, ਮੈਂ ਤੇ ਗੁਰੂ ਦੀ ਕਿਰਪਾ ਨਾਲ ਉਤਰਾ ਹੀ ਹਾਂ। ਜਿਵੇਂ ਜਿਵੇਂ ਪਈ ਬੋਹੀ ਚਾਲ ਬੇਟੰਗੀ ਜੋ ਪਹਿਲੇ ਥੀ ਵਾਪੀ ਹੈ, ਕੋਈ ਫਰਕ ਨਹੀਂ ਲੱਗਦਾ ਮੈਨੂੰ ਤੇ।
ਠੀਕ ਹੈ ਪਰਮਜੀਤ ਧਾਲੀਵਾਲ ਬ੍ਰਿਸਬੇਨ ਪਕੌੜਿਆਂ ਵਾਲਿਆਂ ਨੇ ਕਹਿਤੇ ਆ ਜਾਓ, ਤੇ ਪਕੌੜਿਆਂ ਦੀ ਤਾਂ ਕੋਈ ਚੱਕਰ ਹੀ ਨਹੀਂ। ਤੇ ਜੀ ਐਸ, ਹਾਂਜੀ, ਆਪਣੇ ਅਵਤਾਰ ਸਿੰਘ ਸੰਧੂ ਹਿਲਸਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਵੀ ਅੱਜ ਕੱਚੀ ਹਲਦੀ ਦੀ ਪੰਜੀਰੀ ਬਣਾ ਰਹੇ ਆ, ਆਜੋ ਵੀ ਤੁਸੀਂ ਵੀ ਖਾ ਲਓ ਹਿਲਸਟਨ। ਦਿਲ ਤਾਂ ਬਹੁਤ ਕਰਦਾ ਅਵਤਾਰ ਸਿੰਘ ਜੀ, ਤੇ ਆਵਾਂਗੇ ਕਦੇ ਟਾਈਮ ਲੱਗਿਆ। ਤੇ ਰੁਪਿੰਦਰ ਸਿੰਘ ਘਾਲਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੇ ਨੇ ਔਰ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਤਾਂ ਸਰ ਮਾਬਾ ਸਿੰਘ ਜੀ ਆ ਗਏ ਨੇ, ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਤਾਇਆ ਜੀ ਦੇ ਭਾਜੀ, ਇਹੋ ਜਿਹੀ ਪ੍ਰਤਿਕਿਰਿਆ ਕਹਿੰਦੇ ਕਿਸੇ ਯੂਨੀਵਰਸਿਟੀ ਤੋਂ ਤਾਂ ਨਹੀਂ ਆਈ।
ਕਿਹੋ ਜੀ ਕਿਰਿਆ? ਅੱਛਾ, ਚਿੱਠੀ
ਪ੍ਰਤੀਕਿਰਿਆ ਕਹਿੰਦੇ ਕਿਸੇ ਯੂਨੀਵਰਸਿਟੀ ਤੋਂ ਤਾਂ ਨਹੀਂ ਆਈ।
ਪ੍ਰਤੀਕਿਰਿਆ ਸੰਤ ਜਰਨੈਲ ਸੋਹਣੀ ਕਹਿੰਦੇ ਨਾ, ਯੂਨੀਵਰਸਿਟੀ ਵਾਲੇ ਬੁੱਧੂ ਜੀ ਦੀ।
ਹਾਂਜੀ ਹਾਂਜੀ, ਉਹ ਏਦਾਂ ਆ ਵੀ ਮੋਸਟਲੀ ਯੂਨੀਵਰਸਿਟੀ ਵਾਲੇ ਤਾਂ ਸ਼ੂਨਿਆ ਅਵਸਥਾ ਚ ਗਏ ਹੋਏ ਨੇ ਕਿਤਾਬ ਪੜ੍ਹ ਕੇ, ਤਾਂ ਇਹ ਤਾਂ ਉਹ ਉਹਨਾਂ ਤੋਂ ਆ ਰਹੀ ਹੈ ਜਿਹਨਾਂ।
ਉਹ ਕਹਿੰਦੇ ਹੁੰਦੇ ਕਿ ਬੁੱਧੀਜੀਵੀ ਕੌਣ ਆ ਜਿਹਦੀ ਇਹ ਬੁੱਧੀ ਚ ਜੀ ਪਏ ਹੋ।
ਬੁੱਧੀ ਚ ਜੀ ਪਏ, ਠੀਕ ਹੈ ਜੀ। ਜਗਵੀਰ ਸਿੱਖ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਵੀਰ ਤੁਹਾਡੀ ਤਸਵੀਰ ਮੈਂ ਸ਼ੇਅਰ ਕਰਤੀ। ਲਖਵਿੰਦਰ ਸਿੰਘ ਢਾਡੀ, ਲਖਵਿੰਦਰ ਸਿੰਘ ਘੰਗੂੜਾ, ਉਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ। ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਪ੍ਰੋਗਰਾਮ ਚ ਸ਼ਾਮਲ ਨੇ, ਉਹ ਵੀ ਸਾਂਝਾ ਪਾ ਰਹੇ ਨੇ ਫਤਿਹ ਜੀ।
ਉਹਨਾਂ ਨੂੰ ਉਹ ਨਿਊਯਾਰਕ ਵਾਲੋਂ ਕਿਹਾ ਵੀ ਬੜੀ ਸੜਸਤੀ ਆਈ ਅਮਰੀਕਾ ਤੇ, ਥੋੜਾ ਧਿਆਨ ਰੱਖ ਕੇ ਰਹੋ।
ਜਾਰੀ ਰੱਖਾਂਗੇ ਗੱਲਬਾਤ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ। ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਅੱਜ ਦਿਨ ਐਤਵਾਰ ਵਾਲੇ ਦਿਨ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। 28 June 2020 ਤੇ ਪੰਦਰਵਾੜੇ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਹੁੰਦੇ ਨੇ ਸਿਡਨੀ ਤੋਂ, ਔਰ ਇੱਕ ਮਿਸ਼ਨ ਦੇ ਨਾਲ ਅਸੀਂ ਲੜੀਵਾਰ ਦੇ ਨਾਲ ਜੋੜੀਦਾ ਆ, ਔਰ ਉਹ ਹੈ ਜੀ ਅਰਦਾਸ। ਪਿਛਲੇ ਦੋ ਪ੍ਰੋਗਰਾਮ ਜਿਹੜੇ ਨੇ 15-15 ਦਿਨ ਪਹਿਲਾਂ ਹੋਏ ਨੇ, ਅਸੀਂ ਅਰਦਾਸ ਦੀ ਭੂਮਿਕਾ ਤੋਂ ਲੈ ਕੇ ਪਹਿਲੀ ਪੌੜੀ ਤੱਕ ਪਹੁੰਚੇ ਹਾਂ। ਤੇ ਤਾਇਆ ਜੀ, ਅੱਜ ਆਪਾਂ ਫਿਰ ਅੱਗੇ ਚੱਲਣਾ ਤੇ ਜਿਹੜੀ ਹੁਣ ਅਰਦਾਸ ਹੈਗੀ ਤਾਂ ਛੋਟੀ ਹੁੰਦੀ ਆ 5-7 ਮਿੰਟ ਦੀ, ਪਰ ਉਸ ਦੇ ਵਿੱਚ ਜਿੰਨਾ ਸਾਡਾ ਅਧਿਆਤਮ, ਜਿੰਨਾ ਇਤਿਹਾਸ, ਜਿੰਨੀ ਸਾਡੀ ਫਿਲਾਸਫੀ ਉਹਦੇ ਵਿੱਚ ਛੁਪੀ ਹੋਈ ਆ, ਮੈਨੂੰ ਲੱਗਦਾ ਉਹ ਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ। ਤੁਹਾਡਾ ਕੀ ਖਿਆਲ ਹੈ?
ਮਤਲਬ ਇੱਕ ਇੱਕ ਵਰਡ ਤੇ, ਮਤਲਬ ਇੱਕ ਇੱਕ ਵਾਕ ਤੇ ਕਹਿ ਲੋ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ। ਕਿਉਂਕਿ ਹੁਣ ਦੇਖੋ, ਆਪਾਂ ਪਹਿਲਾ ਪੈਰਾਗ੍ਰਾਫ ਸੀ ਜਿਹੜਾ ਪੌੜੀ, ਅਸਲ ਚ ਆਪਣਾ ਪਿਛਲੀ ਵਾਰੀ ਹੋਏ ਚੰਡੀ ਦੀ ਵਾਰ ਨਾ, ਪਤਾ ਨੀ ਕਿਤਾਬਾਂ ਦੇ ਵਿੱਚ ਜਿਆਦਾ ਜ਼ਿਕਰ ਆਉਂਦਾ ਆ, ਪਰ ਇੱਥੇ ਇਹ ਭਗਵਤੀ ਕੀ, ਭਗਵਤੀ ਕੀ ਵਾਰ, ਪਾਤਸ਼ਾਹੀ ਦਸਵੀਂ। ਅੱਛਾ, ਉਹਦੇ 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 ਆਪਾਂ ਜ਼ਿਕਰ ਕੱਲ ਪਿਛਲੀ ਵਾਰੀ ਕੀਤਾ ਸੀ, ਦੋ ਵਾਰੀ ਦੋ ਪ੍ਰੋਗਰਾਮਾਂ ਚ, ਤੇ ਅੱਜ ਅਗਲਾ ਪੈਰਾਗ੍ਰਾਫ ਆ ਵੀ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂ ਪਾਤਸ਼ਾਹੀਆਂ ਨੂੰ ਧਿਆਉਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਕਰਨੇ, ਤੇ ਅਗਲਾ ਪੈਰਾਗ੍ਰਾਫ ਆ ਪੰਜਾਂ ਪਿਆਰਿਆਂ ਕਿਉਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਛਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਹ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਇੱਕ ਪੈਰਾਗ੍ਰਾਫ, ਇਸ ਪੈਰਾਗ੍ਰਾਫ ਦੇ ਵਿੱਚ ਸਮਝ ਲਓ ਵੀ 5.5 ਸਦੀਆਂ ਦਾ ਜਿਹੜਾ ਇਤਿਹਾਸ ਆ ਉਹ ਸਮੋਇਆ ਹੋਇਆ। ਹੁਣ ਇੱਕ ਗੱਲ, ਪੰਜਾਂ ਪਿਆਰਿਆਂ, ਪੰਜ ਪਿਆਰੇ ਕੌਣ ਸੀ, ਕਿੰਨੀਆਂ ਕਿਤਾਬਾਂ ਇਹਨੇ ਤੇ ਲਿਖੀਆਂ ਜਾ ਸਕਦੀਆਂ, ਇੱਕ ਇੱਕ ਪਿਆਰੇ ਦੀ ਜੀਵਨੀ ਦੇ ਉੱਪਰ ਇੱਕ ਇੱਕ ਗ੍ਰੰਥ ਲਿਖਿਆ ਜਾ ਸਕਦਾ, ਇਹ ਕਿਵੇਂ ਗੁਰੂ ਸਾਹਿਬ ਦੇ ਦੀ ਸਿੱਖੀ ਵਿੱਚ ਸ਼ਾਮਿਲ ਸਨ, ਕਿਹੜੇ ਕਿਹੜੇ ਥਾਵਾਂ ਤੋਂ, ਚਾਰ ਪਾਸਿਆਂ ਤੋਂ ਗੁਰੂ ਹਿੰਦੁਸਤਾਨ ਦਿਆਂ ਤੋਂ ਆਏ ਸਨ, ਕਿਹੜੀ ਕਿਹੜੀ ਬਰਾਦਰੀ ਵਿੱਚ ਵਿਚਰੇ ਸਨ, ਤੇ ਇਹਨਾਂ ਨੇ ਕੀ ਕੰਮ ਕੀਤਾ, ਤੇ ਇਹਨਾਂ ਨੂੰ ਗੁਰੂ ਸਾਹਿਬ ਨੇ ਪਿਆਰੇ ਕਿਉਂ ਕਿਹਾ, ਤੇ ਇਹਨਾਂ ਦੀ ਅੱਜ ਵੀ ਯਾਦ ਦੇ ਵਿੱਚ ਹਰੇਕ ਥਾਂ ਜਿੱਥੇ ਵੀ ਭੋਗ ਪਾ ਕੇ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਆ, ਉਹ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੱਢਣਾ ਚਾਹੀਦਾ ਆ। ਬਹੁਤ ਥਾਂ ਉਹ ਕੱਢਣੋਂ ਹਟ ਗਏ ਨੇ, ਪੰਜ ਪਿਆਰਿਆਂ ਦਾ ਗੱਫਾ ਪਹਿਲਾਂ ਕੱਢ ਕੇ ਤੇ ਪੰਜਾਂ ਸਿੰਘਾਂ ਨੂੰ ਵਰਤਾਇਆ ਜਾਂਦਾ, ਤੇ ਉਹ ਵੀ ਰਵਾਇਤ ਸੀ ਕਿ ਭਾਈ ਉਹ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਹੋਣ ਜਿਨ੍ਹਾਂ ਤੁਸੀਂ ਪੰਜਾਂ ਨੂੰ ਆਪਾਂ ਵਰਤਾਉਣਾ ਆ, ਤੇ ਉਸ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾ ਸੰਗਤ ਇਸ ਤਰ੍ਹਾਂ ਤਿਆਰ ਬਰ ਤਿਆਰ ਸਜੇ ਹੋਏ ਅੰਮ੍ਰਿਤਧਾਰੀ ਸਿੰਘ ਹੀ ਹੁੰਦੇ ਸੀ, ਕੋਈ ਸਮੱਸਿਆ ਨੀ ਸੀ ਹੁੰਦੀ। ਤੇ ਹੁਣ ਅੱਜ ਕੱਲ ਜਿਹੜਾ ਆ ਬਈ ਬਹੁਤੇ ਬੰਦੇ ਕਈ ਵਾਰੀ ਤੁਹਾਨੂੰ ਤਿਆਰ ਬਰ ਤਿਆਰ ਸੰਗਤ ਦੇ ਵਿੱਚ ਪੰਜ ਸਿੰਘ ਨਹੀਂ ਲੱਭਦੇ, ਇੱਕ ਇਹ ਗੱਲ, ਤੇ ਇਹ ਉਹ ਵਹਿਮ ਆ ਕਈ, ਕਿਉਂਕਿ ਤਿਆਰ ਬਰ ਤਿਆਰ ਨੂੰ ਹੀ ਪੰਜਾਂ ਪਿਆਰਿਆਂ ਦਾ ਗੱਫਾ ਮਿਲਣਾ ਚਾਹੀਦਾ, ਜੇ ਨਹੀਂ ਹੈਗਾ ਤੇ ਨਾ ਵਰਤਾਇਆ ਜਾਵੇ। ਪ੍ਰੋਫੈਸਰ ਸਾਹਿਬ ਸੋਹਰਾਂ ਨੇ ਇਸ ਬਾਰੇ ਗੱਲ ਕੀਤੀ ਹੈ ਤੇ ਆਪਣਾ ਪੰਥ ਪ੍ਰਚਾਰ ਮਰਿਆਦਾ ਵਿੱਚ ਵੀ ਹੈ ਤੇ ਉਹ ਇੱਕ ਸ਼ਰਧਾ ਹੈ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਸੀਸ ਭੇਟਾ ਕੀਤੇ ਗੁਰੂ ਸਾਹਿਬ ਦੀ ਆਵਾਜ਼ ਤੇ ਵਾਰੀ ਵਾਰੀ ਉਹ ਆਏ ਨੇ, ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ, ਉਹਨਾਂ ਦੀ ਕੁਰਬਾਨੀ ਨੂੰ ਇਹ ਸ਼ਰਧਾਂਜਲੀ ਹੈ ਤਾਂ ਕਿ ਉਹਨਾਂ ਦੀ ਕੁਰਬਾਨੀ ਯਾਦ ਰਵੇ। ਹਰ ਦੀਵਾਨ ਦੀ ਸਮਾਪਤੀ ਤੇ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ। ਤੇ ਉਹ ਵਿਦਵਾਨ ਕਹਿੰਦੇ ਨੇ ਵੀ ਇਹ ਬਹੁਤੇ ਧਾਰਮਿਕ ਕੱਟੜ ਵਿਚਾਰਾਂ ਵਾਲੇ ਨਹੀਂ ਵਰਤਾਉਂਦੇ, ਉਹ ਫਿਰ ਕੱਢਦੇ ਆ ਗੱਫਾ ਕੱਢ ਕੇ ਮੁੜ ਕੇ ਕੜਾਹ ਪ੍ਰਸ਼ਾਦ ਚ ਮਿਲਾ ਦਿੰਦੇ ਆ। ਤੇ ਉਹ ਵਿਚਾਰ ਇਹ ਹੈ ਕਿ ਭਾਈ ਹੁਣ ਤੁਸੀਂ ਵਰਤਾਉਣੋ ਹਟ ਗਏ, ਮਿਰਚ ਮਿਲਾਉਣੋ ਹਟ ਗਏ, ਹੌਲੀ ਹੌਲੀ ਤੁਸੀਂ ਕੱਢਣੋ ਹੀ ਹਟ ਜਾਓਗੇ। ਤੇ ਉਹ ਪੰਜਾਂ ਪਿਆਰਿਆਂ ਨੂੰ ਜਿਹੜੀ ਇਹ ਮਰਿਆਦਾ ਚੱਲੀ ਆ ਰਹੀ ਸਦੀਆਂ ਤੋਂ ਸ਼ਰਧਾਂਜਲੀ ਅਰਪਣ ਕਰਨ ਦੀ, ਉਹਨਾਂ ਦੀ ਯਾਦ ਤਾਜ਼ਾ ਕਰਨ ਲਈ, ਉਹੀ ਅਮਿੱਟ ਹੋ ਜਾਏਗੀ, ਆ ਭੇਦ ਹੋ ਜਾਏਗੀ। ਫਿਰ ਦੂਜਾ ਕਈ ਵਾਰੀ ਇਹ ਵੀ ਹੁੰਦਾ ਹੈ ਵੀ ਹੁਣ ਪੰਜਾਂ ਪਿਆਰਿਆਂ ਵੀ ਗੁਰੂ ਦਰਬਾਰ ਵਿੱਚ ਇੱਕੋ ਜੇ ਆ, ਸਭ ਨੂੰ ਇੱਕੋ ਜਿਹਾ ਪ੍ਰਸ਼ਾਦ ਵਰਤਾਉਣਾ ਚਾਹੀਦਾ, ਕਿ ਇਹ ਪੰਜਾਂ ਨੂੰ ਵੱਖਰਾ ਕਿਉਂ ਵਰਤਾਇਆ ਜਾਂਦਾ, ਇਹਨਾਂ ਨੂੰ ਦੋਹਰਾ ਗੱਫਾ ਕਿਉਂ ਦਿੱਤਾ ਜਾਂਦਾ, ਇਹ ਵੀ ਸਵਾਲ ਉੱਠ ਸਕਦਾ। ਤੇ ਉਹ ਸਭ ਨੂੰ ਫਿਰ ਸਮਝਾਉਣਾ ਪੈਂਦਾ ਆ ਕਿ ਉਹ ਸਮਝ ਕੋਈ ਸਮਝਦਾ ਕੋਈ ਨਹੀਂ, ਜਾਂ ਕੋਈ ਸਮਾਂ ਨਹੀਂ ਹੁੰਦਾ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕਿਉਂ ਵਰਤਾਇਆ ਜਾ ਰਿਹਾ। ਪਰ ਮਰਿਆਦਾ ਇਹ ਆ ਵੀ ਜੇ ਨਹੀਂ ਪਿਆਰ ਬਰਤਿਆਰ ਸਿੰਘ ਮਿਲਦੇ ਤੇ ਬੱਚੇ ਹੁਣ ਬੱਚਿਆਂ ਨੂੰ ਵਰਤਾ ਦਿਓ, ਬੀਬੀਆਂ ਨੂੰ ਵਰਤਾ ਦਿਓ, ਤੇ ਬਿਨਾਂ ਸ਼ੰਕੇ ਤੋਂ ਤੁਸੀਂ ਆਪਣੇ ਵੱਲੋਂ ਗੁਰੂ ਦੀ ਹਾਜ਼ਰੀ ਵਿੱਚ ਬੈਠਾ ਗੁਰੂ ਦਾ ਸਿੱਖ ਹੀ ਹੈ ਜਿਹੜਾ ਵੀ ਹੈਗਾ, ਉਹਨਾਂ ਵਿੱਚ ਪੰਜਾਂ ਨੂੰ ਤੁਸੀਂ ਵਰਤਾ ਦਿਓ ਬਿਨਾਂ ਸ਼ੰਕੇ ਦੇ ਤੇ ਬਿਨਾਂ ਕਿਸੇ ਵਹਿਮ ਦੇ। ਇਹ ਇੱਕ ਸ਼ਰਧਾਂਜਲੀ ਹੈ ਪੰਜਾਂ ਨੂੰ।
ਤੇ
ਬਾਕੀ ਆਪਾਂ
ਪੰਜ ਪਿਆਰਿਆਂ ਦੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਚਲੋ ਪੰਜਾਂ ਪਿਆਰਿਆਂ ਨੂੰ ਸਮਰਪਿਤ ਅੱਜ ਆਪਾਂ ਇਹ ਗੱਲ ਕਰਾਂਗੇ ਕਿ ਪਹਿਲੀ ਗੱਲ ਤਾਂ ਸਾਨੂੰ ਦੱਸੋ ਕਿ ਪੰਜ ਪਿਆਰੇ ਕੌਣ ਸਨ ਤੇ ਉਹਨਾਂ ਦਾ ਪਿਛੋਕੜ ਕੀ ਸੀ, ਕਿਹੜੇ ਕਿਹੜੇ ਭਾਰਤ ਦੇ ਖਿੱਤਿਆਂ ਤੋਂ ਉਹ ਆਏ ਸਨ।
ਹਾਂਜੀ, ਇਹ ਜੇ ਉਹ ਪੰਜਾਂ ਨੁੱਕਰਾਂ ਤੇ ਸਮਝ ਲਓ, ਤੇ ਪਹਿਲੀ ਆਵਾਜ਼ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪਹਿਲਾਂ 1699 ਦੀ ਵਿਸਾਖੀ ਤੇ ਉਚੇਚੇ ਹੁਕਮਨਾਮੇ ਦੇਸਾਂ ਪ੍ਰਦੇਸਾਂ ਵਿੱਚ ਭੇਜ ਕੇ ਤੇ ਸੰਗਤ ਨੂੰ ਉਚੇਚਾ ਇਕੱਠ ਕੀਤਾ ਸੀ। ਉਹਨਾਂ ਦੇ ਆਪਣੇ ਦਿਮਾਗ ਸੀ ਵੀ ਉਹਨਾਂ ਨੇ ਕੀ ਕਲਾ ਵਰਤਾਉਣੀ ਆ, ਕੀ ਨਵੀਂ ਕੌਮ ਸਿਰ ਲੱਥਾਂ ਦੀ ਸ਼ਹੀਦਾਂ ਦੀ ਜਥੇਬੰਦੀ ਸਿਰਜਣੀ ਆ। ਤੇ ਉਸ ਵੇਲੇ ਇਤਿਹਾਸਕਾਰਾਂ ਦੇ ਵੱਖ ਵੱਖ ਵਿਚਾਰ ਨੇ, ਅੰਦਾਜ਼ੇ ਨੇ ਵੀ 80,000 ਦੇ ਕਰੀਬ ਉਹਨਾਂ ਸਮਿਆਂ ਤੇ ਜਦੋਂ ਟਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਸੀ, ਜਦੋਂ ਆਬਾਦੀ ਬਹੁਤ ਘੱਟ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਉਸ ਵੇਲੇ ਸਮਝ ਲਓ ਕਿ 80,000 ਦੇ ਕਰੀਬ ਸਿੱਖ ਆ ਗਏ। ਤੇ ਹੁਣ ਉਸ ਵੇਲੇ ਅੱਜ ਵਾਂਗੂ ਕੋਈ ਗਿਣਤੀ ਦਾ ਅੰਦਾਜ਼ਾ ਤੇ ਨਹੀਂ ਸੀ, ਤੇ ਇਤਿਹਾਸਕਾਰਾਂ ਨੇ ਸੁਣੀ ਸੁਣਾਈ ਗੱਲਾਂ ਤੇ ਲਿਖਿਆ 80,000 ਚੋਂ 70,000 ਹੋਣਗੇ ਜਾਂ 75,000 ਹੋਣਗੇ ਜਾਂ 90,000 ਹੋਣਗੇ, ਇਹ ਕੋਈ ਗੱਲ ਨਹੀਂ। ਇਹ ਆ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਵਿਸਾਖੀ ਦੇ ਪੁਰਬਾਂ ਤੇ ਇਕੱਠੇ ਹੋਣ ਨਾਲੋਂ ਉਚੇਚੇ ਸੱਦਿਆਂ ਦਾ ਸਦਕਾ ਸੰਗਤ ਵੱਧ ਗਿਣਤੀ ਵਿੱਚ ਹਾਜ਼ਰ
ਹੋਈ।
ਤੇ ਉਸ ਵੇਲੇ ਫਿਰ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਨੰਗੀ ਤਲਵਾਰ ਕਿਰਪਾਨ ਲੈ ਕੇ ਕਲਗੀਧਰ ਪਾਤਸ਼ਾਹ ਜੋਸ਼ ਨਾਲ ਸਟੇਜ ਦੇ ਉੱਪਰ ਆ ਕੇ ਕਹਿੰਦੇ ਵੀ ਮੈਨੂੰ ਸਿਰ ਦੀ ਲੋੜ ਆ, ਕੋਈ ਹੈ ਪਿਆਰਾ ਸਿੱਖ ਜੋ ਸਿਰ ਅਰਪਣ ਕਰੇ। ਤੇ ਪਹਿਲਾਂ ਤਾਂ ਬੜੀ ਅਜੀਬ ਜੀ ਗੱਲ ਸੀ, ਅੱਖਾਂ ਦੇ ਵਿੱਚ ਰੋਹ ਭਰਿਆ ਹੋਇਆ ਗੁਰੂ ਦਾ ਜਲਾਲਮਈ ਚਿਹਰਾ ਸੰਗਤ ਨੇ ਵੇਖਿਆ ਤੇ ਸੰਗਤ ਹੈਰਾਨ ਹੀ ਹੋਈ। ਉਹ ਹੈਰਾਨੀ ਦੇ ਵਿੱਚ ਜਾਣੀ ਇਹ ਆ ਵੀ 2-3 ਵਾਰੀ ਆਵਾਜ਼ ਮਹਾਰਾਜ ਨੇ ਦਿੱਤੀ ਤੇ ਫਿਰ ਲਾਹੌਰ ਦਾ ਵਾਸੀ ਭਾਈ ਦਇਆ ਰਾਮ ਉਹ ਜਿਹੜਾ ਸੀ ਉੱਠ ਕੇ ਉਹਨੇ ਆਪਣਾ ਸਿਰ ਸੀਸ ਅਰਪਣ ਕੀਤਾ। ਤੇ ਭਾਈ ਕੀ ਉਹਨੂੰ ਨਾਲੇ ਮੁਆਫ਼ੀ ਮੰਗੀ ਜੀ ਵੀ ਮੈਂ ਦੇਰ ਕਰਤੀ ਉੱਠਣ ਲਈ, ਮੈਨੂੰ ਪਹਿਲੀ ਆਵਾਜ਼ ਤੇ ਉੱਠਣਾ ਚਾਹੀਦਾ ਸੀ। ਤੇ ਉਹ ਇਤਿਹਾਸ ਜਿਵੇਂ ਸਾਨੂੰ ਦੱਸਦਾ ਕਿ ਭਾਈ ਉਹਨੂੰ ਬਾਂਹ ਤੋਂ ਫੜਿਆ ਤੇ ਸਟੇਜ ਤੋਂ ਉੱਤਰ ਕੇ ਤੰਬੂ ਦੇ ਵਿੱਚ ਲੈ ਗਏ। ਤੰਬੂ ਵਿੱਚੋਂ ਇਉਂ ਆਵਾਜ਼ ਆਈ ਕਿ ਜਿਵੇਂ ਕੋਈ ਸਿਰ ਵੱਢਿਆ ਜਾਂਦਾ, ਇੱਕ ਪਾਸੇ ਸਿਰ ਡਿੱਗਦਾ, ਇੱਕ ਪਾਸੇ ਧੜ ਡਿੱਗਦਾ, ਤੇ ਲਹੂ ਲਿੱਗੀ ਲਿਬੜੀ ਸਿਰ ਕਿਰਪਾਨ ਲੈ ਕੇ ਫਿਰ ਸਟੇਜ ਤੇ ਆ ਕੇ ਦੂਜਾ ਸਿਰ ਮਹਾਰਾਜ ਨੇ ਮੰਗਿਆ। ਹੁਣ ਇੱਥੇ ਵਿਚਾਰ ਹੋ ਜਾਂਦੀ ਹੈ ਜੀ, ਆਪਣਾ ਬਹੁਤ ਆਪਣੇ ਆਪ ਨੂੰ ਖਰੜ ਗਿਆਨੀ ਦਸਾਉਣ ਵਾਲੇ ਤਰ੍ਹਾਂ ਤਰ੍ਹਾਂ ਦੀ ਗੱਲ ਕਰ ਸਕਦੇ ਆ, ਪਰ ਹਜ਼ਰ ਸਾਹਿਬ ਸਰਾਂ ਨੇ ਇਸ ਬਾਰੇ ਬੜਾ ਸੋਹਣਾ ਕਿਹਾ ਕਿ ਭਾਈ ਤੰਬੂ ਦੇ ਵਿੱਚ ਕੀ ਹੋਇਆ, ਇਹ ਗੁਰੂ ਜਾਣਦੇ ਆ ਜਾਂ ਗੁਰੂ ਦਾ ਅਕਾਲ ਪੁਰਖ ਜਾਣਦਾ ਜਾਂ ਉਹ ਪੰਜ ਸਿੱਖ ਜਾਣਦੇ, ਗੁਰੂ ਨੇ ਪਰਦਾ ਰੱਖਿਆ, ਪਰਦੇ ਦੇ ਵਿੱਚ ਇਹ ਰਸਮ ਨਿਭਾਈ ਗਈ ਆ, ਤੇ ਜਦ ਗੁਰੂ ਨੇ ਪਰਦਾ ਰੱਖਿਆ ਤੇ ਅਸੀਂ ਤੰਬੂ ਪਾੜ ਪਾੜ ਕਿਉਂ ਵੇਹਨੇ ਆ ਪਏ ਕਿ ਭਾਈ ਅੰਦਰ ਕੀ ਹੋਇਆ, ਅੰਦਰ ਬੱਕਰੇ ਵੱਡੇ ਸੀਗੇ, ਬੰਦੇ ਵੱਡੇ ਸੀਗੇ, ਕੀ ਗੁਰੂ ਨੇ ਗੁਰੂ ਦਾ ਉਸ ਵੇਲੇ ਹਾਜ਼ਰ ਭਾਈ ਜੈਤਾਰੀਓ ਬਾਅਦ ਜੀਵਨ ਸਿੰਘ ਬਣੇ ਅੰਮ੍ਰਿਤ ਛੱਕ ਕੇ, ਜਿਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆਂਦਾ ਸੀ, ਉਹਨਾਂ ਨੇ ਇੱਕ ਕਿਤਾਬ ਲਿਖੀ ਕਵਿਤਾ ਦੇ ਵਿੱਚ। ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਇਹ ਗੁਰੂ ਦਾ ਭਾਣਾ, ਗੁਰੂ ਦੀ ਦਾ ਕੌਤਕ ਸੀ, ਗੁਰੂ ਜਾਣਦਾ ਕਿ ਅੰਦਰ ਕੀ ਹੋਇਆ
ਕੀ ਹੋਇਆ।
ਸੋ ਇਸ ਲਈ ਇੱਥੇ ਹਰ ਵਿਸਾਖੀ ਦੇ ਮੌਕੇ ਤੇ ਆਣ ਕੇ ਇਸ ਬਹਿਸਾਂ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਇਸ ਪੈਣ ਦੀ ਗੁਰੂ ਜਾਣੇ ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਨੇ ਸਾਨੂੰ ਕੀ ਦੱਸਿਆ ਸਾਨੂੰ ਓਨਾ ਹੀ ਸਮਝਣ ਦੀ ਲੋੜ ਆ। ਗੁਰੂ ਨੇ ਪੜਦੇ ਚ ਕੀ ਕੀਤਾ ਆ ਤੇ ਉਹ ਸਾਨੂੰ ਤੰਬੂ ਪਾੜ ਪਾੜ ਵੇਖਣ ਦੀ ਕੋਈ ਲੋੜ
ਨਹੀਂ।
ਦੂਸਰੀ ਵਾਰੀ
ਥੋੜਾ ਜਿਹਾ ਮੈਂ ਵੀ ਐਡ ਕਰਨਾ ਚਾਹਾਂਗਾ ਕਿ ਇੱਕ ਹੁੰਦੇ ਆ ਰੂਹਾਨੀ ਸਿੰਬਲ, ਜਿਹੜੇ ਆਤਮਕ ਸਿੰਬਲ ਹੈ, ਇਹ ਚੀਜ਼ ਦੇ ਵਿੱਚ ਰੂਹ ਹੈ। ਹੁਣ ਕਈ ਵਾਰੀ ਸਾਡੇ ਜਿਹੜੇ ਇਤਿਹਾਸਕਾਰ ਹੈ ਜਾਂ ਜਿਹੜੇ ਪੜਚੋਲ ਦੇ ਨੇ ਉਹ ਮਤਲਬ ਫੋਰ ਐਗਜ਼ਾਮਪਲ ਕਹਿੰਦੇ ਜੀ ਗੁਰੂ ਸਾਹਿਬ ਦੇ ਭੱਥੇ ਦੇ ਵਿੱਚ 15 ਤੀਰ ਸਨ, ਉਹਨਾਂ ਦੇ ਉੱਤੇ ਸੋਹਣਾ ਮੜਿਆ ਹੋਇਆ ਸੀ, ਹਨਾ। ਹੁਣ ਉਹ ਕਈ ਵਾਰ ਬਹਿਸਣ ਲੱਗ ਪੈਂਦੇ ਉਹ ਤੈਨੂੰ ਕਿੱਦਾਂ ਪਤਾ 15 ਤੀਰ ਸੀ, ਤੂੰ ਕੋਲ ਬੈਠਾ ਸੀ। ਬਹੁਤ ਸਾਰੇ ਏਦਾਂ ਕਰਦੇ ਆ ਨਾ ਬੰਦੇ, ਮਤਲਬ ਕੁਐਸਚਨ ਤੂੰ ਐਵੇਂ ਕਹਿੰਦਾ ਆਪਣੇ ਕੋਲ ਬਣਾਈ। ਹੁਣ ਗੱਲ ਇਹ ਆ ਵੀ ਉਹ ਚਲੋ ਗੱਲ ਬਣਾਉਣੀ ਆ, ਉਹਨਾਂ ਨੂੰ ਦੱਸਣੀ ਆ, ਇੱਕ ਅੰਦਾਜ਼ੇ ਦੇ ਨਾਲ ਜਿਹੜਾ ਲਿਖਾਰੀ ਆ ਗੁਰੂ ਸਾਹਿਬ ਦੀ ਮਹਿਮਾ ਕਰ ਰਿਹਾ ਵੀ 15 ਤੀਰ ਸੀ, 20 ਤੀਰ ਸੀ, ਉਹਨੇ ਕਹਾਣੀ ਬਣਾਉਣੀ ਆ। ਦੂਜੇ ਪਾਸੇ ਜਿਹੜੇ ਨੁਕਤਾ ਜਿੰਨੀ ਵਾਲੇ ਆ ਉਹ ਉਹਦੀ ਕਾਊਂਟਿੰਗ ਸ਼ੁਰੂ ਕਰ ਦਿੰਦੇ ਆ। ਹੁਣ ਦੇਖੋ ਦੋਨਾਂ ਧਿਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਐਂਡ ਰਿਜ਼ਲਟ ਕੀ ਨਿਕਲਿਆ। ਇਹ ਤਾਂ ਪਤਾ ਹੀ ਹੈ ਨਾ ਵੀ ਗੁਰੂ ਸਾਹਿਬ ਦੇ ਕੋਲ ਭੱਥਾ ਸੀ, ਉਹਨਾਂ ਕੋਲ ਤੀਰ ਵੀ ਸੀ ਤੇ ਭੱਥਾ ਤਾਂ ਉਹਨਾਂ ਦੇ ਮੋਢੇ ਤੇ ਹੋਣਾ ਹੀ ਹੋਣਾ ਤੀਰਾਂ ਦੇ ਲਈ, ਸੋ ਉਹਨਾਂ ਕੋਲ ਤੀਰ ਵੀ ਹੋਣੇ।
ਬਿਲਕੁਲ ਬਿਲਕੁਲ।
ਹੁਣ ਉਹ ਕਿੰਨੇ ਤੀਰ ਹੋਣੇ ਆ ਇਹ ਅਸੀਂ ਅੰਦਾਜ਼ਾ ਲਾ ਸਕਦੇ, ਲਿਖਾਰੀ ਅੰਦਾਜ਼ਾ ਲਾ ਸਕਦਾ, ਜੇ ਮੁਹਰੇ ਸੁਣਨ ਵਾਲੇ ਨੂੰ ਵੀ ਅੰਦਾਜ਼ਾ ਲਾਉਣਾ ਚਾਹੀਦਾ। ਪਰ ਉਹ ਗੁਰੂ ਸੀ, ਉਹਨੂੰ ਪਤਾ ਸੀ ਉਹਨੇ ਕਿੰਨੇ ਤੀਰ ਰੱਖਣੇ ਆ। ਸੋ ਅਸੀਂ ਉੱਥੇ ਕੁਐਸਚਨ ਨਾ ਕਰੀਏ, ਉਹ ਜਿਹਨੇ ਤੀਰ ਰੱਖਿਆ
ਉਹਨਾਂ ਉਹ ਗੱਲ ਇਹ ਆਪਣਾ ਅਮਨਦੀਪ ਸਿੰਘ ਜੀ ਉਹ ਇਸ ਤਰ੍ਹਾਂ ਹੀ ਮੇਰੇ ਵਰਗਾ ਕੋਈ ਪ੍ਰਚਾਰਕ ਸੀ ਤੇ ਉਹਨੇ ਵਿਸਾਖੀ ਤੇ ਇਸ ਤਰ੍ਹਾਂ ਵਿਸਾਖੀ ਦੀ ਸਾਖੀ ਸੁਣਾਉਂਦੇ ਕਹਿਤਾ ਜੀ ਵੀ 80,000 ਸੰਗਤ ਆਈ ਤੇ 20,000 ਨੇ ਅੰਮ੍ਰਿਤ ਪਾਨ ਕੀਤਾ ਤੇ ਕੋਈ ਬਹੁਤ ਵਿਦਵਾਨ ਸੀ ਉਹਨੇ ਉੱਤੇ ਕਿੰਤੂ ਕਰਤਾ ਵੀ ਇਹ ਤੂੰ ਗੱਪ ਮਾਰੀ ਆ, 20,000 ਨੇ ਅੰਮ੍ਰਿਤ ਕਿਵੇਂ ਛਕਿਆ ਹੋਇਆ, ਤੈਨੂੰ ਕਿਵੇਂ ਪਤਾ। ਉਹਨੇ ਉਹਨੂੰ ਕਿਤਾਬ ਵਿਖਾ ਕੇ ਵੀ ਜੀ ਆਹ ਕਿਤਾਬ ਪ੍ਰੋਫੈਸਰ ਸਤਵੀਰ ਸਿੰਘ ਨੇ ਲਿਖਿਆ 20,000 ਨੇ ਅੰਮ੍ਰਿਤ, ਕਹਿੰਦਾ ਇਹ ਸਿੱਖ ਨੇ ਲਿਖਿਆ ਮੈਂ ਨੀ ਮੰਨਦਾ ਕਿਉਂਕਿ ਕੋਈ ਕੋਈ ਗੈਰ ਸਿੱਖ ਲਿਖੇ ਤੇ ਮੈਂ ਮੰਨ। ਉਹਨੇ ਫਿਰ ਕੋਈ ਗੋਕਲ ਚੰਦ ਨਾਰੰਗ ਦੀ ਕਿਤਾਬ ਵਿਖਾ ਕੇ ਸੋ ਇਸ ਤਰ੍ਹਾਂ ਵੀ ਮਤਲਬ ਵੀ ਵਾਲ ਦੀ ਖਾਲ ਲਾਉਣੀ ਵੀ ਅਸੀਂ ਤੇ ਉਹੀ ਗੁਰੂ ਸਾਹਿਬ ਦਾ ਗੁਰਬਾਣੀ ਦਾ ਉਪਦੇਸ਼ ਆਪਾਂ ਪਹਿਲਾਂ ਹੀ ਦੁਹਰਾਇਆ, ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਗੁਰੂ ਕੀ ਕਰਦਾ ਆ ਇਹ ਗੁਰੂ ਜਾਣਦਾ ਆ, ਅਸੀਂ ਨੀ ਜਾਣ ਸਕਦੇ। ਭਾਈ ਧਰਮ ਸਿੰਘ
ਹਾਂਜੀ ਤਾਇਆ ਜੀ ਸੋਰੀ ਗੱਲ ਆਪਾਂ ਇੱਥੇ ਕੰਟੀਨਿਊ ਰੱਖਦੇ ਆ। ਇੱਕ ਇਹ ਵੀ ਖੋਜਾਂ ਸਾਹਮਣੇ ਆਈਆਂ ਕਿ ਜਿਹੜੇ ਬਹੁਤ ਸਾਰੇ ਮਤਲਬ ਬਹੁਤੇ ਮਤਲਬ ਪੰਜਾਂ ਚੋਂ ਜ਼ਿਆਦਾ ਪਿਆਰੇ ਜਿਹੜੇ ਸਨ ਉਹ ਪਹਿਲਾਂ ਹੀ ਗੁਰੂ ਸਾਹਿਬ ਦੇ ਜਿਹੜੇ ਜੰਗੀ ਖੇਡ ਸੀ ਜਾਂ ਜੰਗੀ ਅਭਿਆਸਾਂ ਦੇ ਵਿੱਚ ਪਹਿਲਾਂ ਹੀ ਸ਼ਾਮਲ ਸਨ, ਕਈ ਕਈ ਸਾਲਾਂ ਤੋਂ ਉਹ ਗੁਰੂ ਸਾਹਿਬ ਨਾਲ ਜੁੜੇ ਹੋਏ ਸਨ। ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਇਹ ਤੇ ਸੇਵਕ ਇਹ ਤੇ ਬਿਲਕੁਲ ਸਹਿਮਤ ਗੱਲ ਆ, ਉਸ ਵੇਲੇ ਗੁਰੂ ਦੀ ਸੰਗਤ ਜਿਹੜੀ ਹਾਜ਼ਰ ਸੀ ਉਹ ਚ ਗੁਰੂ ਕੇ ਸਿੱਖ ਹੀ ਸਨ ਨਾ, ਜਾਂ ਕੋਈ 2-4 ਸਰਕਾਰੀ ਜਸੂਸ ਹੋਣਗੇ ਤੇ ਇਹ ਜਿਹੜੀ ਗੱਲ ਆ ਤੇ ਵੀ ਉਹਦੇ ਗੁਰੂ ਸਾਹਿਬ ਦੇ ਨਾਲ ਅੰਗ ਸੰਗ ਹੋ ਸਕਦੇ ਆ। ਪਰ ਪਹਿਲਾਂ ਮੈਂ ਇਹ ਇਤਿਹਾਸ ਇੰਨਾ ਨੀ ਪੜਿਆ ਹੋਇਆ ਵੀ ਉਹ ਕਦੋਂ ਗੁਰੂ ਸਾਹਿਬ ਦੇ ਸਨਮੁਖ ਆਏ, ਜਿਵੇਂ ਹੁਣ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਦੇ ਕਸ਼ਮੀਰੀ ਪੰਡਿਤ ਵੀ ਆਏ, ਭਾਈ ਕਿਰਪਾ ਰਾਮ ਤੇ ਭਾਈ ਸਨਮੁਖ ਦੇ ਦਾਸ ਦੋਵੇਂ ਭਰਾ ਉਹ ਗੁਰੂ ਸਾਹਿਬ ਦੇ ਪਹਿਲਾਂ ਸ਼ਰਧਾਲੂ ਸਿੱਖ ਸੀ, ਉਹ ਅਗਵਾਈ ਕਰਕੇ ਕਸ਼ਮੀਰੀ ਪੰਡਿਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿੱਚ ਲੈ ਕੇ ਆਏ। ਸੋ ਇਹ ਹੈ ਵੀ ਇਹ ਤੇ ਬਿਲਕੁਲ ਸੰਭਵ ਹੈ ਕਿ ਉਹ ਗੁਰੂ ਕੇ ਸਿੱਖ ਹੋਣਗੇ, ਤਿਆਰ ਬਰ ਤਿਆਰ ਹੋਣਗੇ, ਗੁਰੂ ਸਾਹਿਬ ਦੇ ਜੰਗਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਹੋਣਗੇ ਤੇ ਇਹਦੇ ਚ ਆਪਾਂ ਨੂੰ ਇੰਨਾ ਡਿਟੇਲ ਵਿੱਚ ਹਾਂ ਇਤਿਹਾਸਕਾਰ ਜਾਣ ਠੀਕ ਹੈ, ਬੜੀ ਚੰਗੀ ਗੱਲ ਆ, ਕੋਈ ਹਰਜ ਵਾਲੀ ਗੱਲ ਨਹੀਂ ਹੈਗੀ। ਤੇ ਦੂਜੇ ਸੀ ਵੀ ਆਪਾਂ ਗੱਲ ਉੱਥੇ ਪੰਜਾਂ ਦਾ ਜ਼ਿਕਰ ਕਰ ਲਈਏ, ਭਾਈ ਧਰਮ ਸਿੰਘ ਜੀ ਉਸ ਵੇਲੇ ਧਰਮ ਚੰਦ ਧਰਮਦਾਸ ਕਹਿ ਲਓ ਤੇ ਭਾਈ ਦਇਆ ਰਾਮ ਧਰਮ ਚੰਦ ਇਹ ਆਪਣਾ ਹਸਤਨਾਪੁਰ ਦਿੱਲੀ ਦੇ ਨੇੜੇ ਇਲਾਕਾ ਉੱਥੋਂ ਦਾ ਸੀ, ਭਾਈ ਦਇਆ ਰਾਮ ਜੀ ਲਾਹੌਰ ਦੇ ਸੀਗੇ ਜਿਹੜਾ ਹੁਣ ਪਾਕਿਸਤਾਨ ਚਲਿਆ ਗਿਆ, ਪੰਜਾਬ ਦੀ ਖਾਲਸੇ ਦੀ ਰਾਜਧਾਨੀ ਰਹੀ ਹੈ ਆਪਣਾ ਸਮਝ ਲਓ ਵੀ ਅੱਧੀ ਸਦੀ ਤੋਂ ਵੱਧ ਪੌਣੀ ਸਦੀ ਦੇ ਕਰੀਬ। ਤੇ ਉਸ ਤੋਂ ਬਾਅਦ ਭਾਈ ਮੋਹਕਮ ਚੰਦ ਜੀ, ਭਾਈ ਆਪਣਾ ਸਾਹਿਬ ਚੰਦ ਜੀ ਧਰਮ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਹੁਣ ਮੈਨੂੰ ਤਰਤੀਬ ਹੀ ਭੁੱਲ ਗਈ, ਸਾਹਿਬ ਸਿੰਘ, ਚਲ ਤੁਹਾਨੂੰ ਚਾਲ ਚੇਤਾ ਹੋਣਾ ਤੁਸੀਂ ਜੇਕਰ,
ਹਾਂਜੀ ਹਾਂਜੀ ਹਾਂਜੀ, ਭਾਈ ਹਿੰਮਤ ਸਿੰਘ, ਭਾਈ ਹਿੰਮਤ ਸਿੰਘ ਜੀ, ਮੋਹਕਮ ਸਿੰਘ ਜੀ, ਸਾਹਿਬ ਸਿੰਘ ਜੀ,
ਹਾਂ ਭਾਈ ਹਿੰਮਤ ਸਿੰਘ ਜੀ, ਇਹ ਹਿੰਦੁਸਤਾਨ ਦੇ ਵੱਖ, ਕੋਈ ਹਸਤਨਾਪੁਰੀ ਤੋਂ, ਜਗਨਨਾਥਪੁਰੀ ਤੋਂ, ਇਸ ਤਰ੍ਹਾਂ ਵੱਖ ਵੱਖ ਹਿੰਦੁਸਤਾਨ ਦੇ ਇਲਾਕਿਆਂ ਦੇ ਰਹਿਣ ਵਾਲੇ ਔਰ ਵੱਖ ਵੱਖ ਬਰਾਦਰੀਆਂ ਦੇ ਸੀ, ਔਰ ਉਹਨਾਂ ਬਰਾਦਰੀਆਂ ਦੇ ਸੀ ਇੱਕ ਖੱਤਰੀ ਨੂੰ, ਭਾਈ ਦਇਆ ਰਾਮ ਨੂੰ ਛੱਡ ਕੇ, ਜਿਹਨਾਂ ਨੂੰ ਮਨੂ ਸਿਮ੍ਰਤੀ ਦੇ ਅਨੁਸਾਰ ਸ਼ੂਦਰ ਕਿਹਾ ਜਾਂਦਾ ਸੀ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨੇ ਭਈ ਤਨਾਹੀ ਤਿੰਨਹੀ ਕੋ ਸਰਦਾਰ ਬਣਾਉਂ ਤੇ ਤਬੈ ਗੋਬਿੰਦ ਸਿੰਘ ਨਾਮ ਕਹਾਉ, ਗੁਰੂ ਸਾਹਿਬ ਨੇ ਦੇਸ਼ ਦੇ ਲਤਾੜੇ ਹੋਏ ਨਿਮਾਣੇ ਤੇ ਬ੍ਰਾਹਮਣ ਤੇ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਹੋਏ ਲੋਕਾਂ ਨੂੰ ਸਿੰਘ ਸਜਾ ਕੇ ਦੇਸ਼ ਦੇ ਰਾਜੇ ਬਣਾ ਦਿੱਤਾ, ਔਰ ਸ਼ਾਹ ਉਹ ਕੀ ਉਹਨੂੰ ਕਹਿੰਦੇ ਨੇ ਜਿਹੜਾ ਸੀ ਜਿਹਨੇ ਕਿੱਸਾ ਲਿਖਿਆ ਹੀਰ ਦਾ ਵਾਰਸ ਸ਼ਾਹ, ਉਹ ਵੀ ਕਹਿੰਦਾ ਕਹਿੰਦਾ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ, 18ਵੀਂ ਸਦੀ ਦਾ ਕਿੱਸਾ ਲਿਖਿਆ ਨਾ ਉਹਨੇ, ਤੇ ਸਾਈਂ ਬੁੱਲੇ ਸ਼ਾਹ ਨੇ ਇਹ ਕਿਹਾ ਨਾ ਕਹੂੰ ਤਬ ਕੀ ਨਾ ਕਹੂੰ ਅਬ ਕੀ ਜਬ ਕੀ ਬਾਤ ਕਹੂੰ ਮੈਂ ਅਬ ਕੀ ਜਬ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਸੋ ਉਸ ਲਈ ਕਲਗੀਧਰ ਪਾਤਸ਼ਾਹ ਨੇ ਇਹ ਸੰਤ ਸਿਪਾਹੀਆਂ ਦੀ ਜਥੇਬੰਦੀ ਸਾਜੀ, ਤੇ ਉਹਨਾਂ ਨੂੰ ਜਦੋਂ ਪੰਜਾਂ ਨੂੰ ਵਾਰੀ ਵਾਰੀ ਤੰਬੂ ਵਿੱਚ ਲਿਜਾ ਕੇ ਫਿਰ ਕੁਝ ਸਮੇਂ ਸੰਗਤ ਉਤਸੁਕਤਾ ਨਾਲ ਉਡੀਕਦੀ ਰਹੀ, ਔਰ ਕੁਝ ਵਿਅਕਤੀ ਜਿਹੜੇ ਸੀਗੇ ਉਹ ਉਤਸੁਕ ਰਹੇ ਵੀ ਅਗਲੀ ਵਾਰੀ ਜਦੋਂ ਮਹਾਰਾਜ ਸੀਸ ਮੰਗਿਆ ਤੇ ਮੈਂ ਭੇਟਾ ਕਰੂੰਗਾ। ਉਹ ਵੀ ਪੰਜ ਸਿੰਘ ਸੀਗੇ ਜਿਹਨਾਂ ਨੂੰ ਫਿਰ ਪੰਜ ਮੁਕਤਿਆਂ ਦਾ ਖਿਤਾਬ ਦਿੱਤਾ ਗਿਆ ਇਹਨਾਂ ਪੰਜਾਂ ਤੋਂ ਬਾਅਦ। ਫਿਰ ਮਹਾਰਾਜ ਨੇ ਸਜਾ ਕੇ ਬਾਣਿਆਂ ਦੇ ਵਿੱਚ ਤੇ ਉਹਨਾਂ ਨੂੰ ਸਟੇਜ ਤੇ ਲੈ ਆਂਦਾ। ਭਾਈ ਸੰਤੋਖ ਸਿੰਘ ਤੇ ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਉਸ ਦਿਨ ਅੰਮ੍ਰਿਤਪਾਨ ਨਹੀਂ ਕਰਵਾਇਆ, ਅਗਲੇ ਦਿਨ ਉਹਨਾਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਚਲੋ ਇਹ ਵੀ ਸਾਨੂੰ ਗੱਲ ਕਰਨ ਦੀ ਲੋੜ ਨਹੀਂ ਸੀ ਕਿ ਉਸ ਦਿਨ ਕਰਵਾਇਆ ਜਾਂ ਅਗਲੇ ਦਿਨ ਕਰਵਾਇਆ, ਅੰਮ੍ਰਿਤਪਾਨ ਉਹਨਾਂ ਨੂੰ ਕਰਵਾਇਆ। ਤੇ ਉਸ ਤੋਂ ਬਾਅਦ ਫਿਰ ਕਈ ਲੋਕੀ ਵੀ ਪਛਤਾਉਂਦੇ ਵੀ ਰਹੇ, ਕੋਈ ਤਾਂ ਉਸ ਵੇਲੇ ਭੱਜ ਵੀ ਗਏ ਉੱਥੋਂ ਡਰਪੋਕ, ਕੁਝ ਭੱਜਣ ਜੋਗੀ ਵੀ ਹਿੰਮਤ ਨਾ ਰਹੀ ਮੇਰੇ ਵਰਗਿਆਂ ਚ, ਉਹ ਡਰਦੇ ਬੈਠੇ ਹੀ ਰਹੇ ਤੇ ਕੁਝ ਪਛਤਾਵਾ ਹੋਇਆ ਉਹਨਾਂ ਨੂੰ,
ਕਈਆਂ ਨੇ ਜਾ ਕੇ
ਕੌਤਕ ਵਰਤਾਇਆ ਕਿ ਸਾਡੀ ਪ੍ਰੀਖਿਆ ਲਈ,
ਕਈਆਂ ਨੇ
ਮਾਤਾ ਜੀ ਕੋਲ ਮਸੰਦ ਗਏ,
ਕਈਆਂ ਨੇ ਮੇਰੇ ਵਰਗਿਆਂ ਨੇ ਜਾ ਕੇ ਚੁਗਲੀ ਵੀ ਕੀਤੀ ਫਿਰ ਮਾਤਾ ਜੀ ਕੋਲ, ਤੇਰੇ ਪੁੱਤ ਨੂੰ ਕੁਝ ਹੋ ਗਿਆ।
ਤੁਸੀਂ 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 ਆਪਣੇ ਵਰਗੇ ਨਾ ਕਹੋ, ਤੁਸੀਂ ਤੇ ਗੁਰੂ ਦੇ ਕਿਰਤੀ ਸਿੱਖ ਹੋ, ਮੇਰੇ ਵਰਗੇ ਕਹਿ ਲੋ ਜਿਹੜੇ ਮਸੰਦ ਸੀ ਗੁਰੂ ਘਰ ਦੇ ਕੜਾਹ ਪ੍ਰਸ਼ਾਦ ਛਕਣ ਵਾਲੇ, ਉਹ ਮਾਤਾ ਜੀ ਕੋਲ ਚਲੇ ਗਏ ਵੀ ਗੁਰੂ ਦੇ ਸਿਰ ਤੇ ਨਾ ਦੇਵੀ ਸਵਾਰ ਹੋ ਗਈ ਆ, ਇਹਨਾਂ ਦਾ ਹੋ ਗਿਆ ਸਿਰ ਫਿਰ ਤੇ ਸਿੱਖਾਂ ਦੇ ਸਿਰ, ਤੇ ਤੁਸੀਂ ਇਉਂ ਕਰੋ ਵੀ ਇਹਨਾਂ ਨੂੰ ਗੱਡੀ ਤੋਂ ਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗੱਡੀ ਤੇ ਬਿਠਾ ਦਿਓ।
ਉਹ ਗੱਲ ਤਾਂ ਉਹ ਸਾਰੇ ਤਰ੍ਹਾਂ ਦੇ ਹੁੰਦੇ ਆ ਨਾ ਵੀ ਵਿੱਚ, ਪਰ ਗੱਲ ਇਹ ਆ ਵੀ ਜਿਹੜਾ ਨਿਤਰਿਆ ਮੈਦਾਨ ਦੇ ਵਿੱਚ ਉਦੋਂ ਸੀਸ ਭੇਟ ਕੀਤੇ, ਦੇਖੋ ਉਹ ਇੱਕ ਸਿੰਬਲ ਹੈ। ਦੋ ਚੀਜ਼ਾਂ ਤਾਂ ਜੀ ਆਪਾਂ ਬਰੀਫਲੀ 10 ਮਿੰਟ ਨੇ ਆਪਣੇ ਕੋਲ ਕਰਨੀਆਂ। ਇੱਕ ਤਾਂ ਸਤਿਕਾਰਯੋਗ ਅਜਮੇਰ ਸਿੰਘ ਹੋਣਾ ਨੇ ਬੜਾ ਸੁੰਦਰ ਨੁਕਤਾ ਭੇਜਿਆ, ਕਹਿੰਦੇ ਕਿ ਪੰਜ ਪਿਆਰੇ ਉਸੇ ਦਿਨ ਗੁਰੂ ਦਰਬਾਰ ਵਿੱਚ ਨਹੀਂ ਸੀ ਆਏ, ਉਹਨਾਂ ਦੇ ਪੁਰਖੇ ਸਿੱਖੀ ਨਾਲ ਜੁੜੇ ਹੋਏ ਸਨ। ਇਹ ਘਟਨਾ ਗਵਾਹ ਹੈ ਕਿ ਗੁਰੂ ਨਾਨਕ ਮਤ ਦੂਰ ਦੂਰ ਤੱਕ ਬਹੁਤੇ ਭਾਰਤ ਦੇ ਵਿੱਚ ਮੰਨਿਆ ਜਾ ਰਿਹਾ ਸੀ, ਤੇ ਕਹਿੰਦੇ ਹੁਣ ਤਾਂ ਚਲੋ ਸੁੰਗੜ ਰਿਹਾ ਥੋੜਾ ਜਿਹਾ, ਪਰ ਵਿਦੇਸ਼ਾਂ ਦੇ ਵਿੱਚ ਫੈਲ ਰਿਹਾ ਹੈ ਸਿੱਖ ਧਰਮ। ਸੋ ਇਸ ਦੇ ਨਾਲ ਇਹ ਅੰਦਾਜ਼ਾ ਲਾ ਰਿਹਾ ਅਸੀਂ ਲਾਇਆ ਕਿ ਜਿਹੜੇ ਪੰਜਾਂ ਪਿਆਰਾਂ ਦਾ ਹਿੰਦੁਸਤਾਨ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਆਉਣਾ, ਔਰ ਇਹ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਕਿ ਇੱਕ ਇਹ ਰਾਸ਼ਟਰ ਕਹਿ ਲਓ, ਹੁਣ ਜਿਹੜਾ ਰਾਸ਼ਟਰਵਾਦ ਕਹਿ ਰਹੇ ਨੇ, ਅਸਲ ਦੇ ਵਿੱਚ ਗੁਰੂ ਸਾਹਿਬ ਨੇ ਇਕੱਠੇ ਕੀਤਾ, ਯੂਨਾਈਟ ਕੀਤਾ ਸਾਰੇ ਹਿੰਦੁਸਤਾਨ ਨੂੰ। ਠੀਕ ਹੈ, ਇੱਕ ਤਾਂ ਇਹ ਨੁਕਤਾ। ਦੂਜਾ ਨੁਕਤਾ ਇਹ ਹੈ ਕਿ ਜਿਹੜੀਆਂ ਕੌਮਾਂ, ਜਿਹੜੀਆਂ ਬਰਾਦਰੀਆਂ ਲਤਾੜੀਆਂ ਮੰਨੀਆਂ ਜਾਂਦੀਆਂ ਸੀ, ਚਲੋ ਉਸ ਟਾਈਮ ਤਾਂ ਸਾਰੀਆਂ ਹੀ ਲਤਾੜੀਆਂ ਸੀ, ਈਵਨ ਕਿ ਬ੍ਰਾਹਮਣ ਖੱਤਰੀ ਵੀ ਦੁਖੀ ਸੀਗੇ ਹਨਾ, ਕਿਉਂਕਿ ਧਾੜਵੀਆਂ ਨੇ ਕਬਜ਼ਾ ਕੀਤਾ ਹੋਇਆ ਸੀ। ਸੋ ਉਹ ਜਿਹੜੀ ਇੱਕ ਸਟੇਟਮੈਂਟ ਹੈ ਕਿ ਹੁਣ ਦੇਖੋ ਸਾਂਝਾ ਸਾਡਾ ਇੱਕ ਮੋਰਚਾ ਆ, ਇਹਦੇ ਵਿੱਚ ਹੁਣ ਜਾਤ ਪਾਤ ਤੁਹਾਨੂੰ ਛੱਡਣੀ ਪੈਣੀ ਹੈ ਤਾਂ ਆਜ਼ਾਦੀ ਮਿਲਣੀ, ਨਹੀਂ ਤਾਂ ਤੁਹਾਡੀ ਹੋਂਦ ਵੀ ਖਤਮ ਹੈ। ਠੀਕ ਹੈ, ਸੋ ਇਸ ਕਰਕੇ ਕਿਉਂਕਿ ਦੇਖੋ ਜੇ ਆਪਾਂ ਉਹਨਾਂ ਨੂੰ ਦੇਖੀਏ ਤਾਂ ਉਹ ਆਪ ਖੱਤਰੀ ਸਨ ਗੁਰੂ ਸਾਹਿਬ, ਮਤਲਬ ਜੇ ਆਪਾਂ ਜਾਤ ਪਾਤ ਵੱਲ ਨੂੰ ਜਾਣਾ ਆ। ਸੋ ਉਹਨਾਂ ਨੇ ਆਪ ਇਹ ਡੈਕਲੇਰੇਸ਼ਨ ਕੀਤੀ ਮੇਰੀ ਮੇਰਾ ਮੰਨਣਾ ਆਪ ਡਿਕਲੇਅਰ ਕੀਤਾ ਵੀ ਹੁਣ ਇਹ ਖਤਮ ਕਰਨਾ ਪੈਣਾ ਤਾਂ ਸਾਨੂੰ ਆਜ਼ਾਦੀ ਮਿਲਣੀ ਹੈ ਤਾਂ ਸਾਨੂੰ ਜੀਣ ਦਾ ਅਧਿਕਾਰ ਮਿਲਣਾ ਇਸ ਕੰਟਰੀ ਚ ਨਹੀਂ ਤਾਂ ਖਤਮ ਹੈ ਜੇ ਅਸੀਂ ਜਾਤਾਂ ਪਾਤਾਂ ਸੋ ਇੱਕ ਬਹੁਤ ਵੱਡੀ ਸਟੇਟਮੈਂਟ ਦੇ ਗਏ ਹੋ ਤੇ ਔਰ ਦੇਖੋ ਫਿਰ ਉਹਨਾਂ ਦੀ ਕੌਲ ਦੇ ਉੱਤੇ ਜੇ ਕਹਿੰਦੇ ਜਾਤਾਂ ਪਾਤਾਂ ਦੇ ਵਿੱਚ ਇੱਕ ਦੂਜੇ ਨਾਲ ਨਫ਼ਰਤ ਬਹੁਤ ਸੀ ਦੇਖੋ ਗੁਰੂ ਸਾਹਿਬ ਨੇ ਕੌਲ ਕੀਤੀ ਉਹਨਾਂ ਨੇ ਸੱਦਾ ਦਿੱਤਾ ਔਰ ਸਾਰੀਆਂ ਬਰਾਦਰੀਆਂ ਨੇ ਉਹਨਾਂ ਦਾ ਸਾਥ ਦਿੱਤਾ ਖੜ ਕੇ ਫਿਰ ਉੱਥੇ ਜਾਤ ਪਾਤ ਨਾ ਤਾਂ ਉਹਨਾਂ ਬਰਾਦਰੀਆਂ ਨੇ ਦੇਖੀ ਤੇ ਨਾ ਫਿਰ ਗੁਰੂ ਸਾਹਿਬ ਨੇ ਦੇਖੀ ਆ ਔਰ ਇਹ ਨੁਕਤਾ ਅੱਜ ਦੇ ਜਮਾਨੇ ਦੇ ਵਿੱਚ ਵੀ ਜਿਹੜੀਆਂ ਬਰਾਦਰੀਆਂ ਆਪਣੇ ਆਪ ਨੂੰ ਕਹਿੰਦੀਆਂ ਕਿ ਅਸੀਂ ਲਤਾੜੀਆਂ ਅਸੀਂ ਦਲਿਤ ਆ ਉਹਨਾਂ ਨੂੰ ਵੀ ਇਸ ਸੰਦਰਭ ਦੇ ਵਿੱਚ ਦੇਖਣਾ ਪੈਣਾ ਆ ਕਿ ਉਹ ਵੀ ਆਪਣੇ ਅੰਦਰੋਂ ਜਾਤ ਪਾਤ ਆਪ ਕੱਢ ਲੈਣ ਤਾਂ ਮੈਨੂੰ ਲੱਗਦਾ ਕਿ 90% ਪ੍ਰੋਬਲਮ ਉਦਾਂ ਹੀ ਸੋਲਵ ਹੋ ਜਾਣੀ ਆ
ਉਹ ਗੱਲ ਤੇ ਹੈ ਨਾ ਵੀ ਜੇ ਕੋਈ ਸੋ ਕਾਸਟ ਅਨੁਸਾਰ ਸਮਝਿਆ ਜਾਂਦਾ ਸੀ ਵੀ ਕਿ ਨੀਵੀ ਜਾਤ ਵਾਲਾ ਆ ਤੇ ਉਹ ਆਪ ਆਪਣੇ ਆਪ ਨੂੰ ਕਹੇ ਵੀ ਮੈਂ ਤੁਹਾਡੇ ਨੂੰ ਕੀ ਕਾਟਿਆ ਮੇਰੇ ਚ ਕਬੀਰ ਜੀ ਨੇ ਤੇ 550 ਪਹਿਲਾਂ ਹੀ ਕਹਿ ਤਾ ਹੈ ਨਾ ਬ੍ਰਾਹਮਣਾਂ ਦੇ ਸਮਝ ਲਓ ਵੀ ਸਮਾਜਿਕ ਤੇ ਧਾਰਮਿਕ ਸਾਮਰਾਜ ਨੂੰ ਚੈਲੰਜ ਕੀਤਾ ਸੀ ਜਦੋਂ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾੜ ਕਾਹੇ ਨਹੀਂ ਆਇਆ ਹਮਕਤ ਬ੍ਰਾਹਮਣ ਤੁਮਕਤ ਸੂਦ ਤੁਮਕਤ ਬ੍ਰਾਹਮਣ ਹਮਕਤ ਸੂਦ ਹਮਕਤ ਲਹੂ ਤੁਮਕਤ ਦੂਧ ਕੀ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਵਗਦਾ ਹੈ ਵੀ ਤੂੰ ਉੱਚਾ ਹੈ ਮੇਰੇ ਨਾਲ ਸੋ ਇਸ ਲਈ ਜਿਹਨਾਂ ਨੂੰ ਸਦੀਆਂ ਤੋਂ ਲਤਾੜਿਆ ਰੱਖਿਆ ਉਹਨਾਂ ਨੂੰ ਆਪ ਆਪਣੀ ਹਿੰਮਤ ਕਰਕੇ ਤਾਂ ਉੱਠਣਾ ਚਾਹੀਦਾ
ਜੀ ਔਰ ਨਹੀਂ ਬਹੁਤ ਮਤਲਬ ਮੈਂ ਵੱਖਰੇ ਐਂਗਲ ਤੋਂ ਸੋਚ ਰਿਹਾ ਵੀ ਜਿੱਦਾਂ ਗੁਰੂ ਸਾਹਿਬ ਨੇ ਇਹ ਆਪ ਹੀ ਦੇਖੋ ਉਹਨਾਂ ਦਾ ਸਾਥ ਵੀ ਦਿੱਤਾ ਜਦੋਂ ਉਹਨਾਂ ਨੇ ਇੱਕ ਚੰਗੇ ਮਨਸ਼ੇ ਦੇ ਨਾਲ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਦੇਖੋ ਪਹਿਲਾਂ ਪਿਤਾ ਦੀ ਸ਼ਹੀਦੀ ਹੋ ਚੁੱਕੀ ਸੀ ਹਨਾ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਹੋ ਚੁੱਕੀ ਤੇ ਉਹਨਾਂ ਨੇ ਡਿਕਲੇਅਰ ਕੀਤਾ ਵੀ ਹੁਣ ਟਾਈਮ ਆ ਗਿਆ ਕਿ ਆਪਾਂ ਆਪਣੀ ਲੜਾਈ ਲੜੀਏ ਰਲ ਕੇ ਤੇ ਇੱਕ ਉਹ ਬਹੁਤ ਵੱਡੀ ਸਟੇਟਮੈਂਟ ਜਿਹਨੂੰ ਅਮਰੀਕਾ ਵਾਲੇ ਕਹਿੰਦੇ ਆ ਨਾ ਕਿ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਜੀ ਉਹ ਬੜਾ ਮਹਾਨ ਹੈ ਅਸਲ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਸਿੱਖ ਜਗਤ ਦੇ ਵਿੱਚ 3 ਡੈਕਲਰੇਸ਼ਨਾਂ ਹੋਈਆਂ ਆ ਜਿੱਥੇ ਤੱਕ ਤਾਂ ਜੀ ਮਤਲਬ ਮੈਂ ਥੋੜੇ ਇੱਕ ਡੈਕਲਰੇਸ਼ਨ ਤਾਂ ਹੋਈ ਆ ਵੀ ਬਾਬਰ ਬਾਣੀ ਦੇ ਵਿੱਚ ਜੈਸੀ ਮੈਂ ਆਵੇ ਖਸਮ ਕੀ ਬਾਣੀ ਉਹਦੇ ਵਿੱਚ ਡੈਕਲਰੇਸ਼ਨ ਕੀਤੀ ਆ ਕਿ ਇਹ ਸੱਚ ਕੀ ਬੇਲਾ ਸੱਚ ਅੱਖੂਗਾ ਮੇਰਾ ਚੇਲਾ ਠੀਕ ਇੱਕ ਤਾਂ ਉਹ ਡੈਕਲਰੇਸ਼ਨ ਹੈ ਸੱਚ ਕੀ ਬੇਲਾ ਵੀ ਮੇਰਾ ਜਿਹੜਾ ਮਤਲਬ ਚੇਲਾ ਆ ਜਾਂ ਮੇਰਾ ਜਿਹੜਾ ਗਾਂ ਉੱਤਰਾਧਿਕਾਰੀ ਆ ਮੇਰੀ ਜੋਤ ਆ ਉਹ ਸੱਚ ਹੀ ਕਹੂਗੀ ਉਹ ਡੈਕਲਰੇਸ਼ਨ ਆ ਠੀਕ ਹੈ ਦੂਜੀ ਜਿਹੜੀ ਆ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਦਿੱਤਾ 6ਵੇਂ ਪਾਤਸ਼ਾਹ ਨੇ ਡਿਕਲੇਅਰ ਕੀਤਾ ਉਹਨਾਂ ਨੇ ਵੀ ਇਸੇ ਤਰ੍ਹਾਂ ਕੀਤਾ ਆਪਾਂ ਨੂੰ ਨਾ ਜਿਹੜਾ ਆਨੰਦਪੁਰ ਦੀ ਆਪਾਂ ਬਹੁਤ ਜ਼ਿਆਦਾ ਅਹਿਮੀਅਤ ਕਈ ਵਾਰੀ ਦਿੰਦੇ ਹਾਂ ਦੇਣੀ ਵੀ ਚਾਹੀਦੀ ਆ ਪਰ ਉਹ ਤੋਂ ਵੀ ਵੱਡੀ ਅਹਿਮੀਅਤ 6ਵੇਂ ਪਾਤਸ਼ਾਹ ਦੀ ਆ ਵੀ ਮੀਰੀ ਪੀਰੀ ਦੇ ਸਿਧਾਂਤ ਦੇ ਦੌਰਾਨ ਉਹਨਾਂ ਨੇ ਜਦੋਂ ਡਿਕਲੇਅਰ ਕੀਤਾ ਕਿ ਹੁਣ ਮੈਨੂੰ ਤੁਸੀਂ ਆ ਹੀਰੇ ਮੋਤੀ ਜਵਾਹਰਾਤ ਨਾ ਚੜਾਓ ਹੁਣ ਮੈਨੂੰ ਤੁਸੀਂ ਹਥਿਆਰ ਘੋੜੇ ਇਹ ਦਿਓ ਠੀਕ ਹੈ ਨਾ ਉਹਨਾਂ ਨੇ ਹਾਂ ਤੇ ਇਸ ਕਰਕੇ ਜਵਾਨੀ ਉਹ ਇਸ ਕਰਕੇ ਹਾਂ ਉੱਥੇ ਵੀ ਉਹ ਡੈਕਲਰੇਸ਼ਨ ਹੋਈ ਆਜ਼ਾਦੀ ਦੀ ਫਿਰ ਤੀਜੀ ਡੈਕਲਰੇਸ਼ਨ ਜਿਹੜੀ ਅਮਲੀ ਜਾਮਾ ਹੈ ਪੂਰੇ ਤੌਰ ਤੇ ਫੁੱਲ ਔਨ ਵਾਰ ਜਿਹੜੀ ਹੈ ਉਹ ਜਿਹੜੀ ਇਨੀਸ਼ੀਏਟ ਸ਼ੁਰੂ ਕੀਤੀ ਉਹ 10ਵੇਂ ਪਾਤਸ਼ਾਹ ਨੇ ਫਿਰ ਉਹ ਡਿਕਲੇਅਰ ਕੀਤਾ ਸੋ ਆਨੰਦਪੁਰ ਦਾ ਜਿਹੜਾ ਕਹਿ ਲਓ ਕਿ ਉਹ ਅਸੀਂ ਹੁਣ ਮਤੇ ਦੀ ਗੱਲ ਕਰਦੇ ਹਾਂ ਆਨੰਦਪੁਰ ਦੀ ਡੈਕਲਰੇਸ਼ਨ ਆਫ ਵਾਰ ਜਿਹੜੀ ਹੈ 10ਵੇਂ ਪਾਤਸ਼ਾਹ ਨੇ ਕੀਤੀ ਔਰ ਪੰਜਾਂ ਪਿਆਰਿਆਂ ਦਾ ਸਾਜਣਾ ਉਹ ਇੱਕ ਸਿੰਬੋਲਿਕ ਕਹਿ ਲਓ ਕਿ ਬਿੰਬ ਦੇ ਵਜੋਂ ਵਰਤਿਆ ਜਾਣਾ ਚਾਹੀਦਾ ਕਿ ਉਸ ਦੀ ਜਿਹੜੀ ਚਿਣਗ ਹੈ ਫਿਰ ਚਲੋ ਸਾਨੂੰ ਪਤਾ ਹੀ ਹੈ ਸੋ ਤਾਂ ਜੀ ਆਪਾਂ ਪੰਜ ਪਿਆਰਿਆਂ ਦੀ ਗੱਲ ਕਰਦੇ ਹਾਂ 5 ਮਿੰਟ ਆਪਣੇ ਕੋਲ ਬਾਕੀ ਆ ਤੇ
ਹਾਂਜੀ ਬੋਲੋ
ਹਾਂਜੀ ਇਹਨਾਂ ਦੀ ਕੁਰਬਾਨੀਆਂ ਦੇ ਬਾਰੇ ਥੋੜੀ ਜਿਹੀ ਗੱਲ ਆਪਾਂ ਕਰਨੀ ਆ ਪੰਜਾਂ ਪਿਆਰਿਆਂ ਦੀ ਤੇ ਕਦੋਂ ਕਦੋਂ ਸ਼ਹੀਦ ਹੋਏ
ਹਾਂਜੀ ਇਹ ਪੰਜਾਂ ਦੇ ਵਿੱਚੋਂ ਇਹ ਪੰਜੇ ਹੀ ਗੁਰੂ ਸਾਹਿਬ ਨਾਲ ਚਮਕੌਰ ਦੀ ਗੜੀ ਵਿੱਚ ਸੀਗੇ
ਜੀ
ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਾਧ ਸਿੰਘ ਇਹ ਪੰਜੇ ਹੀ ਚਮਕੌਰ ਦੀ ਗੜੀ ਵਿੱਚ ਸੀਗੇ ਦੋ ਸਾਹਿਬ ਉਹਨਾਂ 40 ਵਿੱਚ ਸੀ ਦੋ ਸਾਹਿਬਜ਼ਾਦੇ 42 ਹੋ ਗਏ ਗੁਰੂ ਸਾਹਿਬ 43 ਹੋ ਗਏ ਤੇ ਲੱਖਾਂ ਦਾ ਮੁਕਾਬਲਾ ਕਰਕੇ ਤੇ ਫਿਰ ਪੰਥ ਦੇ ਕਹਿਣ ਤੇ ਦੋਵੇਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਔਰ ਪੰਜਾਂ ਵਿੱਚੋਂ ਤਿੰਨ ਪਿਆਰੇ ਵੀ ਉੱਥੇ ਸ਼ਹੀਦ ਹੋਏ ਨੇ ਚਮਕੌਰ ਸਾਹਿਬ ਦੇ ਵਿੱਚ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਤੇ ਦੋ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਤੀਜੇ ਭਾਈ ਮਾਨ ਸਿੰਘ ਉਹ ਪੰਜਾਂ ਪਿਆਰਿਆਂ ਵਿੱਚ ਨਹੀਂ ਸਨ ਇਹ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਰਾਤ ਦੇ ਸਮੇਂ ਗੜੀ ਵਿੱਚੋਂ ਨਿਕਲ ਕੇ ਗਏ ਨੇ ਔਰ ਤਾੜੀ ਮਾਰ ਕੇ ਤਾੜੀ ਸਾਹਿਬ ਗੁਰਦੁਆਰਾ ਯਾਦ ਵਿੱਚ ਮੌਜੂਦ ਹੈ ਪੀਰੇ ਹਿੰਦ ਮੇਹਰ ਅਹਿਮਦ ਹਿੰਦ ਦਾ ਪੀਰ ਜਾ ਰਿਹਾ ਜੇ ਤੁਹਾਡੇ ਚ ਹਿੰਮਤ ਫੜ ਲਓ ਤੋ ਵੰਗਾਰ ਕੇ ਭੇਰਾ ਪਾਈਆਂ ਹੋਈਆਂ ਫੌਜਾਂ ਨੂੰ ਉੱਥੋਂ ਨਿਕਲੇ ਨੇ ਤੇ ਇਹ ਪੰਜ ਪਿਆਰਿਆਂ ਚੋਂ ਤਿੰਨ ਤਾਂ ਇੱਥੇ ਸ਼ਹੀਦ ਹੋਏ ਨੇ ਤੇ ਜਿਹੜੇ ਦੋ ਸੀਗੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਇਹ ਹਜ਼ੂਰ ਸਾਹਿਬ ਤੱਕ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਵਿਚਰੇ ਨੇ ਤੇ ਹਾਂ ਤੁਸੀਂ ਹੁਣ ਦੱਸੋ ਵੀ ਇਹਨਾਂ ਦੀ ਹੁਣ ਮੈਨੂੰ ਸ਼ਹੀਦੀ ਦਾ ਨੀ ਮੈਂ ਪੜ੍ਹ ਸਕਿਆ ਕਿਤੇ ਯਾਦ ਕਿਵੇਂ
ਇਹ ਆਪਾਂ ਅਗਲੇ ਪ੍ਰੋਗਰਾਮ ਚ ਕਰਾਂਗੇ ਕਿਉਂਕਿ ਇਹ ਥੋੜਾ ਜਿਹਾ ਲੰਬਾ ਹੋ ਜਾਣਾ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਫਿਰ ਅਰਦਾਸ ਨੂੰ ਕੰਟੀਨਿਊ ਰੱਖਣਾ ਤੇ ਡਿਟੇਲ
ਨਹੀਂ ਉਹ ਤੇ ਰੱਖਣੀ ਆ ਪਰ ਜੇ ਦੱਸ ਦਿਓ
ਜਿਹੜੇ ਦੋ ਪਿਆਰੇ ਨੇ ਨਾ ਉਹ ਬੰਦਾ ਬਹਾਦਰ ਦੇ ਨਾਲ ਵੀ ਆਏ ਨੇ ਤੇ ਉਹਨਾਂ ਨੇ ਆ ਕੇ
ਸੁਨੇਹਾ
ਦਿੱਤਾ ਹਾਂਜੀ ਹਾਂਜੀ ਉਹ ਉੱਥੇ ਵੀ ਆਏ ਨੇ ਤੇ ਉਹਨਾਂ ਲੜਾਈਆਂ ਦੇ ਹੁਣ ਮੈਨੂੰ ਐਗਜੈਕਟਲੀ ਨੀ ਪਤਾ ਕਿਹੜੀ ਲੜਾਈ ਦੇ ਵਿੱਚ ਕਿਹੜੇ ਸਿੰਘ ਸ਼ਹੀਦ ਹੋਏ ਨੇ ਪਰ ਉਹਨਾਂ ਨੇ ਬੰਦਾ ਬਹਾਦਰ
ਨਹੀਂ ਦੇਖੋ ਥੋੜਾ ਜਿਹਾ ਸ਼ੰਕਾ ਆ ਵੀ ਜੇ ਦੋ ਪਿਆਰੇ ਬੰਦੇ ਬਹਾਦਰ ਨਾਲ ਆਏ ਆ ਤੇ ਬੰਦੇ ਬਹਾਦਰ ਨੂੰ ਜਿਹੜੇ ਪੰਜ ਸਿੰਘਾਂ ਦੀ ਉੱਤੇ ਪੰਚਾਇਤ ਕਮਾਂਡ ਦਿੱਤੀ ਆ ਵੀ ਇਹਨਾਂ ਦੀ ਆਗਿਆ ਚੱਲਣਾ ਉਹਨਾਂ ਚ ਪਿਆਰਿਆਂ ਚੋਂ ਕੋਈ ਨੀ ਹੈਗਾ ਉਹ ਹੈਗੇ ਨੇ ਭਾਈ ਦੋ ਭਰਾ ਪੱਟੀ ਦੇ ਭਾਈ ਰਾਮ ਸਿੰਘ ਤੇ ਬਾਜ ਸਿੰਘ ਤੇ ਦੋ ਪਿਓ ਪੁੱਤ ਭਾਈ ਵਿਨੋਦ ਸਿੰਘ ਤੇ ਕਾਹਨ ਸਿੰਘ ਤੇ ਇੱਕ ਕੋਈ ਅਜਾਇਬ ਸਿੰਘ ਸੀ ਇਹ ਪੰਜ ਸੀਗੇ ਜਿਨ੍ਹਾਂ ਨੂੰ ਮਹਾਰਾਜ ਨੇ ਨਾਲ ਦੇ ਕੇ ਕਿਹਾ ਵੀ ਇਹਨਾਂ ਪੰਜਾਂ ਦੀ ਸਲਾਹ ਦੇ ਨਾਲ ਚੱਲਣਾ ਇਹਨਾਂ ਦੀ ਅਗਵਾਈ ਚੱਲਣਾ ਉਹਨਾਂ ਚ ਜੇ ਪੰਜ ਪਿਆਰੇ ਤੇ ਮਹਾਰਾਜ ਨੇ ਪੰਜਾਂ ਦੇ ਵਿੱਚ ਉਹਨਾਂ ਨੂੰ ਵੀ ਦੋਵਾਂ ਨੂੰ ਰੱਖਣਾ ਸੀਗਾ
ਜੀ ਹੁਣ ਇੱਦਾਂ ਹੈ ਕਿ
ਵਿਚਾਰ ਜਿਹਾ ਹੀ ਆ
ਹਾਂ ਮੇਰੇ ਕੋਲ ਕਿਤਾਬਾਂ ਪਈਆਂ ਨੇ ਸਾਰੇ ਪੰਜਾਂ ਪਿਆਰਿਆਂ ਦੀਆਂ ਜੀਵਨੀਆਂ ਦੇ ਤੇ ਉਹ ਮੈਂ ਅਧਿਐਨ ਕਰਕੇ ਅਗਲੇ ਹਫਤੇ ਆਪਾਂ ਸਰੋਤਿਆਂ ਨਾਲ ਜਾਣਕਾਰੀ ਦੇਵਾਂਗੇ ਆਪਣੀ ਜਾਣਕਾਰੀ ਚ ਵੀ ਅਸੀਂ ਵਾਧਾ ਕਰਾਂਗੇ ਜੀ ਸੋ
ਤੇ ਬਾਕੀ ਇਹ ਹੈ ਵੀ ਲਿਆਉਂਦੇ ਤੁਸੀਂ ਮੈਨੂੰ ਆਓ ਤੇ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਮੇਰੇ ਨਾਲੋਂ ਵੱਧ ਤੁਸੀਂ ਕਰਦੇ ਹੋ ਮੈਨੂੰ ਤੇ ਤੁਹਾਡਾ ਗਿਆਨ ਸੁਣ ਕੇ ਈਰਖਾ ਦੀ ਅੱਗ ਲੱਗ ਰਹੀ ਹੈ ਵੀ ਇਹ ਮੇਰਾ ਜਿਹੜਾ ਐਂਕਰ ਆ ਉਹ ਮੈਨੂੰ ਬੋਲਣ ਹੀ ਨੀ ਦਿੰਦਾ ਤੇ ਉਹ ਮੈਨੂੰ ਜਿਹੜਾ ਨਹੀਂ ਪਤਾ ਹੁੰਦਾ ਪਤਾ ਨੀ ਕਿੱਥੋਂ ਗੱਲਾਂ ਕੱਢ ਕੇ ਲਿਆਉਣਾ
ਤਾਇਆ ਜੀ ਉਹ ਸਵੇਰੇ ਵਾਲਾ ਸੀ ਨੁਕਤਾ ਸਵੇਰੇ ਵਾਲਾ ਨੁਕਤਾ ਤਾਂ ਕਰੀ ਜਾਂਦੇ ਹੋ ਤੁਸੀਂ ਹੁਣ ਮੇਰੀ ਸਿਫਤ ਕਰੀ ਜਾ ਰਹੇ ਹੋ ਮੈਨੂੰ ਹੁਣ ਤੁਸੀਂ ਥੱਲੇ ਸੁੱਟਣਾ ਚਾਹੁੰਦੇ ਹੋ
ਨਹੀਂ ਮੈਂ ਸਿਫਤ ਨੀ ਤੁਹਾਡੀ ਕਰ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਵੀ ਈਰਖਾ ਦੀ ਅੱਗ ਪਾ
ਰਹੀ
ਹੈ
ਇਹ ਤੁਹਾਡੀ ਓਨੈਸਟੀ ਹੈ ਜੀ ਇਹ ਤੁਹਾਡਾ ਤੁਸੀਂ ਦੱਸ ਰਹੇ ਹੋ ਤੇ ਕੋਈ ਦੱਸਦਾ ਨੀ ਹੁੰਦਾ ਏਦਾਂ ਗੱਜਣ ਵਾਲਾ ਬਾਈ ਜੀ ਵੀ ਇੰਤਜ਼ਾਰ ਕਰ ਰਹੇ ਨੇ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਲੈਣਾ ਤੇ ਦੇਖੋ ਬੜਾ ਆਨੰਦ ਆ ਰਿਹਾ ਬਹੁਤ ਸਾਰੇ ਸਰੋਤੇ ਮੈਸੇਜ ਭੇਜ ਰਹੇ ਨੇ ਕਿ ਇਹ ਜਿਹੜੀ ਸੀਰੀਜ਼ ਚੱਲ ਰਹੀ ਹੈ ਨਾ ਇਹ ਸੁਣ ਕੇ ਬੜਾ ਆਨੰਦ ਆ ਰਿਹਾ ਕਿ ਅਸੀਂ ਆਪਣੇ ਇਤਿਹਾਸ ਦੇਖੋ ਸਾਰੇ ਤਕਰੀਬਨ ਜਾਣਦੇ ਨੇ ਇਹਨੂੰ ਪਰ ਇਸ ਨੂੰ ਮੁੜ ਕੇ ਉਜਾਗਰ ਕਰਨਾ ਲਿਆਣਾ ਇਹਨੂੰ ਰਿਪੀਟ ਕਰਨਾ ਮਤਲਬ ਇੱਕ ਇਹ ਵੀ ਵਧੀਆ ਗੱਲ ਹੈ ਮੈਨੂੰ ਤਾਂ ਆਪ ਆਨੰਦ ਆ ਰਿਹਾ ਮੈਨੂੰ ਇਉਂ ਲੱਗ ਰਿਹਾ ਸੀ ਗਿਆਨੀ ਜੀ ਮੈਨੂੰ ਅੱਜ ਇਉਂ ਲੱਗ ਰਿਹਾ ਸੀ ਮੈਂ ਆਨੰਦਪੁਰ ਪਹੁੰਚਿਆ ਹੋਇਆ ਧਰਤੀ ਤੇ ਉਸ ਸਮੇਂ ਦੇ ਵਿੱਚ ਇਹ ਗੱਲ
ਉਹ ਗੱਲ ਇਹ ਆ ਵੀ ਉਹਨਾਂ ਦੀ ਵੀ ਪ੍ਰੋੜਤਾ ਵਜੋਂ ਵੀ ਉਹ ਕਿ ਫਾਰਸੀ ਦਾ ਇੱਕ ਸ਼ੇਰ ਆ ਜਿਹਦੀ ਪੰਜਾਬੀ ਬਣਦੀ ਆ ਵੀ ਇਹ ਮਨੁੱਖ ਜੇ ਤੂੰ ਆਪਣੇ ਸੀਨੇ ਦੇ ਦਾਗਾਂ ਨੂੰ ਤਾਜ਼ਾ ਰੱਖਣਾ ਆ ਤੇ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਸੁਣਦਾ ਸੁਣਾਉਂਦਾ ਰਿਹਾ ਕਰ ਸੋ ਇਹ ਸਾਡੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਇਤਿਹਾਸ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸਾਡੇ ਗੁਰੂਆਂ ਪੀਰਾਂ ਬਜ਼ੁਰਗਾਂ ਸ਼ਹੀਦਾਂ ਮਰੀਦਾਂ ਸੇਵਾਦਾਰਾਂ ਜਥੇਦਾਰਾਂ ਦਾ ਜਿਹੜੇ ਜੀਵਨ ਇਤਿਹਾਸ ਆ ਉਹ ਸਾਡੇ ਬਜ਼ੁਰਗਾਂ ਦੀਆਂ ਕਥਾ ਆ ਕਹਾਣੀਆਂ ਆ ਉਹਨਾਂ ਨੂੰ ਦੁਹਰਾਉਂਦੇ ਰਹਿਣਾ ਚਾਹੀਦਾ ਸਮੇਂ ਸਮੇਂ
ਜੀ ਤਾਂ ਜੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਤੇ ਅਗਲੇ ਪੰਦਰਵਾੜੇ ਫੇਰ ਆਪਾਂ ਪ੍ਰੋਗਰਾਮ ਕਰਾਂਗੇ ਕੰਟੀਨਿਊ ਰੱਖਾਂਗੇ ਸ਼ੁਕਰਾਨਾ ਜੀ ਬਹੁਤ ਬਹੁਤ ਵਾਹਿਗੁਰੂ ਜੀ ਫਤਿਹ ਜੀ ਸੋ ਤਾਇਆ ਜੀ ਸਾਡੇ ਨਾਲ ਜੁੜੇ ਹੋਏ ਸਨ ਸਿਡਨੀ ਤੋਂ ਬਹੁਤ ਬਹੁਤ ਧੰਨਵਾਦ ਤੇ ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਗੱਜਣਵਾਲਾ ਬਾਈ ਜੀ ਨੂੰ ਪ੍ਰੋਗਰਾਮ ਚ ਲੈਂਦੇ ਹਾਂ ਤੇ ਬਹੁਤ ਹੀ ਖੂਬਸੂਰਤ ਐਪੀਸੋਡ ਅੱਜ ਉਹ ਪੇਸ਼ ਕਰਨਗੇ ਮਿਲਦੇ ਹਾਂ ਜੀ ਇੱਕ ਡੇਢ ਮਿੰਟ ਦੀ ਬ੍ਰੇਕ ਤੋਂ ਬਾਅਦ
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਬੇਸ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਾਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਫੇਰ ਇੱਕ ਵਾਰੀ ਹਾਰਦਿਕ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਾਰੀ ਫੇਰ ਚਿੰਤਨ ਕਰਾਂਗੇ ਚਰਚਾ ਕਰਾਂਗੇ ਵਿਚਾਰਾਂ ਕਰਾਂਗੇ
ਆਪਣੇ ਸੁਖਮਿੰਦਰ ਗੱਜਣਵਾਲਾ ਬਾਈ ਜੀ ਨਾਲ, ਜਿਹੜਾ ਅਕਸਰ ਬੜੇ ਡੂੰਘਾਈ ਦੇ ਵਿੱਚੋਂ ਗੱਲਾਂ ਕੱਢ ਕੇ ਲੈ ਕੇ ਆਉਂਦੇ ਨੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਜੋ ਘਟਨਾਕ੍ਰਮ ਸਾਡੇ ਆਲੇ ਦੁਆਲੇ ਵਾਪਰ ਰਿਹਾ। ਇੱਕ ਵਾਰੀ ਫੇਰ ਦੱਸਦਾ ਕਿ ਬਾਈ ਜੀ ਨੇ ਬਹੁਤ ਹੀ ਰਿਸਪੈਕਟੇਬਲ ਜੌਬ ਕੀਤੀ ਹੈ, ਤੇ ਉਸ ਤੋਂ ਬਾਅਦ ਇਹਨਾਂ ਨੇ 20 ਸਾਲ ਐਜ਼ ਏ ਸਕਾਲਰ ਵੀ ਸਿੱਖ ਅਧਿਐਨ ਕੀਤਾ ਆ, ਔਰ ਅਨੇਕਾਂ ਕਿਤਾਬਾਂ ਦੇ ਵਿੱਚ ਯੋਗਦਾਨ ਪਾਇਆ, ਰਿਸਰਚ ਦੇ ਵਿੱਚ ਯੋਗਦਾਨ ਪਾਇਆ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ। ਸਤਿ ਸ੍ਰੀ ਅਕਾਲ ਬਾਈ ਜੀ। ਉਹ
ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਦੋਸਤਾਂ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਤੰਦਰੁਸਤ ਹੋ, ਰਾਜੀ ਖੁਸ਼ੀ ਹੋ ਸਾਰੇ?
ਹਾਂਜੀ, ਕਿਰਪਾ ਹੈ।
ਹਾਂਜੀ,
ਮਹਾਰਾਜ ਦੀ ਕਿਰਪਾ।
ਅੱਜ ਅਸੀਂ ਥੋੜੀ ਗੱਲ ਕਰੀਏ ਜੂਨ 1984 ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਹਦੀਆਂ ਕੁਛ ਪਰਤਾਂ ਤੇ ਆਪਾਂ ਗੱਲ ਕਰਾਂਗੇ, ਕੁਛ ਨਵੇਕਲੇ ਕੋਣਾਂ ਤੋਂ ਆਪਾਂ ਉਹਨੂੰ ਵਾਚਣ ਦੀ ਕੋਸ਼ਿਸ਼ ਕਰਾਂਗੇ ਡਿਫਰੈਂਟ ਐਂਗਲ ਤੋਂ। ਸੋ ਅੱਜ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਾਈ ਜੀ, ਇਸ ਟੌਪਿਕ ਤੇ ਆਪਾਂ ਅੱਜ ਗੱਲ ਕਰਾਂਗੇ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਪੰਜਾਬ ਇੱਕ ਵਾਧ ਸੂਬਾ ਸੀ, ਜੋ ਦੇਸ਼ ਦੇ ਹੋਰ ਸਭ ਸੂਬਿਆਂ ਨਾਲੋਂ ਵੱਧ ਵਿਕਸਿਤ ਤੇ ਵੱਧ ਅਮੀਰੀ ਦੇ ਮਾਰਗ ਤੇ ਗਾਮਜ਼ਨ ਸੀ। ਪਰ ਸਿੱਖ ਕੌਮ ਦੇ ਦਰਦੀ ਮਨਾਂ ਅੰਦਰ ਵਕਤ ਦੇ ਬੀਤਣ ਨਾਲ ਇੱਕ ਹੋਂਦ ਦੇ ਗੁਆਚਣ ਦਾ ਤੌਖਲਾ ਜ਼ੋਰ ਫੜਦਾ ਜਾ ਰਿਹਾ ਸੀ, ਕਿਉਂਕਿ ਸਿੱਖ ਕੌਮ ਇੱਕ ਖੁਦ ਮੁਖਤਾਰ ਸੋਵਰਨ ਸਟੇਟ ਦਾ ਨਿੱਘ ਤੇ ਆਨੰਦ ਮਾਣ ਚੁੱਕੀ ਸੀ। ਉਹ ਅਜੇ ਵੀ ਇੱਕ ਆਜ਼ਾਦਾਨਾ ਸਿਆਸੀ ਬ੍ਰਹਿਮੰਡ ਦੀ ਪਹਿਚਾਣ ਹਾਸਲ ਕਰਨ ਦੀ ਮੁੰਤਜ਼ਰ ਸੀ। ਉਹ ਖਾਲਸੇ ਦੇ ਰਾਜ ਵਰਗਾ ਦੁਬਾਰਾ ਆਜ਼ਾਦ ਫਿਜ਼ਾ ਵਾਲਾ ਮੰਜ਼ਰ ਦ੍ਰਿਸ਼ਟ ਹੋਇਆ ਲੋਚਦੀ ਸੀ। ਸਿੱਖ ਕੌਮ ਦੇ ਦਰਦਮੰਦਾਂ ਨੂੰ ਲੱਗ ਰਿਹਾ ਸੀ ਕਿ ਸਭ ਤੋਂ ਵੱਧ ਕੁਰਬਾਨੀਆਂ ਤੇ ਵਿਸ਼ਾਲ ਖੂਨ ਡੋਲਣ ਵਾਲੀ ਕੌਮ ਦੀ ਜੋ ਕਿਸੇ ਵੇਲੇ ਵਿਸ਼ਾਲ ਪ੍ਰਤਿਭਾ ਸੀਗੀ ਉਹ ਖੁਸਦੀ ਜਾ ਰਹੀ ਹੈ, ਗੁਆਚਦੀ ਜਾ ਰਹੀ ਹੈ। ਗੱਲ ਕੀ, ਸੰਵੇਦਨਸ਼ੀਲ ਸਿੱਖ ਮਨਾਂ ਦੀ ਚੇਤਨਾ ਨੂੰ ਆਪਣੇ ਗੁਆਚਦੇ ਜਾ ਰਹੇ ਵਿਰਸੇ ਦੇ ਅਹਿਸਾਸ ਦੀ ਹੋਂਦ ਦਿਨ ਬ ਦਿਨ ਟੁੰਬ ਰਹੀ ਸੀ। ਜਾਣੇ ਅਣਜਾਣੇ ਇਸ ਅਹਿਸਾਸ ਦੀ ਪੂਰਤੀ ਹਿੱਤ ਅੰਸ਼ਕ ਰੂਪ ਵਿੱਚ ਹੀ ਸਹੀ ਅਕਾਲੀ ਦਲ ਵੱਲੋਂ ਧਰਮ ਮੋਰਚੇ ਦਾ ਆਗਾਜ਼ ਹੋਇਆ। ਭਲੇ ਚਾਹੇ ਇਹ ਮੋਰਚਾ ਸਿਆਸੀ ਤੇ ਭੂਗੋਲਿਕ ਲੋੜਾਂ ਤੇ ਆਧਾਰਿਤ ਸੀਗਾ, ਭਲੇ ਇਹ ਖਾਲਸੇ ਰਾਜ ਦੇ ਸਮਾਨ ਪੂਰਤੀ ਦਾ ਪ੍ਰਯੋਜਨ ਨਹੀਂ ਸੀ, ਪਰ ਫਿਰ ਵੀ ਸਮੂਹ ਪੰਜਾਬੀਆਂ ਨੇ ਮੋਰਚੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਕੁੱਲ ਪੰਜਾਬ ਇੱਕ ਵਾਰ ਇੱਕ ਮੁੱਦੇ ਤੇ ਸਹਿਮਤ ਤੇ ਇਕੱਤਰ ਹੋਇਆ ਲੱਗਿਆ। ਗੱਲ ਨੂੰ ਮੈਂ ਬਹੁਤੀ ਲੰਬੀ ਨਾ ਕਰਾਂ। ਮੋਰਚਾ ਭਖਿਆ, ਸੰਘਰਸ਼ ਚੱਲਿਆ, ਜੇਲਾਂ ਭਰੀਆਂ ਗਈਆਂ, ਪਰ ਸਮਾਂ ਪਾ ਕੇ ਮੋਰਚਾ ਆਪਣੇ ਸਿਆਸੀ ਭੂਗੋਲਿਕ ਪ੍ਰਯੋਜਨ ਦੇ ਮਾਰਗ ਵੱਲ ਨਾ ਜਾਂਦਾ ਹੋਇਆ ਸਿਆਸੀ ਹੱਥਾਂ ਚੋਂ ਨਿਕਲ ਕੇ ਸਿੱਖ ਮਨਾਂ ਦੀ ਅਸਲ ਤ੍ਰਿਖਾ ਚਾਹਤ ਜੋ ਡਿਜ਼ਾਇਰ ਸੀਗੀ ਉਹਦੇ ਵਾਲੇ ਪਾਸੇ ਹੋ ਗਿਆ ਇਹ ਮੋਰਚਾ। ਰੱਬ ਦੀ ਕਰਨੀ, ਉਸ ਵੇਲੇ ਸਿੱਖ ਕੌਮ ਨੂੰ ਇੱਕ ਪੈਗੰਬਰੀ ਤੱਤ ਵਾਲਾ ਜਾਂ ਪੈਗੰਬਰੀ ਅੰਸ਼ ਵਾਲਾ ਧਾਰਮਿਕ ਰਹਿਬਰ ਮਿਲ ਚੁੱਕਿਆ ਸੀ। ਉਹ ਸੀ ਮਹਾਨ ਸੰਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ। ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਪ੍ਰਚਾਰ ਦੌਰੇ ਕਰਕੇ ਅਤੇ ਆਪਣੀਆਂ ਬੁਲੰਦ ਦਲੀਲਾਂ ਸਦਕੇ ਕੌਮ ਦੇ ਦਿਲਾਂ ਦਾ ਮੁਹੱਬੇ ਰੋਲ ਮਾਡਲ ਬਣ ਚੁੱਕਿਆ ਸੀਗਾ। ਸੰਤਾਂ ਦੇ ਆਗਾਜ਼ ਤੋਂ ਪਹਿਲਾਂ ਦੇਸ਼ ਦੇ ਹੋਰ ਜਿੰਨੇ ਵੀ ਧਰਮ ਸੀਗੇ, ਕਲਟ ਸੀਗੇ, ਅਖੌਤੀ ਨਿਰੰਕਾਰੀ ਵਰਗੇ ਸਮੁਦਾਏ ਸੀਗੇ, ਉਹਨਾਂ ਸਾਰਿਆਂ ਵੱਲੋਂ ਸਿੱਖ ਕੌਮ ਦੇ ਸ਼ਾਨਾ ਮਤੇ ਇਤਿਹਾਸ ਵਿਰਾਸਤ ਨੂੰ ਬੁਰੀ ਤਰ੍ਹਾਂ ਨਿਵਾਇਆ, ਗਿਰਾਇਆ ਤੇ ਮੁਕਾਇਆ ਜਾ ਰਿਹਾ ਸੀਗਾ। ਉਸ ਵੇਲੇ ਦੀਆਂ ਸਿਆਸੀ ਸਿੱਖ ਜਮਾਤਾਂ ਆਪਣੇ ਨਿੱਜੀ ਸੌੜੇ ਮੁਫਾਦਾਂ ਪਿੱਛੇ ਸਿੱਖ ਆਸ਼ੇ ਭੁੱਲ ਚੁੱਕੀਆਂ ਸਨ। ਆਪਣਾ ਜਿਹੜਾ ਉਹਨਾਂ ਦਾ ਇਤਿਹਾਸਕ ਸਵੈ ਮਾਣ ਸੀ ਉਹ ਕਾਇਮ ਨਹੀਂ ਸੀ ਰੱਖ ਸਕੀਆਂ। ਕਿਸੇ ਨੂੰ ਵੀ ਕੌਮ ਦੇ ਬੁਲੰਦ ਮਰਾਤਬੇ ਨੂੰ ਲਿਸ਼ਕਾਉਣ ਦਾ, ਲੋਕ ਪ੍ਰਿਯਤਾ ਬਹਾਲ ਕਰਾਉਣ ਦਾ ਫਿਕਰ ਹੀ ਨਹੀਂ ਸੀ ਰਿਹਾ। ਗੱਲ ਕੀ, ਦੇਸ਼ ਦੀਆਂ ਨਿੱਕੜ ਸੁੱਕੜ ਸਭ ਜਮਾਤਾਂ ਖਾਲਸੇ ਦੇ ਕੌਮ ਦੇ ਦਿਨ ਬ ਦਿਨ ਗਿਰਦੇ ਜਾ ਰਹੇ ਗ੍ਰਾਫ ਤੇ ਖੁਸ਼ ਹੋ ਰਹੀਆਂ ਸੀ ਤੇ ਤੰਜ ਕੱਸਦੀਆਂ ਸਨ ਤੇ ਪੱਤਨ ਦੇ ਕਾਰਨ ਢੂੰਡ ਰਹੀਆਂ ਸਨ। ਜੂਨ 84 ਬਾਈ ਜੀ, ਜੂਨ 84 ਤੇ ਆ ਜਾਓ। ਜੂਨ 84 ਜਿਸ ਨੂੰ ਅਸੀਂ ਜੂਨ 84 ਦਾ ਘੱਲੂਘਾਰਾ ਕਹਿੰਦੇ ਹਾਂ, ਇਹ ਲਕਬ ਨੇ ਨਾਮ ਦਿੰਦੇ ਹਾਂ, ਇਹ ਇੱਕ ਝੜਪ ਨਹੀਂ ਸੀਗੀ। ਇਹ ਦੁਨੀਆ ਦੀ ਚੌਥੀ ਮਹਾਨ ਫੌਜੀ ਸ਼ਕਤੀ ਤੇ ਸਿੰਘ ਸੂਰਮਿਆਂ ਵਿਚਕਾਰ ਪੂਰਨ ਜੰਗ ਦੇ ਪੈਰਾਡਾਈਮ ਦੇ ਕੰਸੈਪਟ ਨੂੰ ਪੂਰਾ ਕਰਦੀ ਇਤਿਹਾਸਕ ਵਾਰ ਸੀ, WAR ਸੀ, ਲੜਾਈ ਸੀ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੁੱਠੀ ਭਰ ਸੈਂਕੜੇ ਕੁ ਜੁਝਾਰੂ ਸਿੰਘ ਸਨ ਉਸ ਵੇਲੇ। ਸਟੇਟ ਦਾ ਉਹਨਾਂ ਨਾਲ ਕੀ ਮੁਕਾਬਲਾ ਸੀ? ਚਾਹੁੰਦੀ ਤਾਂ ਭਲੀ ਪ੍ਰਕਾਰ ਹੋਰ ਪਲੈਨਿੰਗ ਹੋ ਸਕਦੀ ਸੀਗੀ, ਸਭ ਕੁਝ ਮੈਨੇਜ ਹੋ ਸਕਦਾ ਸੀ, ਪਰ ਸਟੇਟ ਦਾ ਏਜੰਡਾ ਬਹੁਤ ਹਿਡਨ ਸੀ, ਮਨੋਰਥ ਬਹੁਤ ਗੁਪਤ ਸੀ। ਉਸ ਦਾ ਇਰਾਦਾ ਤਾਂ ਸਿੱਖ ਸਪਿਰਟ ਨੂੰ ਨੇਸ ਤੋਂ ਨਬੂਦ ਕਰਨਾ ਸੀ। ਭਲਾ ਸੋਚੋ ਵੀ ਦੇਸ਼ ਨੇ ਇਸ ਜੇ ਨਾ ਕੀਤਾ ਹੁੰਦਾ ਦੇਸ਼ ਨੇ ਟੁੱਟ ਥੋੜਾ ਜਾਣਾ ਸੀਗਾ। ਬਸ ਇੱਕ ਸਬਕ ਸਿਖਾਉਣ ਦੀ ਉਹਨਾਂ ਨੇ ਸੋਚੀ ਸੀ, ਪਰ ਕਿਸੇ ਨੂੰ ਵੀ ਕੀ ਪਰ ਕਿਸੇ ਨੂੰ ਕੀ ਪਤਾ ਹੈ ਵੀ ਭਵਿੱਖ ਨੇ ਕੀ ਦੇਣਾ ਤੇ ਕੀ ਬਖਸ਼ਣਾ ਹੁੰਦਾ, ਉਸ ਬਾਰੇ ਤਾਂ ਆਲਮਾਈਟੀ ਅੱਲਾ ਹੀ ਜਾਣਦਾ ਹੈ।
ਜਿਸ ਤਰ੍ਹਾਂ ਤੁਸੀਂ ਬਾਈ ਜੀ ਕਿਹਾ ਕਿ ਸਟੇਟ ਦਾ ਏਜੰਡਾ ਹੋਰ ਸੀ, ਵਾਰ ਹੈ, ਲੜਾਈ ਹੈ, ਘੱਲੂ ਘਾਰਾ ਹੁੰਦਾ ਕਿ ਥੋੜੇ ਖਿੱਤੇ ਵਿੱਚ ਥੋੜੇ ਲੋਕਲ ਫੋਰਸਿਸ ਇਹ ਇਹਨੂੰ ਇੰਪਲੀਮੈਂਟ ਕਰਦੀਆਂ, ਇਹਨੂੰ ਐਗਜੀਕਿਊਟ ਕਰਦੀਆਂ, ਪਰ ਇਹ ਜਿਹੜਾ ਟੈਂਕਾਂ ਨਾਲ ਆਣਾ, ਇਹਦੇ ਵਿੱਚ ਜਨਰਲ ਇਨਵੋਲਵ ਸੀਗੇ, ਚਿਕਨਰਲ ਇਨਵੋਲਵ ਸੀਗੇ, ਡਿਫੈਂਸ ਇਨਵੋਲਵ ਸੀ, ਸਾਰਾ ਕੁਛ ਸੀਗਾ। ਇਹ ਇੱਕ ਬਹੁਤ ਵੱਡੀ ਜੰਗ ਨੀਤੀ ਦੇ ਅਧੀਨ ਇਹਨੂੰ ਕਈ ਸਾਲਾਂ ਤੋਂ ਪਲਾਨ ਕੀਤਾ ਲੱਗਦਾ ਹੈ, ਕੀਤਾ ਵੀ ਉਹ ਮੰਨ ਵੀ ਰਹੇ ਨੇ, ਫਾਈਲਾਂ ਆ ਰਹੀਆਂ ਨੇ। ਇੱਥੋਂ ਤੱਕ ਕਿ ਆਲਮੀ ਪੱਧਰ ਦੇ ਉੱਤੇ ਪਤਾ ਲੱਗਿਆ ਬਾਈ ਜੀ ਕਿ ਇੰਗਲੈਂਡ ਵੀ ਇਨਵੋਲਵ ਸੀ ਉਸ ਦੇ ਵਿੱਚ, ਉਸ ਵੇਲੇ ਮਾਰਗਰੇਟ ਥੈਚਰ ਉੱਥੋਂ ਦੀ ਪ੍ਰਾਈਮ ਮਿਨਿਸਟਰ ਦੀ, ਉਹਦੀਆਂ ਫਾਈਲਾਂ ਵੀ ਹੁਣ ਬਾਹਰ ਨਿਕਲ ਰਹੀਆਂ, ਉਹਦੀਆਂ ਇਨਵੈਸਟੀਗੇਸ਼ਨਾਂ ਵੀ ਚੱਲ ਰਹੀਆਂ, ਰਸ਼ੀਆ ਵੀ ਇਨਵੋਲਵ ਸੀਗਾ, ਇਜ਼ਰਾਈਲ ਵੀ ਇਨਵੋਲਵ ਸੀ। ਇੱਕ ਛੋਟੇ ਜਿਹੇ 2% ਵਾਲੇ ਧਰਮ ਨੂੰ ਦੱਬਣ ਦੇ ਲਈ, ਉਹਨਾਂ ਦੀ ਰੂਹਾਨੀ ਦੱਬਣ ਦੇ ਲਈ ਐਡੇ ਵੱਡੇ ਪੱਧਰ ਤੇ ਪਲਾਨਿੰਗ ਹੋ ਜਾਣੀ, ਇਹਨੂੰ ਘੱਲੂ ਘਾਰੇ ਦਾ ਨਾਮ ਦੇਣਾ ਤਾਂ ਠੀਕ ਨਹੀਂ ਹੈਗਾ। ਇਹ ਤਾਂ ਵੱਡੀ ਜੰਗ ਦੀਆਂ ਤਿਆਰੀਆਂ ਹੈ, ਦੋ ਮਤਲਬ ਉਹ ਦੇਸ਼ਾਂ ਤੇ ਹਮਲਾ ਕਰਨ ਵੇਲੇ ਇੱਦਾਂ ਇੱਕ ਦੂਜੇ ਨਾਲ ਜਿਹੜੀਆਂ ਕੂਟਨੀਤੀਆਂ ਅਪਣਾਉਂਦੇ ਨੇ, ਤੇ ਉਹ ਉਧਰੋਂ ਤਾਂ ਪੂਰੀ ਲੜਾਈ ਦੀ ਤਿਆਰੀ ਸੀ ਸੈਂਕੜੇ ਸਿੰਘਾਂ ਦੇ।
ਬਾਈ ਜੀ ਇਸ ਜੰਗ ਬਾਰੇ ਮੁਅਰਖ ਇਤਿਹਾਸਕਾਰ ਅੱਗੇ ਜਾ ਕੇ ਜਦ ਵੀ ਲਿਖੂਗਾ, ਅਜੇ ਤੱਕ ਮੇਰੇ ਅਨੁਸਾਰ ਜੋ ਲਿਖਿਆ ਜਾਣਾ ਸੀ ਉਹ ਨਹੀਂ ਲਿਖਿਆ ਗਿਆ ਹੈਗਾ, ਇਨਫੋਰਮੇਸ਼ਨ ਬੇਸਡ ਹੀ ਸਾਰਾ ਕੁਛ ਲਿਖਿਆ ਗਿਆ ਹੈ। ਜੋ ਅੱਗੇ ਜਾ ਕੇ ਲਿਖੇਗਾ ਇਸ ਜੰਗ ਦਾ, ਇਸ ਵਰਤਾਂਤ ਦਾ ਜਦ ਉਹ ਡੀਪ ਅਨੈਲਿਸਿਸ ਕਰੇਗਾ ਤਾਂ ਉਸ ਦੇ ਇਤਿਹਾਸਕੀ ਵਰਕਿਆਂ ਦੇ ਅਰਥ ਅੱਜ ਵਾਲੇ ਨਹੀਂ ਹੋਣਗੇ, ਉਹਦੇ ਅਰਥ ਹੋਰ ਹੋਣਗੇ, ਅੱਜ ਦੇ ਲੇਖਕ ਜਾਂ ਸਮਕਾਲੀ ਦੀ ਲਿਖਤ ਵਰਗੇ ਨਹੀਂ ਹੋਣਗੇ। ਇਹ ਨਹੀਂ ਹੋਣਗੇ ਵੀ ਇਹ ਲੜਾਈ ਦਾ ਇੱਕ ਛੋਟਾ ਜਿਹਾ ਮਨੋਰਥ ਸੀਗਾ ਵੀ ਕਾਂਗਰਸ ਨੇ ਜਾਂ ਇੰਦਰਾ ਨੇ ਆਪਣੇ ਸਿਆਸੀ ਨਿੱਜੀ ਲਾਹੇ ਲਈ ਇੱਕ ਅਡੰਬਰ ਰਚਿਆ ਸੀ। ਉਹ ਜਿਹੜੇ ਲਿਖੂਗਾ, ਜਿਹੜਾ ਮੁਅਰਖ ਅੱਗੇ ਜਾ ਕੇ ਲਿਖੂਗਾ, ਪਤਾ ਨੀ 10 ਸਾਲਾਂ ਨੂੰ ਲਿਖੇ, 5 ਨੂੰ ਲਿਖੇ, ਕਦੋਂ ਲਿਖੇ, ਪਰ ਜਦੋਂ ਉਹ ਲਿਖੂਗਾ ਸੱਚ ਲਿਖੂਗਾ, ਉਹ ਹਰਫ ਅਸਲ ਸੱਚ ਦੀ ਗੱਲ ਕਰਦੇ ਦਿਸਣਗੇ, ਤੇ ਜਿਹੜਾ ਸਟੇਟ ਦਾ ਹਿਡਨ ਏਜੰਡਾ ਹੈ ਉਹਦੀ ਤਹਿਰੀਰ ਹੋਵੇਗੀ, ਉਹਦੀ ਲਿਖਤ ਹੋਵੇਗੀ ਅਸਲ ਦੀ।
ਜੀ ਬਿਲਕੁਲ, ਇਹ ਮੰਗ ਕਰਦਾ ਜੀ ਇਹ ਵਿਸ਼ਾ, ਕਿਉਂਕਿ ਅਸੀਂ ਇੱਕ ਕੋਣ ਤੋਂ ਦੇਖਿਆ ਔਰ ਉਹਨਾਂ ਟਾਈਮਾਂ ਦੇ ਵਿੱਚ ਉਹ ਕਿਤਾਬਾਂ ਲਿਖੀਆਂ ਗਈਆਂ ਜਦੋਂ ਪੂਰੀ ਖੁੱਲ ਵੀ ਨਹੀਂ ਸੀਗੀ ਉਹਨਾਂ ਨੂੰ ਛਾਪਣ ਦੀ, ਲਿਖਣ ਦੀ, ਔਰ ਜਿਹੜੀ ਜਿਹੜੀ ਲਿਖੀਆਂ ਗਈਆਂ ਉਹਨਾਂ ਨੂੰ ਪ੍ਰਕਾਸ਼ਿਤ ਨਹੀਂ ਹੋਣ ਦਿੱਤਾ। ਸੋ ਆਉਣ ਵਾਲਾ ਟਾਈਮ ਜਿਸ ਤਰ੍ਹਾਂ ਸਾਡਾ ਜਿਹੜਾ ਸਿੱਖ ਭਾਈਚਾਰਾ ਆ ਦੁਨੀਆਂ ਦੇ ਵਿੱਚ ਫੈਲਦਾ ਆ, ਆਜ਼ਾਦਾਨਾ ਵਰਤਾਰਾ ਕਰ ਰਿਹਾ ਆ, ਉਹ ਇੰਡੀਪੈਂਡੈਂਟਲੀ ਇਸ ਨੂੰ ਕੋਈ ਫੌਜੀ ਨਜ਼ਰੀਏ ਦੇ ਨਾਲ, ਕੋਈ ਰਾਜ ਨੀਤੀਆਂ ਦੇ ਜਿਹੜੇ ਰਾਜ ਕਰਨੇ ਆ, ਫੌਜਾਂ ਨੂੰ ਕਿੱਦਾਂ ਕੰਟਰੋਲ ਕਰਨਾ, ਉਹ ਕਿੱਦਾਂ ਸੋਚਦੀਆਂ ਆ, ਜਿਨ੍ਹਾਂ ਨੂੰ ਇਹੋ ਜਿਹੇ ਤਜਰਬੇ ਹੋਣਗੇ ਉਹ ਆਪਣੇ ਨਜ਼ਰੀਏ ਨਾਲ ਦੇਖਣਗੇ ਕਿ ਜੀਓ ਪੋਲੀਟਿਕਸ ਦੇ ਵਿੱਚ ਕਿ ਦੁਨੀਆਂ ਚ ਕਿਹੜਾ ਦੇਸ਼ ਕਿਹਨੂੰ ਫੇਵਰ ਕਰ ਰਿਹਾ, ਕਿਹੜਾ, ਉਸ ਨਜ਼ਰੀਏ ਤੇ ਇਹਨੂੰ ਦੇਖਿਆ ਜਾਏਗਾ। ਕਿਉਂਕਿ ਬਾਈ ਆਪਾਂ ਗੱਲ ਕੀਤੀ ਵੀ ਸੀ ਕਿ ਸਿੱਖਾਂ ਦੇ ਸਿਰ ਦੇ ਉੱਤੇ ਬ੍ਰਿਟਨ ਨੇ 2 ਵਰਲਡ ਵਾਰਾਂ ਲੜੀਆਂ, ਤੇ ਜਿੱਥੇ ਵੀ ਉਹ ਕਹਿੰਦੇ ਸੀ ਸਾਡੇ ਨਾਲ ਸਿੱਖ ਨੇ, ਸਾਡੇ ਨਾਲ ਸਿੱਖ ਨੇ, ਤੇ ਕਿਸੇ ਹੱਦ ਤੱਕ ਮੈਨੂੰ ਲੱਗਦਾ ਕਿ ਬਹੁਤ ਸਾਰੇ ਦੇਸ਼ ਜਿੱਦਾਂ ਰਸ਼ੀਆ ਆ ਉਹ ਵੀ ਸਿੱਖਾਂ ਦੀ ਤਾਕਤ ਨੂੰ ਬਹੁਤ ਘਟਾਉਣਾ ਚਾਹੁੰਦਾ ਸੀਗਾ ਕਿ ਉਹਨਾਂ ਨੂੰ ਵੀ ਕਿਤੇ ਖਤਰਾ ਨਾ ਪੈਦਾ ਹੋ ਜਾਵੇ।
ਹਾਂ ਬਾਈ ਜੀ, ਮੈਨੂੰ ਲੱਗਦਾ ਸੀ ਵੀ ਇਹ ਜਿਹੜਾ ਜੂਨ 84 ਦਾ ਦਿਹਾੜਾ ਕਿਤੇ ਐ ਨਾ ਹੋਵੇ ਵੀ ਜਿਵੇਂ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ ਸੀ ਨਾ
ਜੀ,
ਤੇ ਕੁਝ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਮਿਸਹੈਪ ਹੋਈਆਂ ਸੀਗੀਆਂ, ਕਿਤੇ ਉਹਨਾਂ ਵਰਗਾ ਇੱਕ ਦਿਨ ਦਾ ਯਾਦ ਕਰਨ ਦਾ ਦਿਹਾੜੇ ਤੱਕ ਹੀ ਨਾ ਸੀਮਤ ਰਹਿ ਜਾਵੇ। ਮੈਨੂੰ ਸ਼ੁਰੂ ਚ ਲੱਗਦਾ ਸੀ ਕਿਉਂਕਿ ਮੇਰੀ ਇੰਨੀ ਮਤ ਨਹੀਂ ਸੀ ਵੀ ਉੱਥੋਂ ਦਿਹਾੜਾ ਹੀ ਨਾ ਵੀ ਇੱਕ ਦਿਨ ਆਪਾਂ ਦਿਹਾੜਾ ਮਨਾ ਲਈਏ, ਪਰ ਨਹੀਂ, ਡੇ ਬਾਈ ਡੇ, ਈਅਰ ਬਾਈ ਈਅਰ, ਹਰ ਸਾਲ ਇਹ ਜਦ ਵੀ ਜੂਨ 84 ਆਉਂਦਾ ਤੇ ਆਉਂਦਾ ਰਹੂਗਾ, ਇਹ ਇੱਕ ਨਿਆਰੇ ਤੇ ਵੱਖਰੇ ਪ੍ਰਚੰਡ ਰੂਪ ਵਿੱਚ ਪ੍ਰਗਟ ਹੁੰਦਾ ਪ੍ਰਤੀਤ ਹੋਊਗਾ। ਵਿਰੋਧੀ ਪੱਖਾਂ ਦਾ ਖਿਆਲ ਸੀਗਾ ਵੀ ਲੋਕ ਭੁੱਲਣ ਹਾਰ ਹੈ ਇਸ ਘਟਨਾ ਨੂੰ ਵੀ ਸਿੱਖ ਇੱਕ ਦੁਰਘਟਨਾ ਜਾਣ ਕੇ ਆਪਣੇ ਚੇਤਿਆਂ ਚੋਂ ਵਿਸਾਰ ਦੇਣਗੇ, ਪਰ ਕੌਮ ਦੇ ਰਚਨਹਾਰੇ ਦੀ ਬਖਸ਼ਿਸ਼ ਕਹਿ ਲਓ ਜਾਂ ਉਹਦਾ ਵਰਦਾਨ ਕਹਿ ਲਓ, ਸਮਝ ਲਵੋ ਵੀ ਉਹ ਪੀੜ੍ਹੀ ਜਿਹੜੇ ਅੱਜ ਹੈ ਨੀ ਗੀ, ਉਹ ਜਿਹੜੀ ਆਉਣ ਵਾਲੀ ਪੀੜ੍ਹੀ ਵੀ, ਉਹ ਪੀੜ੍ਹੀ ਜਿਸ ਨੇ ਇਸ ਘੱਲੂਘਾਰੇ ਨੂੰ ਨਹੀਂ ਵੀ ਵੇਖਿਆ, ਉਹਨਾਂ ਦੇ ਮਨਾਂ ਅੰਦਰ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜੂਨ 84 ਵਿੱਚ ਸ਼ਹਾਦਤਾਂ ਪਾਉਣ ਵਾਲੇ ਸ਼ਹੀਦਾਂ ਦੀ ਕੁਰਬਾਨੀ ਕੌਮ ਦੀ ਚੜ੍ਹਦੀ ਕਲਾ ਵਿੱਚ ਹੋਣ ਦਾ ਬਿੰਬ ਹਮੇਸ਼ਾ ਹਮੇਸ਼ਾ ਲਈ ਸਿਰਜਦੀ ਦਿਸੇਗੀ। ਉਹਨਾਂ ਦੇ ਵੀ ਜਦੋਂ ਇਸ ਸਾਕੇ ਨੂੰ ਪੜ੍ਹਨਗੇ ਲਿਖਣਗੇ ਉਹਨਾਂ ਨੂੰ ਲੱਗੂਗਾ ਵੀ ਇਹ ਜਿਹੜੇ ਸ਼ਹੀਦਾਂ ਦਾ ਦੀ ਕੁਰਬਾਨੀ ਹੈ ਇਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਲਿਜਾਊਗੀ ਅਤੇ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਚੜ੍ਹਦੀ ਕਲਾ ਵਿੱਚ ਤੇ ਇੱਕ ਅਜੀਬ ਹੌਸਲਾ ਬਖਸ਼ੇਗੀ। ਉਹ ਜੂਨ 84 ਦੇ ਬਰਤਾਂਤ ਸੰਬੰਧੀ ਤਜਜ਼ੀਆਕਾਰਾਂ ਉੱਚ ਕੋਟੀ ਦੇ ਲੇਖਕਾਂ ਵੱਲੋਂ ਲਿਖਿਆ ਅਨੈਲਿਸਿਸ ਜੋ ਮਿਲਦਾ ਹੈ ਤਾਂ ਪਤਾ ਲੱਗਦਾ, ਜੋ ਕਿਤਾਬਾਂ ਰਚੀਆਂ ਗਈਆਂ ਉਹ ਤੇ ਉਹ ਪਤਾ ਲੱਗਦਾ ਹੈ ਵੀ ਉਹ ਇਹ ਵੀ ਸਟੇਟ ਦੀ ਇਹ ਮਨਸ਼ਾ ਸੀਗੀ, ਇਹ ਧਾਰਨਾ ਸੀ ਕਿ ਇਹ ਲੜਾਈ ਘੰਟੇ ਅੱਧੇ ਘੰਟੇ ਚ ਖਤਮ ਨਹੀਂ ਹੋਣੀ ਚਾਹੀਦੀ, ਲਮੇਰਾ ਸਮਾਂ ਚੱਲਣੀ ਚਾਹੀਦੀ ਹੈ ਤਾਂ ਜੋ ਵਰਲਡ ਵਿੱਚ ਵੱਡਾ ਮੈਸੇਜ ਜਾ ਸਕੇ। ਸਟੇਟ ਨੂੰ ਖਦਸ਼ਾ ਸੀਗਾ ਕਿ ਇਹ ਲੜਾਈ ਕੁਝ ਮਿੰਟਾਂ ਜਾਂ ਅੱਧੇ ਪੌਣੇ ਘੰਟੇ ਵਿੱਚ ਮੁੱਕ ਜਾਵੇਗੀ, ਪਰ ਕਿਸੇ ਨੂੰ ਉਸ ਉੱਪਰਲੇ ਦੇ ਰਹੱਸਾਂ ਬਾਰੇ ਕੀ ਪਤਾ ਹੈ ਵੀ ਜਿਹੜੀਆਂ ਪੈਗੰਬਰੀ ਸ਼ਕਤੀਆਂ ਦੀ ਬਖਸ਼ਿਸ਼ ਨਾਲ ਲੜੀਆਂ ਲੜਾਈਆਂ ਹੋਰ ਹੀ ਹੁੰਦੀਆਂ, ਆਤਮਕ ਬਲਾਂ ਦੁਆਰਾ ਲੜੀਆਂ ਲੜਾਈਆਂ ਦੇ ਅਰਥ ਤੇ ਰਿਜ਼ਲਟ ਹੋਰ ਹੀ ਹੁੰਦੇ ਆ। ਸੱਚ ਤਾਂ ਇਹ ਹੈ ਕਿ ਇਹ ਲੜਾਈ ਜਹਾਜ਼ਾਂ ਵੱਲੋਂ ਜੋ ਲੜੀ ਗਈ ਹੈ ਇਹ ਇੱਕ ਖਾਸ ਆਤਮਕ ਬਲ ਦੇ ਸਹਾਰੇ ਲੜੀ ਗਈ ਹੈ ਤੇ ਇਹ ਲੜਾਈ ਪੂਰੀ ਇਤਿਹਾਸੀ ਜੰਗ ਵਜੋਂ ਰਕਮ ਹੋ ਚੁੱਕੀ ਹੈ
ਜੀ। ਔਰ ਬਾਈ ਜੀ ਇਹ ਵੀ ਗੱਲ ਸੋਚਣੀ ਬਣਦੀ ਹੈ ਕਿ ਜਿਹੜਾ ਮਨਸ਼ਾ ਲੈ ਕੇ ਵੀ ਅਸੀਂ ਦੱਬ ਕੇ ਅਸੀਂ ਇੱਕ ਕੌਮ ਨੂੰ ਦੱਬ ਕੇ ਅਸੀਂ ਹੀਰੋ ਬਣ ਜਾਣਾ ਹੈ, ਉਹ ਕੌਮ ਦੱਬ ਲੈਣੀ ਹੈ ਜਿਹੜੀਆਂ ਪਿਛਲੀਆਂ ਦੋ ਸੰਸਾਰ ਜੰਗਾਂ ਦੇ ਵਿੱਚ ਬੜੀ ਦਲੇਰੀ ਨਾਲ ਲੜੀਆਂ, ਦੁਨੀਆਂ ਚ ਉਹਦਾ ਨਾਮ ਹੋ ਗਿਆ, ਅਸੀਂ ਉਹਨਾਂ ਨੂੰ ਦੱਬ ਲੈਣਾ ਹੈ, ਦੱਬ ਕੇ ਦੁਨੀਆਂ ਦੇ ਵਿੱਚ ਅਸੀਂ ਧੰਕ ਪਜਾ ਦੇਣੀ ਹੈ ਵੀ ਜਿਹੜੀ ਸਾਡੀ ਫੌਜ ਹੈ ਬੜੀ ਮਹਾਨ ਹੈ, ਮੈਂ ਅਸੀਂ ਬੜੇ ਮਹਾਨ ਲੀਡਰ ਨੇ। ਹੋਇਆ ਕੀ ਕਿ ਉਸ ਤੋਂ ਬਾਅਦ ਲੜਾਈ ਉੱਥੇ ਤਾਂ ਨਹੀਂ ਖਤਮ ਹੋਈ, ਉਸ ਤੋਂ ਬਾਅਦ 6 ਮਹੀਨੇ ਬਾਅਦ 7 ਮਹੀਨੇ ਬਾਅਦ 10 ਮਹੀਨੇ ਬਾਅਦ ਜਿਹੜੇ ਮਤਲਬ ਪ੍ਰਾਈਮ ਮਿਨਿਸਟਰ ਤੱਕ ਅਸੈਸੀਨੇਸ਼ਨ ਦੇ ਰਿਜ਼ਲਟ ਉਹਦੇ ਦਿਸਣੇ ਸ਼ੁਰੂ ਹੋਏ ਤੇ ਉਹਦੇ ਨਾਲ ਤਾਂ ਫਿਰ ਪਿੱਛੇ ਨੂੰ ਗਿਆ ਉਹ ਸਾਰੀ ਕਮਜ਼ੋਰੀ, ਹੁਣ ਉਹੀ ਚੀਜ਼ ਕਮਜ਼ੋਰੀ ਬਣੀ ਹੋਈ ਹੈ ਇੰਡੀਆ ਦੀ ਇਹ ਸਾਰੀ।
ਬਾਈ ਜੀ ਮੈਂ ਤੁਹਾਨੂੰ ਗੁਰੂ ਦੇ ਹਵਾਲੇ ਨਾਲ ਲੜਾਈਆਂ ਵਿੱਚ ਆਤਮਕ ਬਲ ਤੇ ਪੈਗੰਬਰੀ ਸ਼ਕਤੀ ਦਾ ਜਿਹੜਾ ਹੁੰਦਾ ਵਿੱਚ ਪ੍ਰਵੇਸ਼ ਹੁੰਦਾ ਹੈ ਉਹਦੇ ਹਵਾਲੇ ਨਾਲ ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦਾ ਗੁਰੂ ਗੋਬਿੰਦ ਸਾਹਿਬ ਜੀ ਦਾ।
ਬੜਾ ਵਧੀਆ ਹੋਊਗਾ ਇਤਿਹਾਸ ਦੇ ਵਿੱਚ ਤੁਸੀਂ ਕਿਉਂਕਿ ਰਿਸਰਚ ਕਾਫੀ ਕੀਤੀ ਹੈ ਇਤਿਹਾਸ ਦੇ ਉੱਤੇ ਸਿੱਖ ਫਿਲੋਸਫੀ ਦੇ ਉੱਤੇ, ਪਲੀਜ਼ ਤੁਸੀਂ ਸ਼ੋਰ ਸਾਨੂੰ ਦੱਸੋ ਕੋਈ ਇਤਿਹਾਸ ਦੇ ਵਿੱਚ ਪਹਿਲਾਂ ਕਿਤੇ।
ਹਾਂਜੀ ਹਾਂਜੀ, 10ਵੇਂ ਪਾਤਸ਼ਾਹ ਜਦੋਂ ਚਮਕੌਰ ਸਾਹਿਬ ਤੋਂ ਜੰਗਾਂ ਤੋਂ ਇੱਧਰ ਹੋ ਕੇ ਲੱਖੀ ਜੰਗਲ ਨੂੰ ਰੰਗ ਭਾਗ ਲਾ ਕੇ ਜਦੋਂ ਤਲਵੰਡੀ ਸਾਬੋ ਕੋਲ ਪਹੁੰਚੇ
ਜੀ,
ਹਾਂਜੀ, ਤਾਂ ਉੱਥੇ ਤਲਵੰਡੀ ਸਾਬੋ ਦਾ ਇੱਕ ਜੱਟ ਸਰਦਾਰ ਸੀਗਾ ਡੱਲਾ ਰਾਏ ਸੀਗਾ ਪਹਿਲਾਂ, ਉਹ ਵੀ ਮੇਰਾ ਖਿਆਲ ਤੁਹਾਡੇ ਚੋਂ ਹੀ ਸੀਗਾ, ਸਿੱਧੂ ਸੀਗਾ, ਜ਼ਮੀਨਾਂ ਬਹੁਤ ਜ਼ਮੀਨਾਂ ਦਾ ਮਾਲਕ ਸੀਗਾ ਡੱਲਾ। ਤੇ ਉਹਨੂੰ ਉਹ ਗੁਰੂ ਸਾਹਿਬ ਨੂੰ ਪਹਿਲਾਂ ਜਾਣਦਾ ਤਾਂ ਸੀ ਵੀ ਅਨੰਦਪੁਰ ਸਾਹਿਬ ਗੁਰੂ ਹੈ, ਪਰ ਉਹਦੇ ਉਹਨੇ ਗੁਰੂ ਦੇ ਦਰਸ਼ਨ ਨਹੀਂ ਸੀ ਉਹਨੇ ਕੀਤੇ ਤੇ ਉਹ ਜਦੋਂ ਉੱਥੇ ਆਏ ਗੁਰੂ ਸਾਹਿਬ ਪਹੁੰਚੇ ਤੇ ਉਹ ਵੀ ਉੱਥੇ ਗਿਆ ਉਹਦੇ ਨਾਲ 100 ਘੋੜ ਸਵਾਰ ਸੀਗੇ ਤੇ ਬਹੁਤ ਉੱਚੇ ਕੱਦਾਵਰ ਉਹਦੇ ਘੋੜ ਸਵਾਰ ਸੀਗੇ ਉੱਚੀ ਡੀਲ ਡੋਲ ਵਾਲੇ ਯੋਧੇ ਤੇ ਗੁਰੂ ਮੰਡਲਾ ਜਦੋਂ ਗੁਰੂ ਸਾਹਿਬ ਦੇ ਕੋਲ ਆਇਆ ਤੇ ਉਹ ਰੋਜ਼ ਆਉਣ ਲੱਗ ਪਿਆ ਤੇ ਨਾਲ ਹੀ ਉਹਦੇ ਘੋੜ ਸਵਾਰ ਹੁੰਦੇ ਸੀਗੇ ਤੇ ਉਹ ਰੋਜ਼ਾਨਾ ਆਉਂਦਾ ਤੇ ਸੇਵਾ ਕਰਦਾ ਉੱਥੇ ਗੱਲਾਂ ਬਾਤਾਂ। ਇੱਕ ਦਿਨ ਇਹ ਜਿਹੜਾ ਡੱਲਾ ਸੀਗਾ ਨਾ ਅਸਲ ਚ ਇਹ ਡੱਲਾ ਨਾ ਸੰਸਾਰੀ ਪਦਾਰਥਾਂ ਨੂੰ ਮੁਹੱਬਤ ਕਰਨ ਵਾਲਾ ਸੀਗਾ ਤੇ ਸਿੱਖਾਂ ਦੀਆਂ ਰੋਹ ਰੀਤਾਂ ਤੋਂ ਅਣਜਾਣ ਬੰਦਾ ਸੀਗਾ। ਜਿਹੜੀ ਆਪਾਂ ਗੱਲਾਂ ਕਰਦੇ ਨਾ ਆਪਾਂ ਬੰਦੇ ਨੂੰ ਬੰਦਾ ਸਮਝਦੇ ਹਾਂ ਨਾ ਇਹ ਉਹ ਨੀ ਪਤਾ ਉਹਦੇ ਚ ਉਹ ਗੱਲਾਂ ਹੈ ਨੀ ਸਿੱਖਾਂ ਦੀਆਂ ਰੋਹ ਰੀਤਾਂ ਜਿਹੜੀਆਂ ਸੀਗੀਆਂ ਨਾ ਉਹ ਆਪਣੇ ਭਾਈਚਾਰੇ ਲਈ ਉਹ ਆਪਣੇ ਭਾਈਚਾਰੇ ਲਈ ਤਾਂ ਜਾਨ ਦੇ ਸਕਦਾ ਸੀਗਾ ਕਿਉਂਕਿ ਉਹ ਪਦਾਰਥਵਾਦੀ ਬੰਦਾ ਸੀ ਪਰ ਕਿਸੇ ਆਦਰਸ਼ਵਾਦ ਲਈ ਮਰ ਮਿਟਣ ਵਾਲਾ ਨਹੀਂ ਸੀਗਾ।
ਬੇਪਰਵਾਹੀ ਹੈ ਨੀ ਸੀ ਜਿਹੜੀ
ਉਹ ਨੀ ਸੀ ਉਹਦੇ ਚ ਉਹ ਚ ਅਧਿਆਤਮਕ ਰਮਜਾਂ ਤੋਂ ਬਹੁਤ ਦੂਰ ਸੀ ਭੋਲਾ ਸੀਗਾ ਉਹ ਉਸਦੇ ਹਿਰਦੇ ਵਿੱਚ ਗੁਰੂ ਪ੍ਰਤੀ ਉਹਦੇ ਹਿਰਦੇ ਵਿੱਚ ਨਿਰਛਲ ਪਿਆਰ ਤਾਂ ਸੀਗਾ ਪਰ ਸੰਸਾਰੀ ਦੁਨੀਆਂ ਨੂੰ ਛੱਡ ਸਕਣ ਵਾਲੀ ਉਸ ਉਸ ਦੇ ਉਹਦੇ ਵਿੱਚ ਨਾ ਉਹ ਗੱਲ ਹੈ ਨਹੀਂ ਸੀਗੀ ਵੀ ਸੰਸਾਰੀ ਦੁਨੀਆਂ ਨੂੰ ਛੱਡ ਦੇਵਾਂ ਉਹਦੇ ਮਨ ਵਿੱਚ ਗੱਲ ਉਹ ਇਹ ਗੱਲ ਨੂੰ ਨਹੀਂ ਮੰਨਦਾ ਸੀਗਾ। ਇੱਕ ਦਿਨ ਕੀ ਆਨੰਦਪੁਰ ਦੀ ਸੱਚੀ ਸਰਕਾਰ ਆਪਣੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨਾਲ ਬੈਠਾ ਕੋਲ ਬੈਠਾ ਬੀਤੇ ਦੀਆਂ ਗੱਲਾਂ ਕਰ ਰਿਹਾ ਸੀਗਾ ਤੇ ਉਹਦੇ 100 ਘੋੜ ਸਵਾਰ ਵੀ ਜਿਹੜੇ ਉੱਚੀ ਡੀਲ ਡੋਲ ਉਹ ਵੀ ਖੜੇ ਸੀਗੇ ਕੋਲ ਹੀ ਤੇ ਉਹ ਗੱਲਾਂ ਕਰ ਰਿਹਾ ਸੀਗਾ ਵੀ ਆਨੰਦਪੁਰ ਦੇ ਵਿਛੋੜੇ ਦੀਆਂ ਸਰਸਾ ਨਦੀ ਦੀਆਂ ਚਮਕੌਰ ਸਾਹਿਬ ਦੀਆਂ ਜੰਗਾਂ ਦੀਆਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀਆਂ ਤੇ ਬੇਸ਼ੁਮਾਰ ਸਿੰਘਾਂ ਦੀਆਂ ਸ਼ਹੀਦੀਆਂ ਦਾ ਜ਼ਿਕਰ ਚੱਲ ਰਿਹਾ ਸੀਗਾ ਉੱਥੇ ਕਿ ਉਹ ਨਾ ਡੱਲਾ ਅਫਸੋਸ ਜਿਹਾ ਕਰਦਾ ਹੋਇਆ ਡੱਲਾ ਬੋਲਿਆ ਉਸ ਵੇਲੇ ਉਹ ਕਹਿੰਦਾ ਗੁਰੂ ਜੀ ਉਸ ਵੇਲੇ ਕਿਤੇ ਆਪ ਨੇ ਮੇਰੇ ਆਹ ਜਿਹੜੇ ਖੜੇ ਬੰਦੇ ਮੇਰੇ ਕੱਦਾਵਰ ਸੂਰਮੇ ਬੁਲਾਏ ਹੁੰਦੇ ਤਾਂ ਆਨੰਦਪੁਰ ਦੀਆਂ ਜੰਗਾਂ ਦਾ ਆਹ ਹਾਲ ਨਹੀਂ ਸੀ ਹੋਣਾ। ਮੇਰੇ ਬਲਵਾਨ ਸੂਰਮਿਆਂ ਨੇ ਦੁਸ਼ਮਣ ਦਾ ਰੁੱਖ ਹੀ ਮੋੜ ਦੇਣਾ ਸੀਗਾ ਤਾਂ ਗੁਰੂ ਜੀ ਨੇ ਡੱਲੇ ਦੇ ਮਸੂਮ ਬੋਲਾਂ ਦਾ ਉੱਤਰ ਦਿੰਦਿਆਂ ਕਿਹਾ ਉਹ ਡੱਲਿਆ ਉਹ ਭੋਲਿਆ ਡੱਲਿਆ ਇਹ ਜੋ ਜੰਗਾਂ ਹੁੰਦੀਆਂ ਹਨ ਇਹ ਡੌਲਿਆਂ ਦੇ ਜ਼ੋਰ ਨਾਲ ਨਹੀਂ ਲੜੀਆਂ ਜਾਂਦੀਆਂ ਇਹ ਬਾਹਾਂ ਤੇ ਡੌਲਿਆਂ ਦੇ ਜ਼ੋਰ ਨਾਲ ਨਹੀਂ ਲੜੀਆਂ ਜਾਂਦੀਆਂ ਜਿਹੜੀਆਂ ਬਾਦਸ਼ਾਹੀਆਂ ਹੁੰਦੀਆਂ ਨਾ ਉਹ ਸਰੀਰਾਂ ਨੂੰ ਵੇਖ ਕੇ ਨਹੀਂ ਕੰਬਦੀਆਂ ਰੂਹ ਦੇ ਜ਼ੋਰ ਤੇ ਪੈਗੰਬਰੀ ਸ਼ਕਤੀਆਂ ਦੀ ਬਰਕਤ ਨਾਲ ਬਾਦਸ਼ਾਹੀਆਂ ਨੂੰ ਕੰਬਣੀ ਛੁੱਟਦੀ ਹੈ ਇਹ ਜਿਹੜੀਆਂ ਰੂਹ ਦੇ ਜ਼ੋਰ ਨਾਲ ਜਿਹੜੀਆਂ ਜੰਗਾਂ ਲੜੀਆਂ ਜਾਂਦੀਆਂ ਬਾਦਸ਼ਾਹੀ ਨੂੰ ਉਹੀ ਕੰਬਣੀ ਲਾਉਂਦੀਆਂ ਇਹ ਡੋਲੇ ਡੋਲੇ ਤੇ ਸਰੀਰ ਇਹ ਨੀ ਕੰਮ ਕਰਦੇ ਹੁੰਦੇ ਉੱਥੇ ਗੱਲ ਉਹੀ ਸੀ ਵੀ ਆਤਮਕ ਬਲ ਦੀ ਲੜਾਈ ਦੀ ਗੱਲ ਸੀ ਉਹਨਾਂ ਗੁਰੂ ਦੀ ਕਹਿਣ ਦੀ। ਬਾਈ ਜੀ
ਬਹੁਤ ਕੁਝ
ਸਿੱਧੂ ਸਾਹਿਬ
ਬਹੁਤ ਕੁਝ
ਐਟ ਦਾ ਐਂਡ
ਆਨੰਦ ਆ ਗਿਆ
ਇਹ ਜਿਹੜਾ ਰੂਹ ਦੇ ਜ਼ੋਰ ਨਾਲ ਜਿਹੜੀਆਂ ਲੜਾਈਆਂ ਲੜੀ ਜਾਂਦੀਆਂ ਉੱਥੇ ਗਿਣਤੀਆਂ ਨੀ ਹੁੰਦੀਆਂ ਉੱਥੇ ਡੋਲੇ ਨੀ ਹੁੰਦੇ ਉੱਥੇ ਮਸਲ ਪਾਵਰ ਨੀ ਹੁੰਦੇ ਉਹ ਜ਼ੋਰ ਇੱਕ ਵੱਖਰਾ ਹੁੰਦਾ। ਐਟ ਦਾ ਐਂਡ ਆਫ ਦਾ ਡੇ ਬਾਈ ਜੀ ਸਮਾਂ ਪਾ ਕੇ ਜਦ ਕੋਈ ਪਹੁੰਚਿਆ ਆਇਆ ਮੁਹਰਿਖ ਇਤਿਹਾਸਕਾਰ ਜੂਨ 84 ਦੀ ਇਤਿਹਾਸਕ ਜੰਗ ਦੀ ਤਹਿਰੀਰ ਅਬਾਰਤ ਲਿਖੇਗਾ ਤਾਂ ਵੱਡੇ ਗੁਪਤ ਰਹੱਸਾਂ ਦਾ ਜ਼ਿਕਰ ਕਰੇਗਾ ਤਾਂ ਅਗਲੀਆਂ ਪੀੜ੍ਹੀਆਂ ਨੂੰ ਜੂਨ 84 ਦਾ ਡੁੱਲਿਆ ਲਹੂ ਤੇ ਵਾਪਰਿਆ ਭਿਆਨਕ ਮਿਸ ਐਡਵੈਂਚਰ ਇਸਲਾਮ ਦੇ ਜੰਗ ਇਸਲਾਮ ਚ ਵੀ ਇਹੋ ਜਿਹੇ ਜੰਗ ਹੋਏ ਹੈ ਜੰਗੇ ਬਦਰ ਜੰਗੇ ਉਹਦ ਵਰਗਾ ਲੱਗੇਗਾ ਇਹ ਜੂਨ 84 ਦੀ ਜੰਗ ਵੀ ਉਹਨਾਂ ਵਰਗਾ ਹੀ ਲੱਗੂਗਾ ਜਦੋਂ ਉਹ ਮੁਹਰਖ ਲਿਖੂਗਾ ਕਿਸੇ ਵੇਲੇ ਤੇ ਜਦੋਂ ਉਹ ਲਿਖੂਗਾ ਤੇ ਭੰਗਾਣੀ ਦੇ ਯੁੱਧ ਤੇ ਚਮਕੌਰ ਸਿੰਘ ਦੀ ਜੰਗਾਂ ਤੋਂ ਘੱਟ ਨਹੀਂ ਹੋਊਗਾ ਜੂਨ 84 ਦਾ ਜੰਗ ਇਸ ਜੰਗ ਦੇ ਬੜੇ ਦੂਰ ਰਸ ਨਤੀਜੇ ਬਾਹਰ ਆਉਣਗੇ ਤੇ ਇਹ ਜੂਨ 84 ਦੀ ਜੰਗ ਕੌਮ ਨੂੰ ਚੜ੍ਹਦੀ ਕਲਾ ਦਾ ਮਹਾਨ ਅਭਾਸ ਕਰਾਉਂਦੀ ਲੱਗੇਗੀ।
ਬਾਈ ਜੀ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਬਹੁਤ ਵਧੀਆ ਅੰਦਾਜ਼ ਦੇ ਵਿੱਚ ਇਹ ਮੁਲਾਂਕਣ ਕੀਤਾ ਔਰ ਬੜਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇੰਨੇ ਡੀਪ ਰਿਸਰਚ ਕਰਦੇ ਹੋ ਕੀਤੀ ਹੈ ਔਰ ਨਾਲ ਇਤਿਹਾਸ ਦੇ ਵਿੱਚੋਂ ਸਾਨੂੰ ਭਾਈ ਡੱਲੇ ਦੀ ਵੀ ਕਹਾਣੀ ਸੁਣਾਈ ਉਹਨਾਂ ਦੀ ਵੀ ਕਥਾ ਸੁਣਾਈ ਦ੍ਰਿਸ਼ਟਾਂਤ ਦਿੱਤਾ ਤੇ ਬਹੁਤ ਤਹਿ ਦਿਲੋਂ ਧੰਨਵਾਦ।
ਬਾਈ ਜੀ ਇਹ ਸੀ ਆਪਣੀ ਅੱਜ ਦੀ ਗੱਲ ਕਿਉਂਕਿ ਜੂਨ 84 ਆਪਾਂ ਤਾਂ ਸ਼ੁਰੂ ਚ ਕਰਨਾ ਚਾਹੀਦਾ ਸੀ, ਆਪਾਂ ਥੋੜੇ ਲੇਟ ਹੋ ਗਏ, ਆਪਾਂ ਮਾਫ਼ੀ ਚਾਹੁੰਦੇ ਹਾਂ ਤੇ ਅਗਲੀ ਵਾਰ ਨੂੰ ਕੋਈ ਹੋਰ ਨਵੀਂ ਗੱਲ ਲੈ ਕੇ ਆਵਾਂਗੇ। ਦੋਸਤੋ ਮਿੱਤਰੋ, ਚੜ੍ਹਦੀ ਕਲਾ ਚ ਰਿਹਾ ਜੋ। ਵਾਹਿਗੁਰੂ ਜੀ ਦਾ ਖਾਲਸਾ,
ਵਾਹਿਗੁਰੂ ਜੀ। ਬਹੁਤ ਤਹਿ ਦਿਲੋਂ ਧੰਨਵਾਦ ਆ ਜੀ ਗੱਜਣਵਾਲਾ ਬਾਈ ਜੀ ਤੇ, ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਔਰ ਸਾਡੇ ਨਾਲ ਡੂੰਘੀਆਂ ਸਾਂਝਾਂ ਪਾਈਆਂ। ਤੇ ਬਹੁਤ ਸਾਰੇ ਸੱਜਣ ਮਿੱਤਰ ਸਲਾਹ ਰਹੇ ਨੇ, ਰਾਜਨਦੀਪ ਸਿੰਘ ਕੈਨਬਰਾ ਤੋਂ ਸੁਨੇਹਾ ਭੇਜ ਰਹੇ ਨੇ, ਕਹਿੰਦੇ ਬਹੁਤ ਸੋਹਣਾ ਜੀ, ਵੈਰੀ ਨਾਈਸ। ਤੇ ਹਰਜਿੰਦਰ ਸਿੰਘ ਘੁੰਮਣ ਜੀ ਬਸੀ ਪਠਾਣਾ ਤੋਂ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ 1984 ਦਾ ਮੂਡ ਤਾਂ 1978 ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ ਤੇ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਤੇ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ। ਬਹੁਤ ਬਹੁਤ ਧੰਨਵਾਦ ਜੀ। ਨਵਰਾਜ ਸਿੰਘ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਆ ਜੀ, ਹਾਜ਼ਰੀ ਪ੍ਰਵਾਨ ਕਰੋ। ਬਹੁਤ ਬਹੁਤ ਸ਼ੁਕਰਾਨਾ ਜੀ। ਗੁਰਵਿੰਦਰ ਸਿੰਘ ਪ੍ਰੋਗਰਾਮ ਚ ਆ ਰਹੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵੈਰੀ ਇਨਫੋਰਮੇਟਿਵ ਐਂਡ ਇੰਟਰਸਟਿੰਗ ਪ੍ਰੋਗਰਾਮ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਅਰਸ਼ ਮੱਲੀ ਜੁੜੇ ਨੇ ਸਾਡੇ ਨਾਲ ਪ੍ਰੋਗਰਾਮ ਚ, ਕਹਿੰਦੇ ਕਿ ਬਾਈ ਜੀ ਗੱਜਣ ਵਾਲੇ ਬਾਈ ਜੀ ਨੂੰ ਵੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਕਈ ਲੋਕ ਨਾ ਇਸ ਨੂੰ ਝੂਠ ਮੰਨਦੇ ਸੀ ਕਿ ਗੁਰੂ ਸਾਹਿਬ ਨੇ 40 ਸਿੰਘਾਂ ਨਾਲ ਲੱਖਾਂ ਮੁਗਲ ਫੌਜ ਦਾ ਮੁਕਾਬਲਾ ਕਿਵੇਂ ਕਰ ਸਕਦੇ ਨੇ। ਬਲੂ ਸਟਾਰ ਦੀ ਮਿਸਾਲ ਦੇ ਕੇ ਹੁਣ ਸਾਨੂੰ ਸਮਝਾਉਣਾ ਸੌਖਾ ਹੋ ਗਿਆ ਕਿ ਕਿਵੇਂ ਸਿੱਖ ਲੱਖਾਂ ਫੌਜਾਂ ਨਾਲ ਟਕਰਾ ਕਰਦੇ ਸਨ। ਇਹ ਨਾ ਅਸਲ ਦੇ ਵਿੱਚ ਸਿੰਬੋਲਿਕ ਹੁੰਦਾ ਹੈ ਕਿ ਦੇਖੋ ਇੱਕ ਪਾਸੇ ਸਾਰਾ ਭਾਰਤੀ ਫੌਜ ਤੰਤਰ ਸੀ, ਉਹ ਸਾਰੀ ਫੌਜ ਹੀ ਗਿਣੀ ਜਾਂਦੀ ਹੈ ਕਿ ਉਹ ਅਗੇਂਸਟ ਸਿੱਖ ਸੀਗੇ। ਸੋ ਇਸੇ ਤਰ੍ਹਾਂ ਚਮਕੌਰ ਦੀ ਜੰਗ ਦੇ ਵਿੱਚ ਵੀ ਚਾਹੇ ਮੋਹਰੇ ਮੈਦਾਨ ਚ ਚਮਕੌਰ ਦੀ ਗੜੀ ਨੂੰ ਕਿੰਨਿਆਂ ਨੇ ਵੀ ਘੇਰਿਆ ਹੋਵੇ, ਪਰ ਇੱਕ ਪੂਰਾ ਸਰਕਾਰੀ ਤੰਤਰ ਸੀ। ਸੋ ਇਸ ਕਰਕੇ ਉਹ ਸਾਰੇ ਹੀ ਗਿਣੇ ਜਾਂਦੇ ਨੇ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਸੀ। ਸੋ ਗੁਰਵਿੰਦਰ ਸਿੰਘ ਨੱਥ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ। ਤੇ ਬਾਕੀ ਕਹਿੰਦੇ ਕਿ ਬਾਈ ਜੀ 1984 ਵਾਲੀ ਸਾਰੀ ਗੱਲ ਫੇਸਬੁੱਕ ਤੇ ਵੀ ਸ਼ੇਅਰ ਕਰਿਓ ਜੀ, ਹੋ ਸਕੇ। ਹਾਂਜੀ, ਮੈਂ ਇਹ ਐਪੀਸੋਡ ਗੱਜਣ ਬਾਬਾ ਜੀ ਦਾ ਵੱਖਰੇ ਤਰੀਕੇ ਨਾਲ ਮੈਂ ਪੋਸਟ ਕਰਾਂਗਾ ਹਰਮਨ ਰੇਡੀਓ ਦੇ ਪੇਜ ਤੇ, ਤੁਸੀਂ ਵੀ ਸਾਂਝੀ ਕਰ ਸਕਦੇ ਹੋ। ਪਰਵਿੰਦਰ ਸਿੰਘ ਸਨਸ਼ਾਈਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਨਵੀਂ ਪੱਡਾ ਜੀ ਕਹਿੰਦੇ ਕਿਆ ਬਾਤ ਹੈ ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਤੇ ਸਾਡੇ ਤਾਂ ਠੰਡ ਹੈ ਮੈਲਬਨ ਦੇ ਵਿੱਚ, ਪਰ ਆਨੰਦ ਲੈ ਰਹੇ ਹਾਂ ਜੀ ਪ੍ਰੋਗਰਾਮ ਦਾ। ਜਗਤਾਰ ਜੌਹਲ ਮਨੀਲਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹ ਵੀ ਸਾਰਿਆਂ ਨੂੰ, ਸਾਨੂੰ ਕੱਜਣ ਵਾਲਾ ਬਾਈ ਜੀ ਨੂੰ, ਤਾਇਆ ਸੰਤੋਖ ਸਿੰਘ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਤਾਰ ਭਾਜ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ। ਤੇ ਉਹਨਾਂ ਨੇ ਸਵਾਲ ਪੁੱਛਿਆ ਸੀ, ਉਹ ਅਗਲੇ ਹਫ਼ਤੇ ਆਪਾਂ ਕਰਾਂਗੇ ਜੀ, ਜਿਹੜਾ ਜਨ ਗਨ ਮਨ ਤੇ ਅਰਦਾਸ ਦਾ ਵੱਖਰਾ ਵੱਖਰਾ ਹੀ ਹੈ ਜੀ ਸਾਰਾ ਕੁਛ ਇਹ। ਤੇ ਜੇ ਕਹਿੰਦੇ ਜੂਨ 84 ਨੂੰ ਧਾਰਮਿਕ ਪੱਖ ਨੂੰ ਪਾਸੇ ਰੱਖ ਦਈਏ ਤਾਂ ਮੰਨ ਵੀ ਲਈਏ ਕਿ 2% ਦੇ ਖਿਲਾਫ ਜੰਗ ਲੜੀ ਗਈ ਹੈ, ਕੀ 2% ਵੱਲੋਂ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ? ਤੀਸਰਾ, ਜੂਨ 84 ਦੀ ਲੜਾਈ ਦਾ ਨਤੀਜਾ ਕੀ ਹੋਇਆ? ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਭਾਰਤ ਸਰਦਾਰ ਜੀ ਅਖਵਾਉਣ ਵਾਲੀ ਸਿੱਖ ਸ਼ਖਸੀਅਤ ਨੂੰ ਨੁਕਸਾਨ ਪਹੁੰਚਿਆ ਹੈ? ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਪਰ ਇਹ ਹੋਣਾ ਹੀ ਸੀ ਜੀ। 2% ਦੇ ਅਗੇਂਸਟ ਦੇਖੋ, ਕੱਲਾ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ, ਸਾਰੇ ਪੰਜਾਬ ਦੇ ਗੁਰਦੁਆਰਿਆਂ ਤੇ ਹਮਲਾ ਹੋਇਆ, ਉੱਥੇ ਵੀ ਗੋਲੀਆਂ ਚੱਲੀਆਂ ਤੇ ਉੱਥੇ ਥੋੜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਸ਼ਫੇਕ ਸਿੰਘ ਨੇ ਘੇਰਾਬੰਦੀ ਕੀਤੀ ਹੋਈ ਸੀ। ਸੋ ਉਹ ਇੱਕ ਸੋਚੀ ਸਮਝੀ ਬੜੇ ਡੂੰਘੇ ਇਹਦੇ ਅਰਥ ਨੇ। ਕੱਲਾ ਦਰਬਾਰ ਸਾਹਿਬ ਦਾ ਅਕਾਲ ਤਖ਼ਤ ਤੇ ਹਮਲਾ ਨਹੀਂ ਹੋਇਆ, ਹੋਰ ਬਹੁਤ ਸਾਰੇ ਗੁਰਧਾਮਾਂ ਚ ਹੋਇਆ, ਉੱਥੇ ਸ਼ਹੀਦ ਕੀਤੇ ਗਏ ਗੋਲੀਆਂ ਚਲਾ ਚਲਾ ਕੇ। ਬਾਣੀ ਪੜ੍ਹਦੇ ਤਾਬਿਆਂ ਦੇ ਵਿੱਚ ਪਾਠੀਆਂ ਦੇ ਗੋਲੀਆਂ ਮਾਰੀਆਂ ਗਈਆਂ। ਸੋ ਇੱਕ ਸੋਚੀ ਸਮਝੀ ਇਹਦੇ ਵੈਲ ਪਲੈਨਡ ਇਹ ਲੜਾਈ ਸੀਗੀ। ਤੇ ਇਸ ਦਾ ਕੀ ਨਤੀਜਾ ਨਿਕਲਿਆ? ਔਰ 1984 ਦੇ ਵਿੱਚ ਜਿਹੜਾ ਨਵੰਬਰ ਚ ਘਾਣ ਹੋਇਆ, ਉਹ ਕੱਲਾ ਦਿੱਲੀ ਚ ਨਹੀਂ ਹੋਇਆ, ਉਹ ਵੀ ਪਹਿਲਾਂ ਪਲੈਨਡ ਸੀਗਾ। ਉਹ ਬਹੁਤ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕੱਢ ਕੱਢ ਕੇ ਸਿੱਖਾਂ ਨੂੰ ਮਾਰਿਆ ਗਿਆ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਸੀ ਪਹਿਲਾਂ, ਬਹੁਤ ਦੇਰ ਤੋਂ ਇਹ ਪਲੈਨਿੰਗ ਚੱਲ ਰਹੀ ਸੀਗੀ। ਸੋ ਇਸ ਦਾ ਖਮਿਆਜਾ ਅੱਜ ਵੀ ਸਿੱਖ ਵੀ ਭੁਗਤ ਰਹੇ ਨੇ ਤੇ ਹਿੰਦੁਸਤਾਨ ਵੀ ਇਸ ਦਾ ਖਮਿਆਜਾ ਭੁਗਤ ਰਿਹਾ ਹੈ। ਸੋ ਜਗਵੀਰ ਸਿੱਖੋਂ ਕਹਿ ਰਹੇ ਨੇ ਬੜੀ ਸ਼ਾਨਦਾਰ ਗੱਲਬਾਤ ਜੀ, ਬਹੁਤ ਬਹੁਤ ਸ਼ੁਕਰਾਨਾ। ਤੇ ਮਲਕੀਤ ਸਿੰਘ ਜੀ ਵੀ ਕਹਿੰਦੇ ਬਾਈ ਜੀ ਕਮਾਲ ਦੀਆਂ ਗੱਲਾਂ ਅੱਜ ਸੁਣਾਈਆਂ ਨੇ, ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਜੀ ਤੇ ਤੁਹਾਡੇ ਸੁਨੇਹੇ ਭੇਜਣ ਦਾ। ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਵੀ ਅਸੀਂ ਚਿੰਤਨ ਵੀ ਕਰਾਂਗੇ, ਡੂੰਘੇ ਚਿੰਤਨ ਵੀ ਕਰਾਂਗੇ, ਹਾਸਾ ਮਜ਼ਾਕ ਵੀ ਕਰਾਂਗੇ, ਦਿਲ ਵਾਲੀਆਂ ਗੱਲਾਂ ਵੀ ਕਰਾਂਗੇ ਸਾਰਿਆਂ ਦੇ ਨਾਲ। ਤੇ ਤੁਸੀਂ ਵੀ ਸਾਡਾ ਸਾਥ ਦਿਓ, ਇਹ ਗੱਲਾਂ ਤੁਸੀਂ ਸੁਣ ਕੇ ਇਹਦੀਆਂ ਗਾਹਾਂ ਵਿਚਾਰਾਂ ਤੁਸੀਂ ਤੋਰੋ, ਆਪਣੇ ਸਰਕਲ ਦੇ ਵਿੱਚ ਤੋਰੋ, ਡਿਸਕਸ਼ਨ ਕਰੋ ਤੇ ਇਸ ਤਰ੍ਹਾਂ ਜਿਹੜਾ ਆ ਗੱਲ ਅੱਗੇ ਤੁਰਦੀ ਹੈ। ਨਰਿੰਦਰ ਰਾਠੌਰ ਵੀ ਪ੍ਰੋਗਰਾਮ ਚ ਵੀ ਆ ਗਏ ਨੇ, ਉਹ ਕਹਿੰਦੇ ਵੀ ਗੱਜਣ ਵਾਲਾ ਬਾਈ ਜੀ ਦੇ ਬਹੁਤ ਵਧੀਆ ਵਿਚਾਰ, ਬਹੁਤ ਬਹੁਤ ਸ਼ੁਕਰਾਨਾ। ਚਲੋ ਹੁਣ ਤੁਹਾਨੂੰ ਮੈਂ ਇੱਕ ਜਾਂਦੇ ਜਾਂਦੇ ਜਸਵਿੰਦਰ ਬਰਾੜ ਦਾ ਗੀਤ ਸੁਣਾਉਣਾ ਤੇ ਵਿਦਾ ਲੈਣਾ। ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਸੁਣ ਸਕਦੇ ਹੋ 15 ਮਿੰਟ ਬਾਅਦ, ਤੇ ਸ਼ੇਅਰ ਵੀ ਕਰ ਸਕਦੇ ਹੋ। ਅਗਲੇ ਹਫ਼ਤੇ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਆਵਾਂਗੇ ਔਰ ਨਵੇਕਲੀਆਂ ਗੱਲਾਂ ਫੇਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਦ ਤੱਕ ਦੇ ਲਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ।
ਗੱਲ ਹੈ।